ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਆਸਟ੍ਰੇਲੀਆ ਦੇ ਕੌਫ ਹਾਰਬਰ ਸ਼ਹਿਰ ਤੋਂ ਪਿੰਡ ਤੋਂ ਬੁਲਗੁਲਗੇ ਤੋਂ ਮੈਂ ਹਾਜ਼ਰ ਹਾਂ ਜੀ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਦਿਨ ਸ਼ਨਿਚਰਵਾਰ ਵਾਲੇ ਦਿਨ 26 ਸਤੰਬਰ 2020 ਨੂੰ ਸਵੇਰ ਦੇ 8:02 ਘੜੀ ਦਿਖਾ ਰਹੀ ਹੈ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਰੱਖਦੇ ਹਾਂ ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਸੋ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਜਿੱਥੋਂ ਵੀ ਦੁਨੀਆਂ ਦੇ ਵਿੱਚੋਂ ਤੁਸੀਂ ਸਾਨੂੰ ਸੁਣਦੇ ਹੋ ਤੇ ਅੱਜ ਦਿਨ ਬੜਾ ਖੂਬਸੂਰਤ ਚੜ੍ਹਿਆ ਆ ਕੌਫ ਹਾਰਬਰ ਦੇ ਵਿੱਚ ਧੁੱਪ ਟਿੱਕੀ ਹੋਈ ਹੈ ਪੈਰ ਠਰ ਰਹੇ ਨੇ ਸਪਰਿੰਗ ਸੀਜ਼ਨ ਚੱਲ ਰਿਹਾ ਫੁੱਲ ਖਿੜੇ ਹੋਏ ਨੇ ਸਾਰੇ ਪਾਸੇ ਪਰ ਫਿਰ ਵੀ ਕੋਲਡ ਫਰੰਟ ਆਸਟ੍ਰੇਲੀਆ ਦੇ ਵਿੱਚ ਆ ਰਿਹਾ ਔਰ ਪਤਾ ਲੱਗਾ ਕਿ ਸਾਊਥ ਆਸਟ੍ਰੇਲੀਆ ਦੇ ਕੁਝ ਇਲਾਕਿਆਂ ਦੇ ਵਿੱਚ ਬਰਫ਼ ਵੀ ਪਈ ਆ ਸੋ ਇਹ ਵੀ ਮੌਸਮ ਦੇ ਕਰਾਮਾਤਾਂ ਨੇ ਜਾਂਦੀ ਜਾਂਦੀ ਠੰਡ ਕਹਿੰਦੇ ਜਿਹੜੀ ਆ ਉਹ ਕਾਰਾ ਕਰ ਰਹੀ ਹੈ ਸੋ ਇਹ ਮੌਸਮ ਤੇ ਜਾਣਕਾਰੀਆਂ ਵੀ ਲਵਾਂਗੇ ਪਰ ਅੱਜ ਦੀ ਖੂਬਸੂਰਤ ਸਵੇਰ ਆਪਾਂ ਵਿਚਾਰਾਂ ਨਾਲ ਸ਼ੁਰੂ ਕਰਨੀ ਆ ਨਾਲ ਇਹ ਵੀ ਦੱਸ ਦਿੰਦੇ ਹਾਂ ਕਿ ਅਮਰੀਕ ਸਿੰਘ ਫਲੋਰਾ ਭਾਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਔਰ ਅਸੀਂ ਭੱਖਦੇ ਮਸਲਿਆਂ ਦੇ ਉੱਤੇ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਕਿਸਾਨੀ ਮੋਰਚੇ ਔਰ ਆਰਡੀਨੈਂਸ ਦੇ ਸੰਬੰਧ ਦੇ ਵਿੱਚ ਜੋ ਫੇਰਬਦਲ ਚੱਲ ਰਹੇ ਨੇ ਇੰਡੀਆ ਦੇ ਵਿੱਚ ਉਸ ਤੇ ਗੱਲ ਹੋਏਗੀ ਹੋਰ ਚਿੰਤਨ ਕੀਤੇ ਜਾਣਗੇ ਕਰੋਨਾ ਦੀ ਵੀ ਥੋੜੀ ਥੋੜੀ ਗੱਲ ਹੋਏਗੀ ਹਾਲਾਂਕਿ ਬਹੁਤ ਵੱਡੀ ਗੱਲ ਹੈ ਪਰ ਕੁਛ ਆਪਾਂ ਟੱਚ ਕਰਾਂਗੇ ਸਾਡੇ ਆਸ ਪਾਸ ਕੀ ਚੱਲ ਰਿਹਾ ਸੋ ਤੁਸੀਂ ਸਾਨੂੰ ਆਗਰਾ ਜ਼ਰੂਰ ਕਰਦੇ ਰਹੋ ਕਿਸੇ ਵੀ ਨੁਕਤੇ ਤੇ ਕਿਸੇ ਵੀ ਮਸਲੇ ਤੇ ਗੱਲ ਕਰਨੀ ਆ ਸ਼ੇਅਰ ਕਰੋ ਕੋਈ ਤਸਵੀਰ ਤੁਹਾਡੇ ਕੋਲ ਹੈ ਤੁਸੀਂ ਖਿੱਚੀ ਹੋਈ ਹੈ ਜਿਹੜੀ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਦਿਲ ਵਾਲੀ ਗੱਲ ਹੈ ਤਾਂ ਜ਼ਰੂਰ ਸਾਂਝੀ ਕਰੋ ਬਹੁਤ ਸਾਰੇ ਸੱਜਣ ਕਰਦੇ ਨੇ ਸਾਡੇ ਸਤਿਕਾਰਯੋਗ ਰੂਪਰਾ ਜੀ ਵੁੱਡਕ੍ਰਾਫਟ ਤੋਂ ਉਹਨਾਂ ਨੇ ਤਸਵੀਰ ਭੇਜੀ ਸੀ ਕਲੀਆਂ ਖਿੜੀਆਂ ਹੋਈਆਂ ਨੇ ਉਹਨਾਂ ਦੇ ਫਾਰਮ ਤੇ ਫਾਰਮ ਨਹੀਂ ਘਰ ਦੇ ਉੱਤੇ ਵਿੱਚ ਵੁੱਡਕ੍ਰਾਫਟ ਸਿਡਨੀ ਦੇ ਵਿੱਚ ਹੈ ਤੇ ਬੜਾ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਦਾ ਉਹ ਪੰਜਾਬ ਦੀਆਂ ਗੱਲਾਂ ਪਿਛਲੇ ਹਫ਼ਤੇ ਕੀਤੀਆਂ ਸੀ ਸੋ ਸਾਰਿਆਂ ਦਾ ਸਵਾਗਤ ਸੁਖਵਿੰਦਰ ਸੌਂਧ ਭਾਜੀ ਤੁਹਾਨੂੰ ਵੀ ਰਸੀਦ ਦੇ ਦਿੰਦੇ ਹਾਂ ਪ੍ਰਭਜੀਤ ਸਿੰਘ ਆਨੰਦ ਜਿਹੜੇ ਆਨੰਦ ਸ਼ੈਫ ਜੀ ਉਹ ਵੀ ਪ੍ਰੋਗਰਾਮ ਸੁਣਦੇ ਨੇ ਸਵੇਰੇ ਸਵੇਰੇ ਗੁੱਡ ਮਾਰਨਿੰਗ ਬੁਲਾਈ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਸਾਰੇ ਸਤਿਕਾਰਤ ਸੱਜਣਾਂ ਨੂੰ ਮਿੱਤਰਾਂ ਨੂੰ ਪਿਆਰਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਤੇ ਚਾਲ ਸਾਹਿਬ ਨੂੰ ਵੀ ਰਸੀਦ ਦੇ ਦਿੰਦੇ ਹਾਂ ਸੋ ਪਿਆਰੇ ਉਹ ਅੱਜ ਜਿਹੜਾ ਵਿਚਾਰ ਹੈ ਵਿਚਾਰ ਆਪਾਂ ਥੋੜਾ ਜਿਹਾ ਖੇਤੀ ਦੇ ਸੰਬੰਧ ਨਾਲ ਹੀ ਕਰਨਾ ਹੈ ਤੇ ਕੁਛ ਗੱਲਾਂ ਵੀ ਤੁਹਾਡੇ ਨਾਲ ਕਰਨੀਆਂ ਕਿ ਖੇਤੀ ਜਿਹੜੀ ਆ ਕਈ ਲੋਕ ਸਮਝਦੇ ਨੇ ਕਿ ਇਹ ਜੀ ਬੜਾ ਪੌਸ਼ ਕੰਮ ਹੈਗਾ ਆ ਮਤਲਬ ਉਹਨੂੰ ਕੰਪੇਅਰ ਕਰਦੇ ਨੇ ਅਸੀਂ ਕੰਪੇਅਰ ਕਰ ਲਈਦਾ ਕਿ ਇੱਕ ਬੰਦਾ CEO ਹੈ ਇੱਕ ਬੰਦਾ ਮੈਨੇਜਰ ਹੈ ਇੱਕ ਬੰਦਾ ਵਰਕਰ ਹੈ ਹਨਾ ਫੈਕਟਰੀਆਂ ਦੇ ਵਿੱਚ ਜਾ ਰਿਹਾ ਉੱਥੇ ਕੰਮ ਕਰ ਰਿਹਾ ਬੜਾ ਸਿਸਟਮੈਟਿਕ ਕੰਮ ਚੱਲ ਰਿਹਾ ਹੈ ਤੇ ਤੁਹਾਨੂੰ ਇੰਨੇ ਵਜੇ ਸ਼ੁਰੂ ਹੋਣਾ ਇੰਨੇ ਵਜੇ ਖਤਮ ਹੋਣਾ ਇੰਨੇ ਵਜੇ ਬ੍ਰੇਕ ਹੋਣੀ ਇੰਨੇ ਵਜੇ ਨਹੀਂ ਹੋਣੀ ਸੋ ਇਹ ਜਿਹੜੇ ਕਾਰਜ ਹੈ ਔਰ ਉਹ ਇਹ ਸਮਝਦੇ ਆ ਜਿਹੜੀ ਜਿਹਨਾਂ ਨੇ ਸਾਰੀ ਉਮਰ ਇਹ ਕੰਮ ਕੀਤਾ ਹੁੰਦਾ ਆ ਉਹ ਇਹ ਸਮਝਦੇ ਆ ਵੀ ਖੇਤੀ ਵੀ ਇੱਦਾਂ ਚੱਲਣੀ ਚਾਹੀਦੀ ਆ ਕਿਉਂਕਿ ਉਹ ਖੇਤੀ ਜਦ ਛੱਡ ਚੁੱਕੇ ਹੁੰਦੇ ਨੇ ਜਾਂ ਉਹ ਕਰਦੇ ਨਹੀਂ ਹੁੰਦੇ ਕਿਸੇ ਹੋਰ ਕੰਮਾਂ ਚ ਪੈ ਜਾਂਦੇ ਨੇ ਤਾਂ ਕਈ ਲੋਕ ਹੁੰਦੇ ਆ ਠੇਕੇਦਾਰ ਕੰਟਰੈਕਟਰਸ ਤੇ ਅਸੀਂ ਵੀ ਇੱਥੇ ਕੰਟਰੈਕਟਰਸ ਦੇ ਨਾਲ ਕਾਫੀ ਵਾਹ ਵਾਸਤਾ ਪੈਂਦਾ ਹੈ ਉਹਨਾਂ ਵਿੱਚ ਬਹੁਤ ਘੱਟ ਕੰਟਰੈਕਟਰਸ ਜਿਹੜੇ ਉਹਨਾਂ ਨੇ ਆਪ ਖੇਤੀ ਦਾ ਕੰਮ ਕਦੇ ਕੀਤਾ ਹੁੰਦਾ ਤੇ ਪਰ ਉਹ ਐਗਰੀਕਲਚਰ ਦੇ ਨਾਲ ਜੁੜ ਗਏ ਹੁੰਦੇ ਨੇ ਐਜ਼ ਏ ਠੇਕੇਦਾਰ। ਕੋਈ ਸੰਦ ਵੇਚ ਰਿਹਾ ਹੁੰਦਾ, ਮਸ਼ੀਨਰੀ ਵੇਚ ਰਿਹਾ ਹੁੰਦਾ, ਕੋਈ ਖਾਦਾਂ ਵੇਚ ਰਿਹਾ ਹੁੰਦਾ। ਸੋ ਦੇ ਆਲ ਰਿਲੇਟਡ ਟੂ ਫਾਰਮਿੰਗ। ਪਰ ਪਿਆਰੇ ਉਹ ਫਾਰਮਰ ਨਹੀਂ ਹੁੰਦੇ, ਫਾਰਮਰ ਫਾਰਮਰ ਹੀ ਹੁੰਦਾ ਆ। ਸੋ ਇਹ ਜੋ ਕਾਨੂੰਨ ਆ ਰਹੇ ਨੇ ਇਹ ਡਾਇਰੈਕਟਲੀ ਰਿਲੇਟਡ ਟੂ ਫਾਰਮਰ ਹੈ ਫਰੋਮ ਪੁਆਇੰਟ ਵਨ। ਉਸ ਤੋਂ ਬਾਅਦ ਫਿਰ ਆੜਤੀ ਹੈ, ਉਸ ਤੋਂ ਬਾਅਦ ਫਿਰ ਟਰੇਡਰਸ ਹੈ, ਉਸ ਤੋਂ ਬਾਅਦ ਫਿਰ ਨਾਲ ਮਜ਼ਦੂਰ ਵੀ ਆ ਜਾਂਦੇ ਨੇ। ਸੋ ਜਦੋਂ ਜਿਹੜੇ ਨੋਨ ਫਾਰਮਰ ਇੰਡਸਟਰੀ ਦੇ ਨਾਲ ਜੁੜੇ ਹੁੰਦੇ ਨੇ ਤਾਂ ਉਹ ਹੋਰ ਤਰ੍ਹਾਂ ਸੋਚਦੇ ਨੇ ਫਾਰਮਿੰਗ ਦੇ ਬਾਰੇ। ਇਹ ਫਾਰਮਰਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਉਹ ਲੈਕਚਰ ਦਿੰਦੇ ਨੇ, ਸਾਨੂੰ ਵੀ ਆ ਕੇ ਇੱਥੇ ਲੈਕਚਰ ਦਿੰਦੇ ਨੇ। ਖਾਸ ਤੌਰ ਤੇ ਜਿਹੜੇ ਅਰਗੋਨੋਮਿਸਟ ਨੇ, ਅਰਗੋਨੋਮਿਸਟ ਉਹ ਹੁੰਦੇ ਨੇ ਜਿਨ੍ਹਾਂ ਨੇ ਕਦੇ ਵੀ ਖੇਤੀ 'ਚ ਕੰਮ ਨਹੀਂ ਹੁੰਦਾ, ਪਰ ਉਹਨਾਂ ਨੂੰ ਨੌਲੇਜ ਹੁੰਦੀ ਹੈ ਕੈਮੀਕਲਸ ਦੀ, ਖੇਤਾਂ ਦੀ, ਦਵਾਈਆਂ, ਪੜ੍ਹਦੇ ਰਹਿੰਦੇ ਨੇ, ਜਿਹੜਾ ਕਿ ਫਾਰਮਰ ਬਹੁਤ ਘੱਟ ਪੜ੍ਹਦਾ ਆ। ਹੁਣ ਉਹ ਪੜ੍ਹੇ ਹੁੰਦੇ ਨੇ ਤੇ ਉਹ ਆ ਕੇ ਇਹੋ ਜਿਹੀਆਂ ਕਈ ਵਾਰੀ ਇੰਸਟਰਕਸ਼ਨਸ ਦਿੰਦੇ ਨੇ ਜਿਹੜੀਆਂ ਪੋਸੀਬਲ ਨਹੀਂ ਹੁੰਦੀਆਂ। ਪਤਾ ਹੁੰਦਾ, ਫਾਰਮਰ ਹੱਸਦਾ ਹੈ ਵੀ ਇਹ ਕੰਮ ਨਹੀਂ ਕਰਨੀ ਆ ਯਾਰ, ਤੂੰ ਇਹ ਨਹੀਂ ਕੰਮ ਕਰਨੀ, ਤੂੰ ਰਹਿਣ ਦੇ, ਕੋਈ ਤਰੀਕਾ ਹੋਰ ਦੱਸ। ਪਰ ਉਹਨਾਂ ਨੇ ਥਿਊਰੀ ਦੇ ਵਿੱਚ ਉਹ ਸਾਰਾ ਪੜ੍ਹਿਆ ਹੁੰਦਾ, ਫਿਰ ਉਹ ਇੰਨਾ ਮਹਿੰਗਾ ਹੁੰਦਾ ਕਿ ਉਹ ਫੀਜੇਬਲ, ਉਹ ਪੋਸੀਬਲ ਹੀ ਨਹੀਂ ਹੁੰਦਾ ਹਨਾ ਵੀ ਉਹ ਕਰ ਸਕਦੇ। ਫਿਰ ਗੌਰਮੈਂਟ ਯੂਨੀਅਨਸ ਆ ਜਾਂਦੀਆਂ, ਗੌਰਮੈਂਟ ਆ ਜਾਂਦੀ ਹੈ, ਕਿਸਾਨ ਆਹ ਨਹੀਂ ਕਰ ਸਕਦਾ, ਕਿਸਾਨ ਉਹ ਨਹੀਂ ਕਰ ਸਕਦਾ, ਕਿਸਾਨ ਨੂੰ ਇੱਦਾਂ ਕਰਨੀ ਚਾਹੀਦੀ, ਕਿਸਾਨ ਨੂੰ ਇੱਦਾਂ ਕਰਨੀ ਚਾਹੀਦੀ। ਐਂਡ ਦੇ ਨੈਵਰ ਬੀਨ ਔਨ ਦਾ ਫਾਰਮ, ਉਹ ਮਤਲਬ ਦੇ ਸਿਟਿੰਗ ਇਨ ਦਾ ਬਿਗ ਬਿਲਡਿੰਗ ਮੇਕਿੰਗ ਦਾ ਡਿਸੀਜਨਸ ਹੈ ਨਾ, ਤੇ ਉਹ ਬਸ ਕਾਗਜ਼ਾਂ ਚ ਇੱਦਾਂ ਹੁਣ ਪੋਸੀਬਲ ਹੈ, ਪਰ ਫਾਰਮਿੰਗ ਇਜ਼ ਟੋਟਲੀ ਡਿਫਰੈਂਟ। ਹੁਣ ਆਪਾਂ ਫਾਰਮਿੰਗ ਤੇ ਗੱਲ ਕਰਦੇ ਹਾਂ ਕਿ ਇੱਕ ਫਾਰਮਰ ਹੈ ਉਹਦੀ ਲਾਈਫ ਕੀ ਹੈ, ਤੇ ਇਹ ਲਾਈਫ ਇਹ ਹੈ ਵੀ ਜੇ ਮੈਂ ਅੱਜ ਕਹਿ ਦਵਾਂ ਨਾ ਬਈ ਅੱਜ ਸਵੇਰੇ ਦਿਨ ਬੜਾ ਖੂਬਸੂਰਤ ਚੜਿਆ ਬਈ, ਪੈਰ ਠਰ ਰਹੇ ਨੇ ਹਨਾ, ਹਲਕੇ ਹਲਕੇ ਚਾਹ ਮੈਂ ਪੀ ਲਈ ਹੈ, ਤੇ ਚਾਹ ਪੀ ਕੇ ਨਾ ਅੱਜ ਮੇਰਾ ਦਿਲ ਕਰਦਾ ਮੈਂ ਇੱਕ ਫਾਰਮ ਤੇ ਗੇੜੀ ਮਾਰਾਂ ਬਸ, ਹੋਰ ਕੁਝ ਨਾ ਕਰਾਂ। ਤੇ ਜਦੋਂ ਤੁਸੀਂ ਇਹ ਗੱਲ ਸੁਣਨੀ ਹੈ ਤੁਸੀਂ ਕਹਿਣਾ ਵਾਹ ਬੇ ਵਾਹ, ਸਿੱਧੂ ਸਾਹਿਬ ਬੜੇ ਨਜ਼ਾਰੇ ਚ ਨੇ, ਆਹ ਮੈਂ ਵੀ ਬਸ ਫਾਰਮਿੰਗ ਹੀ ਕਰਨੀ ਆ। ਪਰ ਮਿੱਤਰ ਪਿਆਰਿਓ, ਜਿੱਦਣ ਨਾ ਸਵੇਰ ਨੂੰ ਤੜਕੇ ਮੈਸੇਜ ਆ ਗਿਆ ਵੀ ਪੰਪ ਖੜ ਗਿਆ, ਸਾਰਾ ਦਿਨ ਅੱਜ 30-35 ਡਿਗਰੀ ਤੋਂ ਉੱਤੇ ਹੋਣਾ ਆ ਤੇ ਬੂਟੇ ਸੁੱਕ ਜਾਣੇ ਆ, ਫਿਰ ਚਾਹ ਵੀ ਮਗਰ ਕਿਤੇ ਜੇ ਮਿਲ ਜਾਵੇ ਮਿਲ ਜਾਵੇ, ਨਹੀਂ ਤਾਂ ਔਖਾ ਆ। ਆਪਣੇ ਆਪ ਹੀ ਫਰਿੱਜ ਚੋਂ ਪੈਂਟਰੀ ਚੋਂ ਕੁਝ ਚੱਕ ਕੇ ਨਾਲ ਪਾਣੀ ਦੀ ਬੋਤਲ ਲੈ ਗਏ, ਫਿਰ ਜਿਹੜਾ ਫੀਲਡ ਦੇ ਵਿੱਚ ਗਾਰਿਓ ਗਾਰੀ ਹੁੰਦਾ ਨਾ, ਰੈਂਚ ਫੜ ਫੜ ਕੇ ਜਿਹੜੇ ਪੈਪ ਖੋਲ ਕੇ ਪੰਪ ਕਰਕੇ, ਯੂ ਆਰ ਰਨਿੰਗ ਅਗੇਂਸਟ ਟਾਈਮ। ਫਿਰ ਦੁਕਾਨਾਂ ਵਾਲਿਆਂ ਨੂੰ ਟੈਕਨੀਸ਼ੀਅਨ ਲੱਭ ਲੱਭ ਕੇ ਉੱਥੇ ਜਾ ਜਾ ਕੇ 50-50 ਕਿਲੋਮੀਟਰ ਜਾ ਕੇ ਜਿਹੜੇ ਫਿਰ ਉਹ ਠੀਕ ਕਰਾ ਕੇ ਦਿਨ ਟਾਈਮ ਸਿਰ ਪਾਣੀ ਲਾਉਣਾ, ਪੈਪ ਪਾਟ ਗਿਆ ਉਹ ਸਹੀ ਕਰਨਾ, ਘੰਟਾ ਘੰਟਾ ਉੱਥੇ ਬੁਰੇ ਹਾਲ ਹੁੰਦੇ ਆ, ਪਸੀਨੋ ਪਸੀਨੀ। ਉਹ ਮੈਂ ਕਦੇ ਦੱਸਣਾ ਨਹੀਂ ਹੈਗਾ ਤੁਹਾਨੂੰ, ਆਈ ਵਿਲ ਨੈਵਰ ਟੈਲ ਯੂ ਕਿ ਮੈਂ ਇੱਦਾਂ ਕਰਦਾ ਹਾਂ, ਕਿਉਂਕਿ ਜੇ ਮੈਂ ਦੱਸਾਂ ਤਾਂ ਪਹਿਲੀ ਗੱਲ ਤਾਂ ਸਾਨੂੰ ਇਹ ਫਾਰਮਰਸ ਨੂੰ ਇਹ ਹੁੰਦਾ ਯਾਰ ਫਿਰ ਲੋਕਾਂ ਨੇ ਕਹਿਣਾ ਇਹ ਚੌੜ ਕਰਦਾ ਆ, ਇਹ ਫਾਰਮਰ ਹੀ ਫਾਰਮਿੰਗ ਹੀ ਹੁੰਦੀ ਹੈ, ਠੀਕ ਹੈ। ਪਰ ਜੇ ਮੈਂ ਦੱਸਾਂ ਫਿਰ ਲੋਕਾਂ ਨੇ ਕਹਿਣਾ, ਹੁਣ ਕਈ ਤੁਸੀਂ ਪੁੱਛੋਗੇ ਫਾਰਮਿੰਗ ਕਰਨੀ ਚਾਹੀਦੀ, ਉਹ ਪਹਿਲੇ ਨੈਗੇਟਿਵ ਤੋਂ ਸ਼ੁਰੂ, ਉਹਨੇ ਤਾਂ ਬਹੁਤ ਔਖਾ ਕੰਮ ਹੈ, ਇਹਦਾ ਐਂ ਹੋ ਜਾਂਦੀ ਉਹ ਹੁੰਦੀ, ਫਿਰ ਨਾ ਲੋਕ ਨਾਲੇ ਤਾਂ ਉਹਨਾਂ ਦੀ ਗੱਲਾਂ ਸੁਣਦੇ ਆ ਤਾਂ ਫਿਰ ਕਹਿੰਦੇ ਯਾਰ ਇਹ ਆਪ ਫਾਰਮਿੰਗ ਕਰਦਾ, ਇਹ ਨਾ ਸਾਨੂੰ ਡਿਮੋਰਲਾਈਜ਼ ਕਰ ਰਿਹਾ, ਇਹ ਚਾਹੁੰਦਾ ਨਹੀਂ ਪਏ ਫਾਰਮਿੰਗ ਕਰਨ। ਪਰ ਕਈ ਹੁੰਦੇ ਆ ਜਿੱਦਾਂ ਅਸੀਂ ਕਹਿੰਦੇ ਹਾਂ ਬਈ ਫਾਰਮਿੰਗ ਕਰੋ, ਬੜੇ ਨਜ਼ਾਰੇ ਚ, ਅਸੀਂ ਨਜ਼ਾਰੇ ਚ, ਸਾਡਾ ਨਜ਼ਰੀਆ ਹੋਰ ਹੈ ਨਜ਼ਾਰੇ ਵਾਲਾ, ਹਾਰਡ ਵਰਕ ਇਜ਼ ਅ ਪਾਰਟ ਆਫ ਨਜ਼ਾਰਾ। ਜਿਹੜਾ ਮੈਂ ਦੱਸ ਕੇ ਹਟਿਆ ਨਾ, ਪਾਈਪ ਫਟ ਗਿਆ, ਪੰਪ ਖੜ ਗਿਆ, ਕਦੇ ਮੋਟਰ ਸੜ ਗਈ, ਦੈਟ ਇਜ਼ ਆਲਸੋ ਅ ਪਾਰਟ ਆਫ ਟ੍ਰੇਡ, ਠੀਕ ਹੈ, ਉਹ ਵੀ ਝੱਲਣਾ ਪੈਣਾ ਆ। ਤੇ ਜੇ ਬਿਮਾਰੀ ਪੈ ਗਈ, ਸੁੰਡੀ ਪੈ ਗਈ, ਉਹਦਾ ਕਰਨਾ ਕੀ ਆ ਫਿਰ ਅਸੀਂ, ਹਨਾ, ਉਹ ਸਾਨੂੰ ਪਤਾ ਹੋਣਾ ਚਾਹੀਦਾ। ਇਟਸ ਅ ਲੌਂਗ ਵਿਜ਼ਨ। ਜਿਹੜੀ ਫਾਰਮਿੰਗ ਹੈ ਉਹ ਇੱਕ ਤਾਂ ਮਾਰਕੀਟਸ ਨਾਲ ਡੀਲ ਕਰਦੇ ਹਾਂ ਅਸੀਂ, ਲੋਕਾਂ ਨਾਲ, ਹੁਣ ਮੰਡੀ ਜਾਂਦੇ ਆ ਸ਼ਹਿਰ ਦੇ ਵਿੱਚ, ਉਹ ਇੱਕੋ ਫਾਰਮ ਦੇ ਉੱਤੋਂ ਸੇਬ, ਐਪਲ, ਸੰਤਰੇ ਪਏ ਹੁੰਦੇ ਆ, ਅਸੀਂ ਸਾਰੇ ਜਾਂਦੇ ਹਾਂ, ਅਸੀਂ ਵੀ ਜਾਂਦੇ ਹਾਂ, ਤੁਸੀਂ ਵੀ ਜਾਂਦੇ ਹੋਵੋਗੇ, ਅਸੀਂ ਕੀ ਕਰਦੇ ਹਾਂ ਇੰਡੀਆ 'ਚ ਵੀ, ਰੇਹੜੀ ਤੋਂ ਕਿਹੜਾ ਚੱਕਦੇ ਹਾਂ, ਜਿੱਥੇ ਦਾਗ ਨਾ ਲੱਗਾ ਹੋਵੇ ਐਨ ਵਧੀਆ ਉਹ ਚੱਕਣਾ ਆ, ਬਾਕੀ ਜਿਹੜਾ ਆ ਉਹ ਛੱਡ ਦੇਣਾ, ਉਹ ਇੱਕੋ ਫਾਰਮ ਤੋਂ ਆਇਆ ਹੁੰਦਾ, ਉਹਦੀ ਸਕਿਨ ਦੇ ਉੱਤੇ ਹੀ ਮਾਰਕ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਪਰ ਜਿਹੜਾ ਸਾਡਾ ਨਖਰਾ ਆ ਉਹ ਫਾਰਮਰ ਨੂੰ ਮਜਬੂਰ ਕਰਦਾ ਆ ਕਿ ਨਹੀਂ ਯਾਰ ਵਧੀਆ ਕਰਨਾ ਆ, ਬਸ ਦਾਗ ਨਹੀਂ ਲੱਗਣ ਦੇਣਾ, ਤੂੰ ਦਵਾਈ ਹੋਰ ਪਾ ਦੇ, ਤੁਹਾਨੂੰ ਕੰਪਨੀ ਆ ਕੇ ਦੱਸਦੀ ਆ, ਤੁਹਾਨੂੰ ਰੀਟੇਲਰ ਆ ਕੇ ਦੱਸਦੇ ਆ, ਅਸੀਂ ਇਹ ਤੁਹਾਡਾ ਦਾਗੀ ਸਮਾਨ ਨਹੀਂ ਚੱਕਣਾ। ਬਸ ਹੁਣ ਦਾਗੀ ਸਮਾਨ ਨਹੀਂ ਚੱਕਣਾ ਤਾਂ ਦੱਸੋ ਨੇਚਰ ਤੋਂ ਅਸੀਂ ਉਹ ਕੱਢਣਾ ਆ ਤੇ ਕਿੱਦਾਂ ਅਸੀਂ ਰੋਕ ਸਕਦੇ ਮੱਖੀਆਂ ਮੱਛਰ, ਫਿਰ ਮਾਰਾਂਗੇ ਫਿਰ ਉਹਦੇ ਦਵਾਈ ਵੀ ਪਾਵਾਂਗੇ। ਸੋ ਮਾਰਕੀਟਸ ਆਰ ਫੋਰਸਿੰਗ ਫਾਰਮਰਸ ਟੂ ਅਡੋਪਟ ਦੀਜ਼ ਕੈਮੀਕਲਸ ਐਂਡ ਇੰਪਲੀਮੈਂਟ। ਕਿਸੇ ਦਾ ਨਹੀਂ ਦਿਲ ਕਰਦਾ ਹੁੰਦਾ ਸਪਰੇ ਪਾਉਣ ਨੂੰ, ਯਕੀਨ ਮੰਨਿਓ ਵੈਨ ਵੀ ਸਪਰੇ ਇਟ ਸਾਡਾ ਦਿਲ ਨਹੀਂ ਕਰਦਾ ਹੁੰਦਾ ਸਪਰੇ ਪਾਉਣ ਨੂੰ, ਪਰ ਜਿਹੜਾ ਲੋਕਾਂ ਦਾ ਨਖਰਾ ਆ ਉਹ ਫਾਰਮਰ ਨੂੰ ਮਜਬੂਰ ਕਰਦਾ, ਫਿਰ ਰੀਟੇਲਰ ਨੂੰ ਮਜਬੂਰ ਕਰਦਾ, ਫਿਰ ਉਹ ਅਰਗੋਨੋਮਿਸਟ ਆ ਕੇ ਦੱਸਦੇ ਆ, ਕੰਪਨੀ ਆਪਣੀਆਂ ਦਵਾਈਆਂ ਵੇਚਦੀਆਂ। ਸੋ ਇਹ ਜਿਹੜੇ ਫੋਰਸਿਸ ਨਾਲ ਫਾਰਮਰਸ ਕੰਮ ਕਰਦਾ, ਕੁਦਰਤ ਕੁਦਰਤ ਦੇ ਨਾਲ ਸਾਰਿਆਂ ਨਾਲੋਂ ਵੱਡਾ ਲੈਣ ਦੇਣ ਫਾਰਮਰ ਦਾ ਹੁੰਦਾ ਦੁਨੀਆਂ ਦੇ ਉੱਤੇ। ਹਰ ਚੀਜ਼ ਟੈਂਪਰੇਚਰ ਤੇ ਆਧਾਰਿਤ ਹੈ, ਧੁੱਪ ਤੇ ਆਧਾਰਿਤ ਹੈ, ਪਾਣੀ ਤੇ, ਮੀਂਹ ਤੇ, ਹਵਾ ਤੇ, ਹਰ ਚੀਜ਼ ਤੇ, ਮਿੱਟੀ ਦੀ ਬਣਤਰ ਤੇ, ਐਵਰੀਥਿੰਗ। ਐਕਚੁਅਲੀ ਜਿਹੜੀ ਹੁਣ ਤੁਹਾਨੂੰ ਮੈਂ ਗੱਲ ਦੱਸਣ ਜਾ ਰਿਹਾ ਨਾ, ਜਰਾ ਡੂੰਘੇ ਠੰਡੇ ਦਿਮਾਗ ਨਾਲ ਸੋਚਿਓ ਕਿ ਜਿਹੜਾ ਅਸੀਂ ਫੂਡ ਖਾ ਰਹੇ ਹਾਂ, ਤੁਸੀਂ ਫੂਡ ਖਾ ਰਹੇ ਹੋ ਇਸ ਵੇਲੇ ਨਾ, ਉਹ ਅਸਲ ਚ ਮਿੱਟੀ ਆ, ਉਹ ਮਿੱਟੀ ਖਾ ਰਹੇ ਹੋ, ਅਸੀਂ ਸਾਰੇ ਮਿੱਟੀ ਖਾਂਦੇ ਹਾਂ, ਪਰ ਉਹ ਮਿੱਟੀ ਅਸੀਂ ਡਾਇਰੈਕਟ ਨਹੀਂ ਖਾ ਸਕਦੇ, ਮੁੱਠੀ ਭਰ ਕੇ ਮਿੱਟੀ ਗਾਰਡਨ ਚੋਂ ਚੱਕ ਕੇ ਨਹੀਂ ਖਾ ਸਕਦੇ, ਉਸ ਮਿੱਟੀ ਨੂੰ ਫੋਰਮ ਚ ਲਿਆਉਣਾ ਪੈਂਦਾ ਆ, ਉਸ ਮਿੱਟੀ ਦੇ ਰੰਗ ਬਦਲਨੇ ਪੈਂਦੇ, ਉਸ ਮਿੱਟੀ ਤੇ ਕੰਮ ਕਰਨਾ ਪੈਂਦਾ ਆ ਮਿੱਟੀ ਖਾਣ ਲਈ। ਔਰ ਉਹ ਜਿਹੜਾ ਕੰਮ ਆਇਆ, ਉਹ ਜਿਹੜਾ ਮਿੱਟੀ ਨੂੰ ਨਿਊਟ੍ਰੀਸ਼ਨ ਚ ਬਦਲ ਕੇ ਸਾਡੇ ਪਲੇਟ ਤੇ ਰੱਖਦਾ, ਉਹ ਫਾਰਮਰ ਹੈ। ਔਰ ਅਸੀਂ ਸਾਰਿਆਂ ਨਾਲ ਵੱਧ ਜਾਹਿਲ ਫਾਰਮਰ ਨੂੰ ਸੱਦਦੇ ਕਿ ਅਨਪੜ੍ਹ ਆ, ਇਹਨੂੰ ਪਤਾ ਕੁਛ ਨਹੀਂ ਹੈ, ਤਾਂ ਬੇਵਕੂਫ ਹੈ, ਤਾਂ ਸਦਾਈ ਆ, ਬਸ ਮੈਂ ਵਕੀਲੀ ਕਰ ਲਈ, ਮੈਂ PhD ਕਰ ਲਈ, ਮੈਂ MA ਕਰ ਲਈ, ਮੈਂ ਪੜ੍ਹਿਆ ਲਿਖਿਆ, ਮੈਂ ਬਹੁਤ ਸਮਾਰਟ ਹਾਂ। ਫਾਰਮਰ ਬਿਲਕੁਲ ਸਦਾਈ ਬੰਦਾ ਹੈ। ਇਹ ਕਲਾ ਮਿੱਟੀ ਨੂੰ ਨਿਊਟ੍ਰੀਸ਼ਨ ਚ ਬਦਲਣਾ, ਜਿਹੜਾ ਅਸੀਂ ਸਰੀਰ ਚੱਕੀ ਫਿਰਦੇ ਹਾਂ ਮਿੱਟੀ ਹੈ, ਇਹ ਖਾਣੇ ਚੋਂ ਬਣਿਆ ਹੋਇਆ, ਮਿੱਟੀ ਮਿੱਟੀ ਇਕੱਠੀ ਹੋਈ ਉਹ ਐਟਮਸ ਦੇ ਦੁਆਲੇ, ਔਰ ਇਹ ਜਿਹੜੀ ਮਿੱਟੀ ਇਕੱਠੀ ਕਰਦਾ ਇਹ 99.9% ਫਾਰਮਰ ਦੁਨੀਆ ਦੇ ਸਰੀਰਾਂ ਨੂੰ ਪਾਲਦਾ ਆ। ਇਸੇ ਕਰਕੇ ਇਹਨੂੰ ਅੰਨਦਾਤਾ ਕਹਿੰਦੇ ਆ, ਬੜੀ ਰਿਸਪੈਕਟ ਹੈ ਇਹਦੀ ਸਾਡੇ ਸੱਭਿਆਚਾਰ ਦੇ ਵਿੱਚ। ਸੋ ਇਹ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਫਾਰਮਰ ਦੇ ਬਾਰੇ ਕੀ ਸੋਚਦੇ ਹਾਂ। ਹੁਣ ਅੱਜ ਇਹ ਤਾਂ ਫਾਰਮਰ ਦੀ ਕੋਰ ਗੱਲ ਹੋ ਗਈ ਵੀ ਅਸੀਂ ਦੇਖਭਾਲ ਕਰਨੀ ਹੈ ਜਾਂ ਨਹੀਂ ਕਰਨੀ, ਜਿਹੜੇ ਸਾਡੇ ਪ੍ਰਸ਼ਾਸਨ ਹੈ, ਸਾਡੇ ਸ਼ਾਸਨ ਹੈ, ਉਹ ਕਿੱਥੇ ਕਿੱਥੇ ਐਕਸਪਲੋਇਟ ਕਰਦੇ ਆ ਫਾਰਮਰਸ ਨੂੰ, ਬਿਊਰੋਕਰੇਸੀ ਕਿੱਥੇ ਕਿੱਥੇ ਖੱਜਲ ਕਰਦੀ ਆ। ਆਪਣੀ ਜ਼ਮੀਨ ਵੇਚਣੀ ਹੈ ਤਾਂ ਆਪਣੀ ਜ਼ਮੀਨ ਵੇਚਣ ਜਾਂ ਖਰੀਦਣ ਦੇ ਲਈ ਤੁਹਾਨੂੰ ਵੱਡੀ ਦੇਣੀ ਪੈਣੀ ਹੈ। ਔਰ ਦੋਜ਼ ਪੀਪਲ ਆਰ ਔਰ ਉਹ ਬੰਦੇ ਜਿਹੜੇ ਜਿਨ੍ਹਾਂ ਨੇ ਮਤਲਬ ਮੰਡੀ ਚ ਜਾਓ ਉੱਥੇ ਤੁਹਾਡੇ ਕਮਿਸ਼ਨ ਬੋਰੀ ਤੇ, ਉੱਥੇ ਤੁਹਾਨੂੰ ਇੱਥੇ ਅਸੀਂ ਵੱਢੀ ਲੈਣੀ ਆ, ਇੰਸਪੈਕਟਰ ਨੇ ਆਹ ਕਰਨਾ, ਔਰ ਉਹ ਬੰਦੇ ਆਈ ਸਪੋਰਟ ਫਾਰਮਰਸ ਦਾ ਟੈਗ ਲਾ ਰਹੇ ਨੇ, ਅਸੀਂ ਜਾਣਦੇ ਉਹਨਾਂ ਬੰਦਿਆਂ ਨੂੰ, ਔਰ ਜਦੋਂ ਜਿੱਥੇ ਉਹਨੀ ਕਰਨੀ ਸੀ ਉੱਥੇ ਉਹਨਾਂ ਤੋਂ ਵੱਢੀਆਂ ਲੈਂਦੇ ਆ ਜਾ ਕੇ, ਹੁਣ ਉਹ ਨਾਰੇ ਮਜਾਰੇ ਐਵੇਂ ਕਰਨ ਲੱਗੇ ਉਹ ਸਿਰਫ ਸ਼ੋਅ ਆਫ ਕਰਨ ਦੇ ਲਈ। ਖਿਝ ਇਸ ਗੱਲ ਦੀ ਆਉਂਦੀ ਹੈ ਕਿ ਪਿਛਲੇ 60 ਸਾਲ ਤੋਂ ਫਾਰਮਰਸ ਨੂੰ ਲੁੱਟ ਰਹੇ ਨੇ ਉਹ ਲੋਕ, ਤੇ ਹੁਣ ਉਹ ਕਰ ਰਹੇ ਨੇ ਆਈ ਸਪੋਰਟ ਫਾਰਮਰਸ। ਉਹ ਵੀ ਪੋਲੀਟੀਕਲ ਏਜੰਡੇ ਆ, ਹੋਰ ਕੁਛ ਨਹੀਂ ਹੈਗਾ। ਫਾਰਮਰ ਨੂੰ ਸਪੋਰਟ ਫਾਰਮਰ ਖੁਦ ਹੀ ਕਰਦਾ ਹੈ, ਐਵਰੀਵੇਅਰ ਐਵਰੀ ਟਾਈਮ। ਕੋਈ ਪੋਲੀਟੀਕਲ ਪਾਰਟੀ, ਕੋਈ ਲੋਕ, ਕੋਈ ਗਰੁੱਪ, ਕੋਈ ਵੀ ਫਾਰਮਰ ਨੂੰ ਸਪੋਰਟ ਨਹੀਂ ਕਰਦਾ। ਜੇ ਕਰਦੇ ਹੁੰਦੇ ਉਹ ਫਾਰਮਰਾਂ ਦੇ ਕੇਸ ਫ੍ਰੀ ਲੜਨ, ਉਹ ਫਾਰਮਰਾਂ ਦੇ ਕੰਮ ਗਰਦਾਵਰੀਆਂ ਰਜਿਸਟਰੀਆਂ ਘਰੇ ਆ ਕੇ ਕਰਕੇ ਜਾਇਆ ਕਰਨ, ਜੇ ਇੰਨਾ ਹੀ ਉਹਨਾਂ ਨੂੰ ਪਿਆਰ ਹੈ ਫਾਰਮਰਾਂ ਦੇ ਨਾਲ। ਨਹੀਂ, ਕੋਈ ਪਿਆਰ ਨਹੀਂ ਹੈਗਾ, ਉਹ ਸਿਰਫ ਬਹਿੰਦੀ ਗੰਗਾ ਚ ਹੱਥ ਧੋ ਰਹੇ ਨੇ ਸਾਰੇ। ਸੋ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਸਮਾਂ ਇਸ ਵੇਲੇ 8:14 ਹੋਏ ਨੇ ਸਿਡਨੀ ਦੇ ਵਿੱਚ, ਐਡਲੇਡ ਦੇ ਵਿੱਚ 7:44, ਪਰਥ ਦੇ ਵਿੱਚ 6:15 ਹੋ ਗਏ ਨੇ ਸਵੇਰ ਦੇ, ਨਵੀਂ ਦਿੱਲੀ ਦੇ ਵਿੱਚ 4:15 ਤੜਕੇ ਦੇ ਆ, ਲੰਡਨ ਦੇ ਵਿੱਚ 11:15 ਹੋ ਗਏ ਨੇ ਅੱਧੀ ਰਾਤ ਦੇ, 25 ਤਰੀਕ ਚੱਲ ਰਹੀ ਹੈ। ਨਿਊਯਾਰਕ ਦੇ ਵਿੱਚ 6:15 ਹੋ ਗਏ ਨੇ, ਟੋਰੋਂਟੋ ਦੇ ਵਿੱਚ ਵੀ ਇਹੀ ਟਾਈਮ ਹੈ ਸ਼ੁੱਕਰਵਾਰ ਦਾ, ਔਰ 25 ਸਪਤੰਬਰ ਚੱਲ ਰਹੀ ਤਰੀਕ ਹਜੇ ਵੈਨਕੂਵਰ ਅਤੇ LA ਦੇ ਵਿੱਚ 3:15 ਦੁਪਹਿਰ ਦੇ ਹੋਏ ਨੇ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਵਿਚਾਰ ਵਧੀਆ ਲੱਗਿਆ ਹੋਊਗਾ। ਤੇ ਇੱਕ ਗੀਤ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਸੁਣਾਉਣਾ, ਫਿਰੋਜ਼ ਖਾਨ ਦਾ ਲੋਕ ਤੱਤ ਹੈ, ਬੜਾ ਚੱਲਿਆ ਸੀ ਗੀਤ, ਮੈਨੂੰ ਬੜਾ ਪਸੰਦ ਹੈ। 2005 ਦੇ ਵਿੱਚ ਆਇਆ ਸੀ। ਆਓ ਗੀਤ ਦਾ ਆਨੰਦ ਮਾਣਦੇ ਹਾਂ। ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੇ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਜੀ ਐਸ ਚਾਹਲ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਖਵਿੰਦਰ ਸੌਂਦ ਭਾਜੀ ਕੁਇਕਰਸ ਹਿੱਲ ਤੋਂ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਫਤਿਹ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਤੇ ਮਨਦੀਪ ਮਾਨ ਵਾਇਲਾ ਤੋਂ ਜੁੜੇ ਨੇ ਸਾਊਥ ਆਸਟ੍ਰੇਲੀਆ ਤੋਂ, ਤੇ ਉਹਨਾਂ ਨੇ ਵਿਚਾਰ ਭੇਜਿਆ, ਕਹਿੰਦੇ ਸਾਡੀ ਦਿੱਤੀ ਕੁਰਸੀ ਨੂੰ ਆਪਣੇ ਲਈ ਛੱਡ ਕੇ ਕੋਈ ਸਾਡੇ ਤੇ ਅਹਿਸਾਨ ਕਰ ਗਿਆ, ਡਾਂਗਾਂ ਜੇਲਾਂ ਤੇ ਧਰਨੇ ਅਸੀਂ ਲਾਏ, ਕੁਰਬਾਨੀ ਕੋਈ ਹੋਰ ਕਰ ਗਿਆ। ਠੀਕ ਹੈ ਜੀ। ਜੀ ਹਰਸਿਮਰਤ ਬਾਦਲ ਦੇ ਲਈ ਮੈਨੂੰ ਲੱਗਦਾ ਸਮਰਪਿਤ ਨੇ ਲਾਈਨ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਗੁਰਿੰਦਰ ਸਿੰਘ ਜੀ ਵਰਜੀਨੀਆ ਵਾਲੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਹੁਤ ਵਧੀਆ ਵਿਚਾਰ ਜੀ, ਪਰ ਕਹਿੰਦੇ ਕਿਸਾਨ ਦੀ ਕਿਸਮਤ ਹੀ ਮਾੜੀ ਆ, ਕਦੀ ਮੋਟਰ ਸੜ ਗਈ, ਪਹਿਲਾਂ ਪਾਣੀ ਡੂੰਘੇ ਹੋਣ ਕਰਕੇ ਖੂਹੀਆਂ ਪੁੱਟੀਆਂ ਗਈਆਂ ਸਨ, ਤੇ ਜਦੋਂ ਖੂਹੀ ਵਿੱਚ ਪਾਣੀ ਭਰ ਜਾਣਾ ਤੇ ਉਸ ਵਿੱਚੋਂ ਚੁੱਭੀਆਂ ਮਾਰ ਮਾਰ ਕੇ ਮੋਟਰਾਂ ਖੋਲ ਕੇ ਉਸ ਨੂੰ ਬਲਬ ਲਗਾ ਕੇ ਸਕਾਉਣਾ ਬਹੁਤ ਮੁਸ਼ਕਿਲ ਕੰਮ ਹੈ ਜੀ। ਜਿਹੜਾ ਕਰਦਾ ਹੈ ਉਹੀ ਜਾਣਦਾ। ਬਾਕੀ ਸਮੇਂ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਗਰੀਬ ਮਾਰ ਕਰਦੀਆਂ ਹਨ, ਕਰਦੀਆਂ ਰਹਿਣਗੀਆਂ, ਕਿਉਂਕਿ ਅਮੀਰਾਂ ਕੋਲ ਪਾਰਟੀ ਫੰਡ ਮਿਲਦੇ ਨੇ ਤੇ ਗਰੀਬ ਕੀ ਦੇ ਸਕਦੇ ਨੇ। ਬਾਕੀ ਸਭ ਖੈਰ ਹੈ ਜੀ, ਦਿਲ ਹੀ ਉਦਾਸ ਹੈ। ਬਿਲਕੁਲ ਇਸੇ ਤਰ੍ਹਾਂ ਜੀ ਜੀ ਆਇਆਂ ਨੂੰ। ਨਰਿੰਦਰ ਰਾਠੌਰ, ਕੀ ਹਾਲ ਚਾਲ ਹੈ ਪਿਆਰਿਓ, ਨਜ਼ਾਰੇ ਆ। ਗੁਰਨਾਮ ਸਿੰਘ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਵੇਰੇ ਸਵੇਰੇ ਗਰਾਊਂਡ ਵਿੱਚ ਰਨਿੰਗ ਚੱਲ ਰਹੀ ਹੈ ਤੇ ਨਾਲ ਨਾਲ ਪ੍ਰੋਗਰਾਮ ਸੁਣ ਰਹੇ ਆ। ਲਓ ਨਜ਼ਾਰੇ ਫਿਰ ਮਲਡੂਰਾ ਵਾਲਿਓ। ਨਰਿੰਦਰ ਰਾਠੌਰ ਜੀ ਬਹੁਤ ਬਿਗ ਲੋਸ ਹੈ ਜੀ। SP ਬਾਲਾ ਸੁਬਰਾਮਨੀਅਮ ਸੰਗੀਤ ਦੀ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਮ ਸੀਗਾ ਸਿੰਗਰ, ਤੇ ਉਹ ਨਹੀਂ ਰਹੇ। ਤੇ ਮੈਂ ਉਹਨਾਂ ਦੇ ਗੀਤ ਕਾਫੀ ਲਾਉਣਾ ਹੁੰਦਾ ਤੇ ਸੁਣਦਾ ਵੀ ਹੁੰਦਾ। ਆਪਣੇ ਜਵਾਨੀ ਦੇ ਟਾਈਮ ਦੇ ਸਿੰਗਰ ਨੇ ਇਹ, ਤੇ ਅੱਜ ਮੈਂ ਤੁਹਾਨੂੰ ਸੁਣਾਵਾਂਗਾ 1981 ਦਾ ਇੱਕ ਗੀਤ। ਤੁਸੀਂ ਮੈਨੂੰ ਯਾਦ ਕਰਾਇਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਮੌਸਮ ਦੀ ਜਾਣਕਾਰੀ ਵੀ ਲਈਏ। ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਕੇਨ 31 ਡਿਗਰੀ ਤਾਪਮਾਨ ਹੈ ਰਹੇਗਾ ਤੇ ਹਲਕੇ ਬੱਦਲ ਹੋ ਸਕਦੇ ਨੇ। ਬ੍ਰਿਸਬਨ ਦੇ ਵਿੱਚ ਦਿਨ ਖੂਬਸੂਰਤ ਰਹੇਗਾ, 26 ਡਿਗਰੀ ਤੱਕ ਜਾਏਗਾ। ਕੌਫ ਸਾਰਬਰ ਦੇ ਵਿੱਚ 11-21 ਸ਼ਾਨਦਾਰ ਦਿਨ ਤੇ ਹਵਾ ਚੱਲਣ ਦੇ ਆਸਾਰ ਨੇ। ਸਿਡਨੀ ਦੇ ਵਿੱਚ 19 ਡਿਗਰੀ, ਅਮਰੀਕ ਭਾਜੀ ਆਉਂਦੇ ਹੀ ਹੋਣਗੇ। ਕੈਨਬਰਾ ਦੇ ਵਿੱਚ ਘਣੇ ਬੱਦਲ ਛਾ ਸਕਦੇ ਨੇ, 11 ਡਿਗਰੀ। ਔਰ ਮੈਲਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 6-13। ਐਡਲੇਡ ਵਿੱਚ ਹਲਕੇ ਬੱਦਲ ਹੋ ਸਕਦੇ ਨੇ 8-15 ਤੇ ਗਰਜ ਨਾਲ ਛਿੱਟਾਂ ਪੈਣ ਦੇ ਆਸਾਰ ਨੇ। ਪਰਥ ਦੇ ਵਿੱਚ 22 ਡਿਗਰੀ ਤੇ 33 ਡਿਗਰੀ, ਗਰਜ ਨਾਲ ਛਿੱਟਾਂ ਪੈਂਦੀਆਂ ਰਹਿਣਗੀਆਂ ਅੱਜ 33 ਡਿਗਰੀ। ਡਾਰਵਿਨ ਦੇ ਵਿੱਚ, ਐਲਿਸ ਸਪ੍ਰਿੰਗ ਦੇ ਵਿੱਚ 10-27 ਦਿਨ ਖੂਬਸੂਰਤ ਅਤੇ ਬਿਲਕੁਲ ਸਾਫ਼। ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 25 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਬਣਦੀ ਹੈ। ਇਹ ਸੀ ਮੌਸਮ ਦੀ ਜਾਣਕਾਰੀ। ਔਰ ਮੈਸੇਜ, ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ। ਕਹਿੰਦੇ ਸਤਿ ਸ੍ਰੀ ਅਕਾਲ ਭਾਈ ਸਾਹਿਬ, ਕਹਿੰਦੇ ਹਰਨਾਮ ਸਿੰਘ ਹੁਣੀ ਕਦੋਂ ਆਣਗੇ। ਮੈਂ ਤੁਹਾਨੂੰ ਦੱਸਾਂ, ਹਰਨਾਮ ਸਿੰਘ ਹੁਣਾਂ ਨਾਲ ਮੈਂ ਇੰਟਰਵਿਊ ਕੀਤੀ ਸੀ, 5 ਮਿੰਟ ਦੀ ਗੱਲ ਕੀਤੀ ਹੋਈ ਆ, ਮੈਂ ਤੁਹਾਨੂੰ ਅੱਜ ਸੁਣਾਉਣੀ ਆ। ਹਰਨਾਮ ਸਿੰਘ ਵੀ ਅੱਜ ਪ੍ਰੋਗਰਾਮ 'ਚ ਆ ਰਹੇ ਨੇ ਤੇ ਅਮਰੀਕ ਭਾਜੀ ਤੋਂ ਥੋੜਾ ਜਿਹਾ ਸਮਾਂ ਲੈ ਲਾਂਗੇ। ਹਰੀਸ਼ ਅਰੋੜਾ ਜੀ ਸਲਾਮ ਨਮਸਤੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸਾਰਿਆਂ ਨੂੰ ਕਹਿੰਦੇ ਰੱਬ ਚੜ੍ਹਦੀ ਕਲਾ 'ਚ ਰੱਖੇ। ਬਿਲਕੁਲ, ਤੇ ਲਓ ਫਿਰ SP ਬਾਲਾ ਸੁਬਰਾਮਨੀਅਮ ਦਾ ਇੱਕ ਗੀਤ ਸੁਣਦੇ ਹਾਂ। ਤੇ ਇਹਨਾਂ ਨੇ ਬਹੁਤ ਹਿੱਟ ਗੀਤ ਦਿੱਤੇ। ਫਿਲਮ ਮੈਨੇ ਪਿਆਰ ਕੀ ਆਈ ਸੀ ਉੱਥੇ ਜ਼ਿਆਦਾ ਹਿੱਟ ਹੋਏ ਸੀਗੇ, ਪਰ ਉਸ ਤੋਂ ਪਹਿਲਾਂ ਫਿਲਮ ਆਈ ਸੀਗੀ ਇੱਕ ਦੂਜੇ ਕੇ ਲੀਏ, ਕਮਲ ਹਸਨ ਸੀ ਸ਼ਾਇਦ ਉਹਦੇ ਵਿੱਚ, ਤੇ ਉਸਦੇ ਗੀਤ ਵੀ ਬਹੁਤ ਖੂਬਸੂਰਤ ਚੱਲੇ ਨੇ, ਬੜਾ ਹਿੱਟ ਹੋਏ ਨੇ। ਤੇ ਆਓ ਗੀਤ ਸੁਣਦੇ ਹਾਂ।
जैसे कोई ओ ऐसे जैसे कोई दीवाना ऐसे जैसे कोई दीवाना मैंने नहीं जाना तूने नहीं जाना तेरे मेरे बीच में कैसा है बंधन
दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की बन गई सरकार विच मिठे मिठे गीत होंगे ते सजना दा सत्कार फिर तीर सिद्धे होंगे मुश्किलां दे वल वीकेंड ते सुबह करांगे आपां जदों दिल वाली गल
तो मित्र प्यारे आस्ट्रेलिया दे विच वीकेंड शुरू हो चुका है ते उम्मीद अरदास करदे हां सब चढ़दी कला दे विच होवोंगे ते तंदरुस्त खुशियां केड़े मान रहे होंगे ते अज मेरे नाल अमरीक सिंह फलोरा जी ਭਾਜੀ ਵੀ ਜੁੜ ਗਏ ਨੇ ਸਿਡਨੀ ਤੋਂ ਉਹਨਾਂ ਦਾ ਵੀ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਭਾਜੀ ਜੀ ਆਇਆਂ ਨੂੰ
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਅਲੱਗ ਅਲੱਗ ਦੇਸ਼ਾਂ ਤੋਂ ਇਸ ਪ੍ਰੋਗਰਾਮ ਸੁਣ ਰਹੇ ਆ ਉਹਨਾਂ ਨੂੰ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਚੜਿਆ ਹੋਵੇਗਾ ਤੇ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ ਜੀ ਅਮਨਦੀਪ
ਜੀ ਬਿਲਕੁਲ ਔਰ ਇਧਰ ਸਾਡੇ ਦਾ ਅੱਜ ਹਲਕੀ ਹਲਕੀ ਠੰਡ ਹੈ ਤੇ ਤੁਹਾਡੇ ਕਹਿੰਦੇ ਹਵਾ ਚੱਲਣ ਦੇ ਆਸਾਰ ਨੇ ਵੈਸੇ ਤੁਸੀਂ ਸੈਰ ਵਗੈਰਾ ਕਰਿਆ ਇਸ ਵੇਲੇ ਜਾਂ ਹਜੇ ਨਹੀਂ
ਜੀ ਅਮਨਦੀਪ ਹਵਾ ਚੱਲਣ ਦੇ ਆਸਾਰ ਨਹੀਂ ਆ ਹਵਾ ਚੱਲ ਰਹੀ ਹੈ ਇੱਥੇ ਕਾਫੀ ਤੇਜ਼ ਚੱਲ ਰਹੀ ਆ ਸਵੇਰੇ ਸਵੇਰੇ ਤੇ ਉਹਦੇ ਵਿੱਚ ਠੰਡਕ ਵੀ ਜੂਨ ਜੁਲਾਈ ਵਰਗੀ ਮਹਿਸੂਸ ਕੀਤੀ ਗਈ ਆ ਅੱਜ ਸਵੇਰੇ ਸਵੇਰੇ ਕੱਲ ਇੱਥੇ ਸ਼ਾਮੀ ਬਹੁਤ ਜ਼ਬਰਦਸਤ ਹਵਾਵਾਂ ਚੱਲੀਆਂ ਜਿਨ੍ਹਾਂ ਦੇ ਨਾਲ ਕਈ ਦਰਖਤ ਸੜਕਾਂ ਤੇ ਡਿੱਗੇ ਤੇ ਉਹਨਾਂ ਦੀ ਸਫਾਈ ਵਗੈਰਾ ਹੋ ਰਹੀ ਹੈ ਤੇ ਆਮ ਜਿਹੜੀਆਂ ਛੋਟੀਆਂ ਸੜਕਾਂ ਆ ਉਹਦੇ ਤੇ ਵੀ ਦਰਖਤਾਂ ਦੀਆਂ ਟਾਹਣੀਆਂ ਡਿੱਗੀਆਂ ਹੋਈਆਂ ਹਨ ਸਵੇਰੇ ਸਵੇਰੇ ਦੇਖਣ ਨੂੰ ਮਿਲੀਆਂ ਤੇ ਵੈਸੇ ਸੂਰਜ ਚੜਿਆ ਹੋਇਆ ਹੈ ਇੱਥੇ ਤੇ ਦਿਨ ਸੁਹਾਵਣਾ ਹੈ ਲੇਕਿਨ ਥੋੜੇ ਥੋੜੇ ਸਵੇਰੇ ਸਵੇਰੇ ਠੰਡਕ ਜ਼ਰੂਰ ਮਹਿਸੂਸ ਕੀਤੀ ਗਈ ਅਮਨਦੀਪ
ਉਧਰ ਬ੍ਰਿਸਬਨ ਦੇ ਵਿਚ ਪਰਮਜੀਤ ਸਿੰਘ ਧਾਲੀਵਾਲ ਹੋਣਾ ਨੇ ਰਿਪੋਰਟ ਦੇ ਦਿੱਤੀ ਆ ਕਿ ਕਹਿੰਦੇ ਸਾਡੇ ਤਾਂ ਰਾਤ ਬਹੁਤ ਗਰਜਿਆ ਪਰ ਮੀਂਹ ਨਹੀਂ ਪਿਆ ਸੋ ਸੁੱਕਾ ਗਰਜਿਆ ਤੇ ਮੈਨੂੰ ਲੱਗਦਾ ਹੁਣ ਥੰਡਰਸਟੋਰਮ ਸੀਜ਼ਨ ਸ਼ੁਰੂ ਹੋ ਜਾਣੇ ਨੇ ਤੇ ਕੁਈਨਜ਼ਲੈਂਡ ਜਿਹੜਾ ਬ੍ਰਿਸਬਨ ਦੇ ਲਾਗੇ ਲਾਗੇ ਫਿਰ ਕਾਫੀ ਕਈ ਵਾਰੀ ਮੀਂਹ ਐਹਣ ਪੈ ਜਾਂਦੀ ਹੁੰਦੀ ਆ ਪਰ ਪਰਮਾਤਮਾ ਭਲੀ ਕਰੇ ਪਾਲਾ ਬੈਂਸ ਕੋਬਰਮ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕੰਮ ਤੇ ਨਜ਼ਾਰੇ ਲੈ ਰਹੇ ਆ ਜੀ ਤੇ ਇੱਕ ਸਵਾਲ ਹੈ ਕਹਿੰਦੇ ਭਾਜੀ ਮਿਰਚਾਂ ਤੇ ਸ਼ਿਮਲਾ ਮਿਰਚਾਂ ਦੇ ਬੂਟੇ ਲਾਏ ਆ, ਪਤਾ ਨੀ ਕਿਹੜੀ ਚੀਜ਼ ਡੋਂਗ ਡੋਂਗ ਕੇ ਸੁੱਟੀ ਜਾ ਰਹੀ ਹੈ। ਬਾਬਾ ਜੀ ਕੋਈ ਉਪਾਅ ਦੱਸੋ। ਮੈਨੂੰ ਲੱਗਦਾ ਅਮਰੀਕ ਭਾਜੀ ਕਿਰਪਾ ਰੁਕੀ ਹੋਈ ਆ, ਹੋਰ ਕੋਈ ਗੱਲ ਨੀ।
ਬਿਲਕੁਲ ਬਿਲਕੁਲ ਅਮਨਦੀਪ ਤੁਹਾਡੀ ਗੱਲ ਬਿਲਕੁਲ ਠੀਕ ਹੈ। ਕਿਰਪਾ ਨੇ ਥੋੜੇ ਜਿਹੇ ਸਟੋਪੇਜ ਲਾਏ, ਉਹ ਹੋਲਟਡ ਹੈ ਇਸ ਵੇਲੇ। ਜਿੱਦਾਂ ਹੀ ਕਿਰਪਾ ਦੁਬਾਰਾ ਸ਼ੁਰੂ ਹੋਊਗੀ ਫੇਰ ਤੁਹਾਡੇ ਜਿਹੜੇ ਮਿਰਚਾਂ ਨਾ ਇੱਕ ਵਾਰੀ ਠਾਠਾਂ ਮਾਰੂਗੀਆਂ।
ਮੈਨੂੰ ਤਾਂ ਲੱਗਦਾ ਕਿਰਪਾ ਸੁਣਦੀਆਂ ਕਿਰਪਾ ਸੁਣਦੀ ਤੇ ਹੋ ਗਈ ਆ, ਉਹਨੂੰ ਖਾਣ ਨੂੰ ਮਿਲ ਗਈ। ਧੰਨਵਾਦ ਕਰੋ ਤੁਸੀਂ ਦਾਨ ਕਰ ਰਹੇ ਹੋ।
ਹਾਂਜੀ ਹਾਂਜੀ ਹੈਨਾ। ਪਰਮਾਤਮਾ ਨੇ ਇੱਕ ਸਾਈਕਲ ਚਲਾਇਆ ਹੁੰਦਾ ਜਿਹੜਾ ਕਿ ਸਾਈਕਲ ਹਰ ਜੀਵ ਨੂੰ ਉਹਦੇ ਲਈ ਕੁਛ ਨਾ ਕੁਛ ਜਿਹੜਾ ਖਾਣਾ ਉਹਨੇ ਰੱਖਿਆ ਹੁੰਦਾ, ਭੋਜਨ ਰੱਖਿਆ ਹੁੰਦਾ ਪੱਥਰ ਦੇ ਵਿੱਚ ਵੀ ਪਾਇਆ ਹੋਆ।
ਇੱਦਾਂ ਸਮਝੋ ਵੀ
ਜੀਵ ਰਹਿੰਦੇ ਆ,
ਇੱਦਾਂ ਸਮਝ ਲਓ ਵੀ ਤੁਸੀਂ ਦਾਨ ਕਰ ਰਹੇ ਹੋ, ਕੋਈ ਚੱਕਰ ਨਹੀਂ। ਸ਼ਿਮਲਾ ਮਿਰਚਾਂ ਦਾਨ ਕਰ ਰਹੇ ਹੋ। ਪਰ ਇਹਦਾ ਮੈਂ ਤੁਹਾਨੂੰ ਤਰੀਕਾ ਦੱਸਦਾ, ਇਹ ਅਸਲ ਦੇ ਵਿੱਚ ਸੁੰਡੀਆਂ ਨੇ ਜਿਹੜੀਆਂ ਖਾ ਜਾਂਦੀਆਂ ਨੇ, ਰਾਤ ਬਰਾਤੇ ਆ ਕੇ ਚਿਪਿੰਗ ਕਰ ਜਾਂਦੀਆਂ ਨੇ, ਜਾਂ ਕਈ ਵਾਰ ਗਰਾਸ ਹੋਪਰ ਵੀ ਹੁੰਦੇ ਨੇ। ਜੇ ਤਾਂ ਇਹ ਛੋਟੇ ਆ ਤਾਂ ਇਹਨਾਂ ਦੁਆਲੇ ਨਾ ਬੋਤਲ ਕੱਟ ਕੇ ਲਾ ਦਿਓ ਦੁੱਧ ਦੀ, ਜਦ ਤੱਕ ਇਹ ਵੱਡੇ ਨਹੀਂ ਹੁੰਦੇ। ਉੱਪਰੋਂ ਮੂੰਹ ਕੱਟ ਦਿਓ, ਥੱਲਿਓ ਕੱਟ ਦਿਓ, ਤੇ ਉਹ ਉਹਦੀ ਫੈਂਸ ਬਣ ਜਾਏਗੀ। ਤੇ ਜਾਂ ਫਿਰ ਇਹਨੂੰ ਪਾਰੀਥੀਅਨ ਇੱਕ ਛੋਟਾ ਜਿਹਾ ਸਪਰੇ ਆ ਬਨਿੰਗ ਸੇ, ਉਹ ਇੱਕ ਦੋ ਵਾਰੀ ਪਾ ਦਿਓ ਹਲਕੇ, ਪਰ ਫਰੂਟ ਨਾ ਲੱਗਾ ਹੋਵੇ, ਥੱਲੇ ਪਾ ਦਿਓ ਇਹਨੂੰ। ਤੇ ਉਹਦਾ 2 ਕੁ ਦਿਨ ਦਾ ਹੀ ਹੁੰਦਾ ਵਿਡੋ ਹੋਲਡਿੰਗ ਪੀਰੀਅਡ, ਤੇ ਉਹਦੇ ਨਾਲ ਠੀਕ ਹੋ ਜਾਏਗਾ। ਤੇ ਬਾਕੀ ਦੇਖੋ ਇਹ ਆਪ ਖੁਦ ਕਿਸਾਨ ਨੇ, ਤੇ ਉਹ ਵੱਡੀਆਂ ਵੱਡੀਆਂ ਦਵਾਈਆਂ ਨੀ ਆਪਾਂ ਪਾਉਣੀਆਂ। ਤੇ ਉੱਥੋਂ ਛੋਟੀ ਜਿਹੀ ਮਿਲਦੀ ਹੈ ਇੱਕ ਪਾਰੀਥੀਅਨ, ਤੇ ਬਨਿੰਗ ਉੱਥੋਂ ਪਾ ਸਕਦੇ ਹੋ। ਤੇ ਅਮਰੀਕ ਭਾਜੀ ਇੱਧਰ ਜਸਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਜਸ ਮੁਲਤਾਨੀ ਜੀ ਨਿਊਜ਼ੀਲੈਂਡ ਤੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ। ਕਹਿੰਦੇ ਤੁਹਾਡੇ ਵਿਚਾਰ ਸੁਣ ਰਹੇ ਸੀ ਫਾਰਮਰ ਬਾਰੇ, ਸੋਚਿਆ ਇੱਕ ਫੋਟੋ ਸ਼ੇਅਰ ਕਰ ਦੇਵਾਂ। ਬਿਲਕੁਲ ਠੀਕ ਕਿਹਾ ਤੁਸੀਂ ਕਿ ਫਾਰਮਿੰਗ ਈਜ਼ੀ ਜੋਬ ਨਹੀਂ, ਦੇਖਣ ਨੂੰ ਹੀ ਲੱਗਦਾ ਆ ਸੌਖਾ ਸਭ ਕੁਛ। ਬਾਕੀ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ। ਜਸਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ, ਇਹ ਤਸਵੀਰ ਤੁਸੀਂ ਦੇਖੋਗੇ ਲਾਈਵ ਬਲੌਗ ਤੇ ਜਾ ਕੇ, ਬਹੁਤ ਖੂਬਸੂਰਤ ਡੈਰੀ ਦੀ ਤਸਵੀਰ ਹੈ, ਕਿਉਂਕਿ ਨਿਊਜ਼ੀਲੈਂਡ ਅਮਰੀਕ ਭਾਜੀ ਕੇ ਗਾਈਆਂ ਦਾ ਦੇਸ਼ ਹੈ, ਤੇ ਉੱਥੋਂ ਫਾਰਮ ਦੇ ਵਿੱਚੋਂ ਭੇਜੀ ਹੈ ਇਹ ਬੱਚੂਆਂ ਨੂੰ ਨਾ ਦਾਣਾ ਪਾਉਣ ਜਾ ਰਹੇ ਨੇ। ਹੁਣ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਮੇਰੇ ਸਾਡੂ ਦਾ ਵੀ ਫਾਰਮ ਹੈ ਮਿਲਟਨ ਲਾਗੇ, 2500-2600 ਏਕੜ ਦਾ, ਔਰ 600-700 ਗਾਈ ਉਹ ਪਾਲਦੇ ਨੇ ਉੱਥੇ। ਤਾਂ ਉਹ ਨਾ ਜਦੋਂ ਸੀਜ਼ਨ ਹੁੰਦਾ ਆ ਗਾਈਆਂ ਸਵਾਉਣ ਦਾ, ਉਹ ਇੱਕੋ ਟਾਈਮ ਦੇ ਵਿੱਚ ਸੂਣੀਆਂ ਆ, ਤੇ ਮਤਲਬ ਇਟਸ ਵੈਰੀ ਟਫ ਜੋਬ ਗਾਈਆਂ ਸਵਾਉਣਾ ਜਿਹੜਾ ਨਾ। ਤੁਹਾਨੂੰ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਜਦੋਂ ਸਾਲ 'ਚ ਇੱਕ ਅੱਧੀ ਮੱਝ ਜਾਂ ਗਾਂ ਸੂੰਦੀ ਸੀ ਤਾਂ ਸਾਰਾ ਮੁਹੱਲਾ ਹੀ ਆਲੇ ਦੁਆਲੇ ਹੈਰਾਨ ਪਰੇਸ਼ਾਨ ਨੂੰ ਆਇਆ ਹੁੰਦਾ ਸੀਗਾ ਵੀ ਫਲਾਨੇ ਦੀ ਗਾਂ ਸੁਣੀ ਆ। ਤੇ ਲੋਕਾਂ ਨੇ ਨਾ ਸ਼ਰਤਾਂ ਲਾਈਆਂ ਹੁੰਦੀਆਂ ਸੀ ਨਿਆਣਿਆਂ ਨੇ, ਨਿਆਣੇ ਕਹਿੰਦੇ ਹੁੰਦੇ ਸੀ ਕੱਟਾ ਹੋਣਾ ਜਾਂ ਕੱਟੀ ਹੋਣੀ ਆ। ਤੇ ਇੱਥੋਂ ਹੀ ਇੱਕ ਸਾਡੇ ਅਖਾਣ ਬਣਿਆ ਵੀ ਨਿਆਣੇ ਆਪਸ 'ਚ ਲੜਦੇ ਹੁੰਦੇ ਸੀ, ਸ਼ਰਤਾਂ ਲਾਉਂਦੇ ਹੁੰਦੇ ਸੀ, ਉਹ ਅੱਜ ਕੱਟਾ ਹੋਣਾ ਕੱਟੀ ਹੋਣੀ ਆ। ਤੇ ਅਖੀਰ ਨੂੰ ਕੀ ਆ ਵੀ ਉਹ ਕਹਿੰਦੇ ਸੀ ਅੱਜ ਫੇਰ ਕੱਟਾ ਕੱਟੀ ਕੱਢੇ ਹੀ ਦੇਣਾ ਆਪਾਂ, ਕੱਟਾ ਕੱਟੀ ਨਿਕਲ ਜਾਣਾ।
ਅਖਾਣ ਵੀ ਬਣਿਆ ਪੰਜਾਬੀ ਦਾ, ਅਖਾਣ ਵੀ
ਪੰਜਾਬੀ ਦਾ ਅਖਾਣ ਵੀ ਬਣਿਆ।
ਜਿੱਦਾਂ ਕੋਈ ਗੱਲ ਹੋਵੇ ਤਾਂ ਕਹਿੰਦੇ ਨਾ ਕੱਟਾ ਕੱਟੀ ਹੁਣ ਕੱਢੇ ਦਿਓ,
ਕੱਟਾ ਕੱਟੀ ਕੱਢੇ ਦਿਓ
ਬਣਿਆ ਮੰਦੀ,
ਇੱਥੋਂ ਹੀ ਬਣਿਆ।
ਇਹ ਵੀ ਤੁਸੀਂ ਨਵੀਂ ਗੱਲ ਦੱਸੀ ਹੈ। ਦੇਖੋ ਜਿਹੜਾ ਬੰਦਾ ਹੈ ਨਾ ਸਾਰੀ ਉਮਰ ਸਿੱਖਦਾ ਹੀ ਰਹਿੰਦਾ, ਹੁਣ 65 ਸਾਲ ਦੀ ਉਮਰ ਚ ਜਾ ਕੇ ਇਹ ਪਤਾ ਲੱਗਾ ਵੀ ਇਹਦਾ ਮਤਲਬ ਕੀ ਆ।
ਅੱਛਾ,
ਜਿਹੜੀ ਜ਼ਿੰਦਗੀ ਸੱਚੀ ਜ਼ਿੰਦਗੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਸਿੱਖਣ ਦੀ ਇੱਕ ਪ੍ਰਕਿਰਿਆ ਆ, ਜਿਹਦੇ ਵਿੱਚ ਤੁਸੀਂ ਹਰ ਦਿਨ ਨਵੀਂ ਨਵੀਂ ਚੀਜ਼ ਸਿੱਖਦੇ ਆ।
ਬਿਲਕੁਲ। ਸੋ ਉਹ ਜਿਹੜਾ ਕੱਟਾ ਕੱਟੀ ਕੱਢਣਾ ਇੱਥੋਂ ਹੀ ਬਣਿਆ, ਕਿਸਾਨੀ ਅਖਾਣ ਬਣਿਆ ਹੋਇਆ, ਕਿਉਂਕਿ ਬੱਚੇ ਸ਼ਰਤਾਂ ਲਾਉਂਦੇ ਹੁੰਦੇ ਸੀ ਨਾ, ਕਿਉਂਕਿ ਗਾਂ ਜਾਂ ਮੱਝ ਸੂਣ ਵਾਲੀ ਹੁੰਦੀ ਸੀ, ਉਹਨੂੰ ਚਾਹ ਬੜਾ ਹੁੰਦਾ ਸੀਗਾ ਹਨਾ, ਵੀ ਨਵੀਂ ਕੱਟੀ ਆਣੀ, ਉਹਨਾਂ ਖੇਲਣਾ ਆ ਕੱਟੇ ਨਾਲ ਜਾਂ ਕਿੱਦਾਂ ਹਨਾ, ਬੱਚਿਆਂ ਮੁੰਡੇ ਜਿਹੜੇ ਉਹ ਕੱਟੇ ਨੂੰ ਘੜੀਸਦੇ ਹੁੰਦੇ ਸੀ ਜੱਸਾ ਪਾ ਪਾ ਕੇ। ਸੋ ਉਹ ਨਾ ਮਤਲਬ ਮੁੰਡੇ ਕਹਿੰਦੇ ਹੁੰਦੇ ਸੀ ਕੱਟਾ ਹੋਣਾ, ਤੇ ਕੁੜੀਆਂ ਕਹਿੰਦੀਆਂ ਹੁੰਦੀਆਂ ਸੀ ਕੱਟੀ ਹੋਣੀ ਹਨਾ। ਸੋ ਉਹ ਜਿਹਦੇ ਘਰ ਚ ਛੋਟੇ ਛੋਟੇ ਬੱਚੇ ਹੁੰਦੇ ਨਾ, ਉੱਥੇ ਫਿਰ ਬੜਾ ਸ਼ੁਗਲ ਮੇਲਾ ਲੱਗਦਾ ਹੁੰਦਾ ਸੀ, ਤੇ ਫਿਰ ਉਹ ਬੜੇ ਪਿਆਰ ਕਰਦੇ ਹੁੰਦੇ ਸੀ ਨਾ ਬੱਚੂਆਂ ਬੱਚੀਆਂ ਨੂੰ ਜਾਂ ਕੱਟੇ ਕੱਟੀਆਂ ਨੂੰ। ਖੈਰ ਤੁਸੀਂ ਇਮੈਜਿਨ ਕਰੋ ਕਿ 600-700 ਕੱਟਾ ਕੱਟੀ ਕੱਢਣੀ ਹੋਣ ਬੱਚਾ ਬੱਚੀ, ਤਾਂ ਉਹ ਕੀ ਹਾਲਾਤ ਹੁੰਦੇ ਹੋਣਗੇ। ਆਈ ਟੈਲ ਯੂ ਦੈਟ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਆ, ਤਸਵੀਰ ਦੇਖੋ ਕਿਆ ਬਾਤ ਹੈ, ਇਹ ਦਾਣਾ ਪਾਉਣ ਜਾ ਰਹੇ ਨੇ, ਬਿਊਟੀਫੁਲ। ਪਰ ਮੈਨੂੰ ਪਤਾ ਇਹਨਾਂ ਦੀ ਜਿਹੜੀ ਮਤਲਬ ਇਹਨਾਂ ਦੀ ਹਾਲਾਤ ਨੇ, ਕਿਉਂਕਿ ਆਈ ਆਲਵੇਜ਼ ਟਾਕ ਟੂ ਹੈ ਨਾ, ਮੇਰੀ ਛੋਟੀ ਸਾਲੀ ਸਾਹਿਬ ਹੈ, ਮੇਰੀ ਛੋਟੀ ਬੇਟੀਆਂ ਅਰਗੀ ਰੱਖ ਲਓ ਹਨਾ, ਤੇ ਉਹਦੇ ਨਾ ਜਿਹੜੇ ਮੁੰਡੇ ਆ ਉਹਨਾਂ ਦੀਆਂ ਸਰਜਰੀਆਂ ਹੋ ਚੁੱਕੀਆਂ ਕਈ ਵਾਰੀ, ਓਹਦੇ ਜਿਹੜੇ ਨਾ ਲੱਤਾਂ ਪੱਟ ਨੇ ਉਹ ਉਹ ਦਲੱਤੇ ਵੱਜ ਵੱਜ ਕੇ ਗਾਈਆਂ ਦੇ ਬੱਚਿਆਂ ਦੇ ਸ਼ੀ ਇਜ਼ ਹੈਵਿੰਗ ਅ ਸਰਜਰੀ ਮੈਨੀ ਟਾਈਮਸ ਰਾਈਟ ਔਰ ਇਟਸ ਵੈਰੀ ਟਫ ਜੋਬ ਗਾਈਆਂ ਨੂੰ ਸੁਆਣਾ ਬੱਚਿਆਂ ਨੂੰ ਸਾਂਭਣਾ ਉਹਨਾਂ ਨੂੰ ਦੁੱਧ ਪਿਲਾਉਣਾ ਉਹਨਾਂ ਦੀ ਦੇਖਭਾਲ ਕਰਨੀ ਉਹਨਾਂ ਨੂੰ ਹੀਟ ਦੇ ਵਿੱਚ ਰੱਖਣਾ ਰਾਤਾਂ ਨੂੰ ਤੇ ਉਹ ਬਹੁਤ ਔਖਾ ਕੰਮ ਹੈ ਦੇਖਣ ਨੂੰ ਬਹੁਤ ਫੋਟੋ ਖਿਚਾਉਣ ਨੂੰ ਬਹੁਤ ਸੋਹਣੇ ਲੱਗਦੇ ਨੇ ਰਾਈਟ ਸੋ ਐਨੀਵੇ ਦੈਟਸ ਅ ਪਾਰਟ ਆਫ ਟਰੇਡ ਇਹ ਜਿਹੜੇ ਫਾਰਮਰ ਹੈ ਜਾਂ ਅਸੀਂ ਹੈ ਇਹ ਸਾਡੇ ਤੇ ਕਿਸੇ ਨੇ ਪੁੜਪੜੀ ਤੇ ਗੰਨ ਨਹੀਂ ਰੱਖੀ ਹੋਈ ਵੀ ਤੁਸੀਂ ਫਾਰਮਿੰਗ ਕਰਨੀ ਹੈ ਦੈਟਸ ਅਵਰ ਚੋਇਸ ਰਾਈਟ
ਤੇ ਹੁਣ ਇੱਥੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਜਿੱਦਾਂ ਪੁੜਪੜੀ ਤੇ ਗੰਨ ਵਾਲੀ ਗੱਲ ਤੁਸੀਂ ਕੀਤੀ ਹੈ ਨਾ ਜਿੱਦਾਂ ਕਹਿੰਦੇ ਇੱਕ ਨੇਸ਼ਨ ਬਿਲਡਰ ਤੇ ਇੱਕ ਅੰਨਦਾਤਾ ਜਿਸ ਵੇਲੇ ਇਕੱਠੇ ਹੋ ਜਾਂਦੇ ਨਾ ਬਹੁਤ ਧਮਾਲ ਮਚਾਉਂਦੇ ਆ ਅੰਨਦਾਤਾ ਹੁਣ ਉਦੇ ਅੰਨਦਾਤਾ ਕਹੀ ਜਾਂਦੇ ਆ ਉਧਰ ਨੇਸ਼ਨ ਬਿਲਡਰ ਉਦਾਂ ਹੀ ਕਹੀ ਜਾਂਦੇ ਆ ਜੇ ਕੋਈ ਨੇਸ਼ਨ ਬਿਲਡਰ ਨਹੀਂ ਹੋਊਗਾ ਤਾਂ ਦੂਜਾ ਨੇਸ਼ਨ ਬਿਲਡਰ ਉੱਥੇ ਆ ਗਏ ਇਹ ਤਾਂ ਜੋਬ ਆ ਮਨਦੀਪ ਜਿਹੜੀ ਕਿਸਾਨੀ ਆ ਜਾਂ ਟੀਚਿੰਗ ਆ ਇਹ ਜੋਬ ਆ ਇੱਕ ਜੇ ਤੁਸੀਂ ਨਹੀਂ ਹੋਗੇ ਤਾਂ ਕੋਈ ਹੋਰ ਕਰੂਗਾ
ਅੰਨਦਾਤਾ ਇਸ ਤਰ੍ਹਾਂ ਕਹਿੰਦੇ ਆ ਕਿਉਂਕਿ ਇਹ ਜਿਹੜੀ ਜੋਬ ਹੈ ਇਹ ਇਟਸ ਵੈਰੀ ਟਫ ਇਹ ਟਫ ਜੋਬ ਹੈ ਇਹ ਪ੍ਰਾਇਮਰੀ ਜੋਬਸ ਨੇ ਭਾਜੀ ਕਿਉਂ ਜੇ ਇਹ ਜੋਬਸ ਤੁਸੀਂ ਐਲੀਮੀਨੇਟ ਕਰ ਦੋ ਮਤਲਬ ਕੋਈ ਵੀ ਪ੍ਰਸ਼ਾਸਨ ਹੈ ਕੋਈ ਵੀ ਸ਼ਾਸਨ ਹੈ ਉਹ ਇਹਨੂੰ ਐਲੀਮੀਨੇਟ ਕਰ ਦੇਵੇ ਤਾਂ ਖਾਣਾ ਕਿੱਥੋਂ ਹੈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਧਾੜਵੀ ਆਉਂਦੇ ਨੇ ਹਮਲਾ ਕਰਦਾ ਇੱਕ ਕੰਟਰੀ ਦੂਸਰੇ ਕੰਟਰੀ ਤੇ ਜਾਂ ਇੱਕ ਇੰਡੀਆ ਚ ਧਾੜਵੀ ਆਉਂਦੇ ਹੁੰਦੇ ਸੀ ਮੁਸਲਮਾਨ ਉਹਨਾਂ ਨਾਲ ਕੋਈ ਜ਼ਾਲਮ ਨਹੀਂ ਸੀ ਹੁੰਦਾ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਠੀਕ ਹੈ ਔਰ ਉਹ ਆ ਕੇ ਪਹਿਲਾਂ ਜਦੋਂ ਕਤਲੋ ਗਾਰਤ ਕਰਦੇ ਆ ਤਾਂ ਉਹ ਕਿਹਨੂੰ ਚੱਕਦੇ ਆ ਪਹਿਲਾਂ ਜਿਹੜਾ ਉੱਥੇ ਦਾ ਰਾਜਾ ਹੁੰਦਾ ਜਾਂ ਉਹਦਾ ਪ੍ਰਸ਼ਾਸਨ ਹੁੰਦਾ ਉਹਦੇ ਜਿਹੜੇ ਸੈਨਾਪਤੀ ਹੁੰਦੇ ਉਹਨਾਂ ਨੂੰ ਮਾਰ ਦਿੰਦੇ ਆ ਠੀਕ ਹੈ ਕਤਲ ਕਰ ਦਿੰਦੇ ਉਹਨਾਂ ਦੇ ਜਨਰਲ ਕਰਨਲ ਜਿਹੜੇ ਕਰਨਲ ਹੈ ਜੋ ਵੀ ਹੈਗੇ ਆ ਫਿਰ ਜਿਹੜੇ ਉਹਨਾਂ ਦੇ ਅਹਿਲਕਾਰ ਹੁੰਦੇ ਆ ਜਾਂ ਜਿਹੜੇ ਬਿਊਰੋਕਰੈਟਸ ਹੁੰਦੇ ਆ ਫਿਰ ਉਹਨਾਂ ਨੂੰ ਚੱਕਦੇ ਆ ਔਰ ਬਹੁਤ ਘੱਟ ਹਿਸਟਰੀ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਧਾੜਵੀ ਆ ਉਹ ਕਿਸਾਨ ਨੂੰ ਖਤਮ ਕਰਦਾ ਆ ਕਿਉਂਕਿ ਜਿੱਥੇ ਉਹਨਾਂ ਆ ਕੇ ਹਮਲਾ ਕੀਤਾ ਹੁੰਦਾ ਰਹਿਣਾ ਉੱਥੋਂ ਖਾਣਾ ਵੀ ਤਾਂ ਹੁੰਦਾ ਹੀ ਆ ਉਹ ਕਿਹੜੇ ਪਿੱਛੋਂ ਸਾਊਦੀ ਅਰਬ ਤੋਂ ਨਾਲ ਲੈ ਕੇ ਆਇਆ ਹੁੰਦਾ ਜਾਂ ਤੁਰਕੀ ਤੋਂ ਨਾਲ ਲੈ ਕੇ ਆਇਆ ਹੁੰਦਾ ਉਹ ਉੱਥੇ ਦੇ ਫਾਰਮਰ ਤੋਂ ਹੀ ਉਹਨਾਂ ਨੂੰ ਲੁੱਟਣਾ ਹੁੰਦਾ ਆ ਸੋ ਇਸ ਕਰਕੇ ਉਹਨੂੰ ਮਾਰਦਾ ਨਹੀਂ ਹੈਗਾ ਪਰ ਉਹ ਉਹਦੇ ਨਾਲ ਸੌਦਾ ਕਰਦਾ ਫਿਰ ਆ ਕੇ ਵੀ ਤੈ ਮੈਨੂੰ ਇੰਨਾ ਇੰਨਵਾਂ ਹਿੱਸਾ ਦੇਣਾ ਆ ਉੱਥੋਂ ਹੀ ਟੈਕਸ ਬਣਿਆ ਨਾ ਸ਼ੁਰੂ ਹੋਇਆ ਕੰਮ ਸੋ ਜਿਹੜਾ ਇਸ ਕਰਕੇ ਉਹ ਪ੍ਰਾਇਮਰੀ ਜੋਬਸ ਕਦੇ ਵੀ ਨਹੀਂ ਖਤਮ ਕਰਦਾ ਕਿਉਂਕਿ ਉਹਦੀਆਂ ਜਿਹੜੀ ਫੌਜਾਂ ਨੂੰ ਲੜਨ ਦੇ ਲਈ ਅੰਨ ਚਾਹੀਦਾ ਹੁੰਦਾ ਉਹ ਵੀ ਤਾਂ ਲੋਕਲ ਹੀ ਕਿਸਾਨ ਨੇ ਆਪਣਾ ਦੇਣਾ ਹੁੰਦਾ ਆ ਸੋ ਖੈਰ ਆਪਾਂ ਥੋੜਾ ਜਿਹਾ ਸਾਈਡ ਟਰੈਕ ਚਲੇ ਗਏ ਪਰ ਆਪਾਂ ਗੱਲਬਾਤ ਜਾਰੀ ਰੱਖਾਂਗੇ
ਨਹੀਂ ਨਹੀਂ ਅਮਨਦੀਪ ਸਾਈਡ ਟਰੈਕ ਨਹੀਂ ਗਏ ਸਾਈਡ ਟਰੈਕ ਨਹੀਂ ਗਏ ਜਿੱਦਾਂ ਤੁਸੀਂ ਕਹਿੰਦੇ ਕਿ ਟੈਕਸ ਦੇਣਾ ਹੁੰਦਾ ਨਾ ਟੈਕਸ ਤੋਂ ਮੈਨੂੰ ਹਰਨਾਮ ਸਿੰਘ ਦੇ ਭਰਾ ਦਾ ਫੋਨ ਆਇਆ ਕੱਲ ਉਹ ਵੀ ਇਨਵੋਲਵ ਹੈ ਨਾ ਅੰਦੋਲਨ ਦੇ ਵਿੱਚ ਛੋਟੀ ਜਿਹੀ ਗੱਲ ਸੁਣਾ ਦਵਾਂ ਹਰਨਾਮ ਦੀ ਨਹੀਂ ਗੁਰਨਾਮ ਸਿੰਘ ਦੀ ਆ
ਗੁਰਨਾਮ ਸਿੰਘ ਦੀ
ਮੈਨੂੰ ਕਹਿੰਦਾ ਭਾਜੀ ਅਮਰੀਕ ਸਿੰਘ ਦੀ ਗੱਲ ਸਹੀ ਹੈ ਤਾਂ ਸੁਣੀਂਦੀ ਕੋਈ ਗੱਲ ਮੈਂ ਬੜੀਆਂ ਸੁਣੀਂਦੀਆਂ ਨੇ ਪੰਜਾਬ ਤੋਂ ਗੱਲਾਂ ਬੜੀਆਂ ਸੁਣੀਂਦੀਆਂ ਰਹਿ ਗਏ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੀ ਦੇਖੋ ਜਿਹੜੀ ਮੋਦੀ ਸਰਕਾਰ ਕਿੰਨੀ ਬੇਸ਼ਰਮ ਸਰਕਾਰ ਹੈਗੀ ਹੈ ਉਸਨੇ ਕੀ ਕੀਤਾ ਹੈਗਾ ਜਿਹੜਾ ਜਿਹੜੇ ਬਿਜ਼ਨਸ ਪਰਸਨ ਹੈਗੇ ਇਹਨਾਂ ਦੇ ਮਾਫ਼ ਕਰ ਦਿੱਤੇ ਨੇ ਜਿਹੜੇ ਕਿਸਾਨਾਂ ਦੇ ਇਨਕਮ ਟੈਕਸ ਮਾਫ਼ ਹੀ ਨੀ ਕੀਤਾ ਮੈਂ ਕਿਹਾ ਭਾਈ ਸਾਹਿਬ ਕਿਸਾਨਾਂ ਦੇ ਇਨਕਮ ਟੈਕਸ ਲੱਗਿਆ ਹੀ ਨੀ ਮਾਫ਼ ਕਿੱਦਾਂ ਕਰੂਗੇ ਫਿਰ ਵੀ ਮਾਫ਼ ਕਰਨਾ ਚਾਹੀਦਾ ਵੀ ਜੀ ਤੁਹਾਨੂੰ ਪਤਾ ਨੀ ਹੈਗਾ ਇਹ ਬੜੀ ਬੜੀ ਚਾਲ ਹੈਗੀ ਇਹਦੇ ਵਿੱਚ ਮੈਂ ਕਿਹਾ ਕਿਸਾਨਾਂ ਤੇ ਇਨਕਮ ਟੈਕਸ ਹੈ ਨੀ ਆਸਟ੍ਰੇਲੀਆ ਚ ਆ ਅੱਛਾ ਜੀ ਭਾਈ ਇਹ ਤਾਂ ਪਹਿਲਾਂ ਗੱਲ ਪਹਿਲੀ ਵਾਰ ਪਤਾ ਲੱਗਾ ਅੰਕਲ ਜੀ ਪਹਿਲਾਂ ਪਤਾ ਹੀ ਨਹੀਂ ਲੱਗਾ ਸਾਨੂੰ ਟੈਕਸ ਹੈ ਨੀ
ਅੰਦੋਲਨ ਦੇ ਵਿਚ ਮਤਲਬ ਬਹੁਤ ਪੁੱਠੀਆਂ ਸਿੱਧੀਆਂ ਗੱਲਾਂ ਹੋ ਰਹੀਆਂ
ਪੁੱਠੀਆਂ ਸਿੱਧੀਆਂ ਵੀ ਗੱਲਾਂ ਕਰ ਰਹੇ
ਉਹ ਆਪਾਂ ਕਰਦੇ ਹਾਂ
ਨਹੀਂ ਲੋਕ ਕਹਿ ਰਹੇ ਆ ਮਨਦੀਪ ਕਈ ਲੋਕ ਕਹਿ ਰਹੇ ਆ ਕਿ ਇਨਕਮ ਟੈਕਸ ਦੇਖੋ ਉਹਨਾਂ ਦਾ ਮਾਫ਼ ਕੀਤਾ ਬਿਜ਼ਨਸ ਪਰਸਨ ਦਾ ਕਿਸਾਨਾਂ ਦਾ ਇਨਕਮ ਟੈਕਸ ਮਾਫ਼ ਹੀ ਨੀ ਕਰਦੇ ਭੀ ਜੇ ਇਨਕਮ ਟੈਕਸ ਲੱਗਿਆ ਇਹਨੇ ਮਾਫ਼ ਕੀ ਕਰੂਗੇ ਉਹ
ਨਹੀਂ ਇਹ ਉਹੀ ਗੱਲ ਨੀ ਹੋ ਗਈ ਜਦੋਂ 60ਵਿਆਂ ਦੇ ਵਿਚ ਭਾਖੜਾ ਬਣਿਆ ਤੇ ਜਿਹੜੇ ਕਾਮਰੇਡ ਲੀਡਰ ਹੁੰਦੇ ਸੀ ਪੰਜਾਬ ਚ ਆ ਕੇ ਕਹਿੰਦੇ ਉਹ ਤੁਹਾਨੂੰ ਫੋਕਾ ਪਾਣੀ ਦੇ ਰਹੇ ਤੁਹਾਡਾ ਧੋਖਾ ਕਰ ਰਹੀ ਸਰਕਾਰ ਬਿਜਲੀ ਤਾਂ ਸਾਰੀ ਉੱਥੇ ਕੱਢ ਲੈਂਦੇ ਤੁਹਾਨੂੰ ਤਾਂ ਜਾਲੀ
ਫੋਕਾ ਪਾਣੀ ਪੀ ਜਾਂਦੇ ਆ ਤਦੇ ਤਦੇ ਤੁਹਾਡੀ ਕਣਕ ਨੀ ਹੁੰਦੀ ਨਹਿਰ ਦਾ ਪਾਣੀ ਲਾਣੇ ਵੀ ਉਹ ਕਣਕ ਉਹ ਤਾਂ ਹੁੰਦੀ ਨੀ ਇਹ ਚ ਕਰੰਟ ਇਹ ਨੀ
ਐਂਡ ਤੁਸੀਂ ਹੈਰਾਨ ਰਹਿ ਜਾਓਗੇ ਸੇਮ ਲੈਫਟ ਵਿੰਗ ਜਿਹੜੇ ਨੇ ਉਹਨਾਂ ਨੇ ਫੇਰ ਉਹੀ ਕੰਮ ਸ਼ੁਰੂ ਕੀਤਾ ਉਦੋਂ ਕਰਦੇ ਹੁੰਦੇ ਉਹੀ ਫੋਕਾ ਪਾਣੀ ਹੁਣ ਐਤਕੀ ਫੇਰ ਬੁਲਾ ਰਹੇ ਨੇ। ਖੈਰ ਐਨੀ ਵੇ ਸਤਰਕ ਨੇ ਹੁਣ ਲੋਕ ਕਾਫੀ, ਇਹ ਤੇ ਆਪਾਂ ਗੱਲ ਕਰਾਂਗੇ। ਰਾਜਨਦੀਪ ਕੈਨਬਰਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ। ਰਵਿੰਦਰ ਸਿੰਘ ਮੈਲਬਨ ਵਾਲੇ, ਉਹ ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਠਾਕ ਹੋ। ਔਰ ਰਵਿੰਦਰ ਸਿੰਘ ਧਨੀ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਜੀ ਅੱਜ ਘਰ ਵਿਚ। ਬਹੁਤ ਬਹੁਤ ਮੁਬਾਰਕਾਂ ਜੀ, ਗੁਰੂ ਸਾਹਿਬ ਚਰਨ ਪਾ ਰਹੇ ਨੇ ਤੁਹਾਡੇ ਗ੍ਰਹਿ ਦੇ ਵਿਚ, ਪਰਮਾਤਮਾ ਚੜ੍ਹਦੀ ਕਲਾ ਦੇ ਵਿਚ ਰੱਖੇ ਤੁਹਾਨੂੰ। ਔਰ ਗੌਰਵ ਸ਼ਰਮਾ ਜੀ ਟੌਂਟ ਕੱਸ ਰਹੇ ਨੇ ਜੀ ਤੁਹਾਡੇ ਕੋਲ, ਤੁਹਾਡੇ ਲਈ ਬਿਨੀ ਪੈਗ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ, ਕਹਿੰਦੇ ਨੇ ਅੱਜ ਤਾਂ ਅਮਰੀਕ ਭਾਜੀ ਪੂਰੀ ਤਰ੍ਹਾਂ ਖੁੱਲ ਕੇ ਭਾਜਪਾ ਦੀ ਬੋਲੀ ਬੋਲ ਰਹੇ ਨੇ।
ਗੌਰਵ ਸ਼ਰਮਾ ਜੀ ਭਾਜਪਾ ਦੀ ਬੋਲੀ ਨਹੀਂ ਬੋਲ ਰਹੇ, ਸਰਕਾਰੀ ਬੋਲੀ ਤੁਸੀਂ ਐਵੇਂ ਕਹੀ ਜਾਂਦੇ ਆ। ਅਸੀਂ ਤਾਂ ਹਮੇਸ਼ਾ ਸਰਕਾਰਾਂ ਦੀ ਇੱਜ਼ਤ ਕਰਦੇ ਹਾਂ, ਜੋ ਵੀ ਸਰਕਾਰ ਹੋਵੇ, ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਕਿਸੇ ਦੀ ਵੀ ਹੋਵੇ। ਸਰਕਾਰ ਦੀ ਵੈਸੇ ਥੋੜੀ ਤੁਹਾਨੂੰ ਇੱਜ਼ਤ ਵੀ ਕਰਨੀ ਚਾਹੀਦੀ ਆ, ਕਿਉਂਕਿ ਸਰਕਾਰਾਂ ਦੇਸ਼ ਨੂੰ ਚਲਾਉਂਦੀਆਂ ਆ, ਉਹ ਤੁਹਾਨੂੰ ਇੰਤਜ਼ਾਮੀਆਂ ਪ੍ਰੋਵਾਈਡ ਕਰਦੀਆਂ ਆ। ਹੁਣ ਉਹਨਾਂ ਨੇ ਬਿੱਲ ਵੀ ਪਾਸ ਕਰਨੇ ਹੁੰਦੇ ਆ, ਕਈ ਬਿੱਲ ਜਿਹੜੇ ਉਹ ਅਮਨਦੀਪ ਅਜਿਹੇ ਹੁੰਦੇ ਆ ਜਿਹੜੇ ਕਿ ਦੇਸ਼ ਦੇ ਲਈ ਇਨ ਦਾ ਲੌਂਗ ਟਰਮ ਬੜੇ ਵਧੀਆ ਹੁੰਦੇ ਆ। ਹੁਣ ਜਿੱਦਾਂ ਭਾਜਪਾ ਨੇ ਕਈ ਬਿੱਲ ਪਾਸ ਕੀਤੇ ਆ, ਜਿੱਦਾਂ ਕਸ਼ਮੀਰ ਦਾ ਬਿੱਲ ਆ ਉਹ ਪਾਸ ਕੀਤਾ, ਉਹ ਵੀ ਕਾਫੀ ਦੇਰ ਦਾ ਪੈਂਡਿੰਗ ਸੀ, ਲੋਕ ਉਹਨੂੰ ਚਾਹੁੰਦੇ ਸੀ ਅੰਦਰੂਨੀ ਤੌਰ ਤੇ ਪੇਸ਼ ਹੋਵੇ, ਤੇ ਉਹ ਪੇਸ਼ ਕੀਤਾ ਸੀ, ਏ ਪੇਸ਼ ਕੀਤਾ, ਸਾਰਿਆਂ ਬਿੱਲਾਂ ਤੇ ਕੋਈ ਨਾ ਕੋਈ ਪੰਗਾ ਖੜਾ ਹੋਇਆ। ਹੁਣ ਪੰਜਾਬ ਦੇ ਜਿਹੜਾ ਬਿੱਲ ਥੋੜਾ ਪੇਸ਼ ਕੀਤਾ ਕਿਸਾਨਾਂ ਬਾਰੇ, ਇਹਦੇ ਬਾਰੇ ਕਾਫੀ ਡਿਟੇਲ ਵਿੱਚ ਤਾਂ ਅਮਨਦੀਪ ਅਸੀਂ ਨਹੀਂ ਗਏ, ਕਿਸੇ ਵੇਲੇ ਸਾਰਾ ਬਿੱਲ ਪੜ੍ਹ ਕੇ ਫਿਰ ਇਹਦੀ ਡਿਟੇਲ ਵਿੱਚ ਜਾ ਕੇ ਵਿਆਖਿਆ ਕਰਾਂਗੇ। ਤੇ ਗੌਰਵ ਸ਼ਰਮਾ ਜੀ ਤੁਹਾਡੇ ਜਿਹੜੇ ਵਿਚਾਰ ਆ ਵੈਸੇ ਸਾਨੂੰ ਚੰਗੇ ਲੱਗਦੇ ਆ, ਭੇਜਦੇ ਰਿਹਾ ਕਰੋ। ਬਾਕੀ ਤੁਸੀਂ ਹੋਰ ਵੀ ਆਪਣੇ ਵਿਚਾਰ ਜਿਸ ਦੀ ਸਪੈਸ਼ਲਾਈਜੇਸ਼ਨ ਕੀਤੀ ਹੁੰਦੀ ਆ, ਉਹ ਵੀ ਥੋੜੇ ਆਪਣੇ ਵਿਚਾਰ ਅੱਜ ਭੇਜਿਓ ਥੋੜੇ ਜਿਹੇ।
ਘਰੇਲੂ ਕਹਿਣ ਦਾ ਮਤਲਬ ਹੈ ਘਰੇਲੂ
ਹਾਲਾਤ,
ਡੋਮੈਸਟਿਕ, ਆਪਾਂ ਇਹਨੂੰ ਮਤਲਬ ਡੋਮੈਸਟਿਕ ਕਹਿ ਦਿੰਦੇ,
ਡੋਮੈਸਟਿਕ
ਵਿਚਾਰ। ਆਪਾਂ ਗੱਲਬਾਤ ਅੱਗੇ ਤੋਰਦੇ ਆ, ਤੇ ਦੇਖੋ ਆਪਾਂ ਥੋੜੀ ਕੋਰੋਨਾ ਦੀ ਗੱਲ ਕਰਦੇ ਆ ਕਿ ਇਨਕੁਆਇਰੀ ਕੱਲ ਹੋਈ ਸੀਗੀ, ਇਨਕੁਆਇਰੀ ਚੱਲ ਰਹੀ ਆ ਹੋਟਲ ਜਿਹੜੇ ਬੰਗਲ ਹੋਇਆ ਆ ਵਿਕਟੋਰੀਆ ਦੇ ਵਿਚ, ਔਰ ਉਸ ਦੇ ਵਿਚ ਜਿਹੜੀ ਗੱਲਾਂ ਖੁੱਲ ਕੇ ਸਾਹਮਣੇ ਆ ਰਹੀਆਂ ਕਿ ਸਰਕਾਰ ਡੈਨੀਅਲ ਐਂਡਰਿਊਜ਼ ਦੀ ਜਿਹੜੀ ਹੈ ਉਹ ਮਾਫ਼ੀ ਤਾਂ ਮੰਗ ਰਹੀ ਆ ਪਰ ਕਹਿੰਦੇ ਸਾਨੂੰ ਪਤਾ ਕੋਈ ਨਹੀਂ ਵੀ ਜ਼ਿੰਮੇਵਾਰ ਕੌਣ ਹੈ। ਸੋ ਜਦੋਂ ਇੱਕ ਹੁੰਦਾ ਆ ਵੀ ਹੁਣ ਉਹਦਾ ਰੈਜ਼ਿਗਨੇਸ਼ਨ ਮੰਗ ਰਹੇ ਨੇ ਵੀ ਉਹ ਰਿਜ਼ਾਈਨ ਕਰਨਾ ਚਾਹੀਦਾ ਕਿ ਹੋਟਲਾਂ ਦਾ ਠੇਕਾ ਕਿਨ ਦਿੱਤਾ ਉਹਦੇ ਮਿਨਿਸਟਰਾਂ ਨੂੰ ਨਹੀਂ ਪਤਾ, ਫਿਰ ਜਿਹੜੀ ਆਸਟ੍ਰੇਲੀਅਨ ਡਿਫੈਂਸ ਫੋਰਸ ਹੈ ਉਹਨਾਂ ਨੂੰ ਨਾ ਕਿਨ ਕੀਤੀ ਪਹਿਲਾਂ। ਇਸ ਨਾ ਕਰਨ ਦੇ ਨਾਲ ਇਸ ਐਟੀਚਿਊਡ ਦਿਖਾਲਣ ਦੇ ਕਾਰਨ ਫਿਰ ਉੱਥੇ ਰੈਲੀਆਂ ਹੋਣ ਲੱਗ ਗਈਆਂ ਕਿ ਸਾਰਾ ਆਸਟ੍ਰੇਲੀਆ ਬਾਕੀ ਠੀਕ ਹੈ, ਸਿਰਫ ਵਿਕਟੋਰੀਆ ਦੇ ਵਿੱਚ ਕਿੰਨੀਆਂ 700-800 ਮੌਤਾਂ ਹੋ ਗਈਆਂ, ਸਟੇਟ ਆਫ ਡਿਜ਼ਾਸਟਰ ਡਿਕਲੇਅਰ ਕਰਨਾ ਪੈ ਗਿਆ, ਬਿਜ਼ਨਸ ਬਿਲਕੁਲ ਚੌਪਟ, ਲੋਕੀ ਬਿਲਕੁਲ ਚੌਪਟ। ਸੋ ਉਹਦੇ ਲਈ ਉਹ ਕਹਿੰਦਾ ਨਹੀਂ ਕੋਈ ਚੱਕਰ ਨਹੀਂ, ਸਾਨੂੰ ਪਤਾ ਹੀ ਨਹੀਂ ਹੈਗਾ ਕੌਣ ਜ਼ਿੰਮੇਵਾਰ ਸੀ, ਬਸ ਇਹ ਕਹਿ ਕੇ ਉਹ ਛੁੱਟਣ ਦੀ ਕੋਸ਼ਿਸ਼ ਕਰ ਰਿਹਾ। ਤੇ ਹਾਲਾਂਕਿ ਜਿਹੜਾ ਕਲੀਅਰਲੀ ਉੱਥੇ ਗੱਲ ਸਾਹਮਣੇ ਆਈ ਹੈ ਕਿ ਕੋਈ ਵੀ ਵਿਕਟੋਰੀਆ ਦੇ ਵਿੱਚ ਵਾਲੀ ਵਾਰਸ ਨਹੀਂ ਸੀ। ਅਮਰੀਕ ਭਾਜੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਜਿਹੜੀ ਕਿ ਲੇਟਲੀ ਮੈਨੂੰ ਪਤਾ ਲੱਗੀ ਹੈ ਕਿ ਨਿਊ ਸਾਊਥ ਵੇਲਸ ਦੇ ਜਿਹੜਾ ਸੀ ਜਿਸ ਸਟੇਟ ਦੇ ਵਿੱਚ ਰਹਿੰਦੇ ਹਾਂ, ਚਲੋ ਆਪਣੀ ਸਿਫਤ ਕਰਨੀ ਬਣਦੀ ਵੀ ਆ, ਤੇ ਇਹਦੀ ਸਿਫਤ ਮਤਲਬ ਪੀਐਮ ਨੇ ਵੀ ਕੀਤੀ ਹੈ, ਇਹਦੀ ਸਿਫਤ ਕਈ ਹੋਰ ਸਟੇਟਾਂ ਨੇ ਵੀ ਕੀਤੀ ਹੈ ਔਰ ਬਾਹਰਲੇ ਕਈ ਹੋਰ ਕੰਟਰੀਆਂ ਨੇ ਵੀ ਕੀਤੀ ਹੈ। ਨਿਊ ਸਾਊਥ ਵੇਲਸ ਦਾ ਜਿਹੜਾ ਮੈਡੀਕਲ ਸਿਸਟਮ ਹੈ ਕਿ ਗੋਲਡ ਪਲੇਟਡ ਮੈਡੀਕਲ ਸਿਸਟਮ ਹੈ ਨਿਊ ਸਾਊਥ ਵੇਲਸ ਦਾ, ਕਿ ਉਹਨਾਂ ਨੇ ਇੱਥੇ ਜਿੰਨੀ ਪਾਪੂਲੇਸ਼ਨ ਹੈ ਨਿਊ ਸਾਊਥ ਵੇਲਸ ਦੇ ਵਿੱਚ, ਬਹੁਤਾਤ ਪਾਪੂਲੇਸ਼ਨ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਸਿਡਨੀ ਦੇ ਵਿੱਚ, ਔਰ ਜਿੱਦਾਂ ਇਹਨਾਂ ਨੇ ਟੈਕਲ ਕੀਤਾ, ਬਿਜ਼ਨਸ ਵੀ ਨਹੀਂ ਬੰਦ ਹੋਇਆ, ਰਿਸਟ੍ਰਿਕਸ਼ਨਾਂ ਵੀ ਨਹੀਂ ਲੱਗੀਆਂ ਹੋਈਆਂ, ਕੋਈ ਸਟੇਜ 3 ਕੋਈ ਸਟੇਜ 2 ਕੋਈ ਸਟੇਜ 4 ਬਿਲਕੁਲ ਨਹੀਂ ਲੱਗਾ ਹੋਇਆ, ਇਕਾਨਮੀ ਵੀ ਚੱਲ ਰਹੀ ਹੈ, ਸਾਰਾ ਕੁਝ ਸਕੂਲ ਵੀ ਖੁੱਲ੍ਹੇ, ਐਵਰੀਥਿੰਗ ਵਰਕ, ਬਸ ਇੱਦਾਂ 2-4 ਰਿਸਟ੍ਰਿਕਸ਼ਨ ਆਇਆ ਕਿ ਵਿਆਹ ਫਿਊਨਰਲ
ਜਾਂਦੇ ਸੀਗੇ, ਹਾਂਜੀ ਕੋਈ ਬੰਦ ਨਹੀਂ ਹੋਇਆ,
ਹਾਂਜੀ। ਸੋ ਇਸ ਕਰਕੇ ਨਾ ਮਤਲਬ ਫੇਰ ਇੱਥੇ ਕੇਸ ਬਿਲਕੁਲ ਘੱਟ ਨੇ, ਉਸ ਦਾ ਕਾਰਨ ਇਹ ਹੈ ਕਿ ਬਿਹਾਈਂਡ ਦਾ ਸੀਨ ਜਿਹੜਾ ਮੈਡੀਕਲ ਡਿਪਾਰਟਮੈਂਟ ਹੈ ਮੈਡੀਕਲ ਸਿਸਟਮ ਹੈ ਇਹ ਨਿਊ ਸਾਊਥ ਵੇਲਸ ਦਾ ਬੜਾ ਰੋਬਸਟ ਹੈ, ਬੜਾ ਜ਼ਬਰਦਸਤ ਸਿਸਟਮ ਚੱਲ ਰਿਹਾ ਔਰ ਪੂਰਾ ਕੰਟਰੋਲ ਚ ਚੱਲ ਰਿਹਾ ਆ, ਔਰ ਇੱਦਾਂ ਦਾ ਹੀ ਸਿਸਟਮ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਸੀ ਪਿਛਲੇ ਸਾਲ ਐਨੀ ਦਿਨੀ ਬੜੀਆਂ ਭਿਅੰਕਰ ਅੱਗਾਂ, ਔਰ ਸਿਰਫ ਨਿਊ ਸਾਊਥ ਵੇਲਸ ਸੀਗਾ ਜਿਨ੍ਹਾਂ ਕੋਲ ਐਕਸਟਰਾ ਰਿਸੋਰਸਿਸ ਸੀਗੇ, 3 ਜਹਾਜ਼ ਖੜੇ ਸੀ ਔਰ ਉਹ ਅੱਗਾਂ ਬੁਝਾ ਰਹੇ ਸੀ, ਤੇ ਜਦੋਂ ਬੁੱਝ ਜਾਂਦੀਆਂ ਸੀ ਤਾਂ ਦੂਜੀਆਂ ਸਟੇਟਾਂ ਚ ਨੂੰ ਵੀ ਭੇਜਦੇ ਹੁੰਦੇ ਸੀ, ਔਰ 7 ਸਾਲ ਦੀ ਸਪਲਾਈ ਬੁਸ਼ ਫਾਇਰ ਦੀ ਇਹਨਾਂ ਦੇ ਕੋਲ ਸੀ ਜਿਹੜੀ ਪਿਛਲੇ ਸਾਲ ਇਹਨਾਂ ਨੇ ਸਾਰੀ ਵਰਤ ਦਿੱਤੀ, ਆਸਟ੍ਰੇਲੀਆ ਦੀਆਂ ਅੱਗਾਂ ਬਚਾ, ਜੇ ਉਹ ਸਪਲਾਈ ਨਾ ਹੁੰਦੀ ਤਾਂ ਅੱਗਾਂ ਦੇ ਜਿਹੜੇ ਨਤੀਜੇ ਹੋਰ ਵੀ ਬੜੇ ਜ਼ਿਆਦਾ ਭਿਆੰਕਰ ਨਿਕਲਣੇ ਸੀ। ਸੋ ਜਿਹੜੇ ਇਹਨਾਂ ਦੇ ਡਿਪਾਰਟਮੈਂਟ ਹੈ ਜਾਂ ਸਰਕਾਰ ਹੈ ਪਿਛਲੇ ਅੱਠਾਂ ਦਸਾਂ ਸਾਲਾਂ ਤੋਂ, ਉਹ ਪੂਰਾ ਆਪਣਾ ਡਿਪਾਰਟਮੈਂਟ ਜਿਹੜੇ ਕੰਮ ਕਰ ਰਹੀ ਹੈ ਜਾਂ ਕਰਵਾ ਰਹੀ ਹੈ ਓਵਰਆਲ। ਪਰ
ਇੱਕ ਹੋਰ ਵੀ ਲਾਈਮਲਾਈਟ ਵਾਲੀ ਗੱਲ ਹੈ, ਸਿਲਵਰ ਲਾਈਨਿੰਗ ਆ ਨਿਊ ਸਾਊਥ ਵੇਲ ਦੀ ਗਵਰਨਮੈਂਟ ਦੇ ਵਿੱਚ ਜਿਹੜੀ ਕਿ ਪੋਜ਼ਿਟਿਵ ਹੈ ਇਕਨੋਮਿਕ ਫਰੰਟ ਤੇ। ਇਹਦੇ ਜਿਹੜੇ ਬਜਟ ਆ ਰਹੇ ਦੋ ਤਿੰਨ ਸਾਲ ਤੋਂ ਪਲੱਸ ਵਿੱਚ ਆ ਰਹੇ, ਕਾਫੀ ਸਰਪਲੱਸ ਦੇ ਵਿੱਚ ਨਿਊ ਸਾਊਥ ਵੇਲ ਦੇ ਬਜਟ ਜਾ ਰਹੇ ਆ, ਤੇ ਉਹ ਬਜਟ ਸਿਰਫ ਸਰਪਲੱਸ ਇਸੇ ਕਰਕੇ ਨਹੀਂ ਜਾ ਰਹੇ ਕਿ ਗਵਰਨਮੈਂਟ ਦਾ ਖਜ਼ਾਨਾ ਭਰ ਰਹੇ ਆ। ਇਹਦੇ ਨਾਲ ਆਲੇ ਦੁਆਲੇ ਜਿਹੜੀ ਐਸਟੈਬਲਿਸ਼ਮੈਂਟ ਆ, ਜਿਹੜੀ ਡਿਵੈਲਪਮੈਂਟ ਆ, ਸੜਕਾਂ ਦਾ ਜਾਲ ਆ, ਪੁਲਾਂ ਨੂੰ ਰਿਪੇਅਰ ਕੀਤਾ ਜਾ ਰਿਹਾ, ਨਵੇਂ ਪੁਲ ਬਣਾਏ ਜਾ ਰਹੇ ਆ, ਰੇਲਵੇ ਨਵੀਂ ਨਵੀਆਂ ਰੇਲਵੇ ਲਾਈਨਸ ਸਿਡਨੀ ਦੇ ਆਲੇ ਦੁਆਲੇ ਖੋਲੀਆਂ ਜਾ ਰਹੀਆਂ ਆ, ਤੇ ਨਵੇਂ ਨਵੇਂ ਪ੍ਰੋਜੈਕਟ ਚੱਲ ਰਹੇ ਆ। ਤੁਸੀਂ ਆ ਕੇ ਦੇਖੋ ਸਿਡਨੀ ਦੇ ਆਲੇ ਦੁਆਲੇ ਜਾਂ ਈਵਨ ਨਿਊ ਸਾਊਥ ਵੇਲ ਦੇ ਰੀਜਨਲ ਇਲਾਕਿਆਂ ਦੇ ਵਿੱਚ ਵੀ ਤੁਸੀਂ ਦੇਖੋਗੇ ਸੜਕਾਂ ਦਾ ਜਿਹੜਾ ਹਾਲ ਹੈ, ਜਾਂ ਈਵਨ ਜਿਹੜੇ ਸ਼ਾਪਿੰਗ ਸੈਂਟਰ ਉਹਨਾਂ ਦਾ ਹਾਲ ਹੈ, ਜਾਂ ਜਿਹੜੀਆਂ ਹੋਰ ਫੈਸਿਲਿਟੀਜ਼ ਆ, ਜਿਹੜੀਆਂ ਇਨਫਰਾਸਟ੍ਰਕਚਰ ਜਿਹੜਾ ਇਹਨਾਂ ਨੇ ਕਾਫੀ ਸਟਰੋਂਗ ਕੀਤਾ ਹੈ ਨਿਊ ਸਾਊਥ ਦੇ ਵੇਲ, ਸਾਊਥ ਵੇਲ ਦੇ ਵਿੱਚ ਸਕੂਲਾਂ ਦੀ ਹਾਲਤ ਕਾਫੀ ਸੁਧਾਰੀ ਆ, ਕਾਫੀ ਉੱਥੇ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਆ, ਤੇ ਜਿਹੜੀਆਂ ਕਈ ਅਜਿਹੀਆਂ ਪਾਲਿਸੀਆਂ ਸੀ ਜਿਹੜੀਆਂ ਕਿ ਇਨਫੈਕਟਿਵ ਸੀ, ਜਿੱਦਾਂ ਸਕੂਲਾਂ ਵਿੱਚ ਪਹਿਲਾਂ ਕੰਪਿਊਟਰ ਦੇ ਦਿੱਤੇ ਗਏ ਨਿਆਣਿਆਂ ਨੂੰ, ਉਹ ਦੇ ਦਿੱਤੇ ਸੀਗੇ ਤੇ ਉਹ ਨਿਆਣੇ ਉਹਨਾਂ ਨੇ ਮਿਸਯੂਜ਼ ਕਰਦੇ ਸੀ, ਉਹ ਵਾਪਸ ਲੈ ਕੇ ਹੁਣ ਸਕੂਲਾਂ ਦੇ ਵਿੱਚ ਹਰ ਇੱਕ ਨੂੰ ਕੰਪਿਊਟਰ ਪ੍ਰੋਵਾਈਡ ਕਰਨ ਦੀ ਫੈਸਿਲਿਟੀ ਹੈਗੀ ਆ, ਹਰੇਕ ਕਲਾਸ ਨੂੰ ਕੰਪਿਊਟਰ ਪ੍ਰੋਵਾਈਡ ਕਰਦੇ ਕਲਾਸ ਟੂ ਕਲਾਸ, ਉਹ ਸਕੂਲ ਵਿੱਚ ਹੀ ਰਹਿੰਦੇ ਆ, ਤੇ ਉਹ ਜਿਹੜੇ ਨਿਆਣੇ ਅੱਗੇ ਕੈਰੀ ਕਰਕੇ ਲੈ ਕੇ ਜਾਂਦੇ ਸੀ ਉਹ ਸਿਸਟਮ ਬੰਦ ਕਰਕੇ ਉਹਨਾਂ ਨੂੰ ਮੋਰ ਇਫੈਕਟਿਵ ਬਣਾਇਆ।
ਅਮਰੀਕ ਭਾਜੀ, ਉਹ ਤਾਂ ਜਿਹੜੀ ਪਿਛਲੀ ਸਰਕਾਰ ਹੈ ਜੂਲੀਆ ਗਿਲਾਰਡ ਦੀ ਸਰਕਾਰ ਦੇ ਲੋਲੀਪੋਪ ਸੀਗੇ, ਉਹ ਜਿਹੜੇ ਲੋਲੀਪੋਪ ਦਿੰਦੇ ਸੀ ਨਾ ਪਹਿਲਾਂ ਦੇਣੇ, ਉਹ ਸਿਰਫ ਖੁਸ਼ ਕਰਨ ਨੂੰ ਵੋਟਾਂ ਦੇ ਲਈ, ਤੇ ਉਹਦੇ ਕਰਕੇ ਮਤਲਬ ਲੈਪਟਾਪ ਦੇ ਦੋ ਨਿਆਣੇ ਘਰੇ ਲੈ ਜਾਂਦੇ, ਤੋੜ ਦਿੰਦੇ, ਭੰਨ ਦਿੰਦੇ, ਖੇਲੀ ਜਾਂਦੇ ਸੀਗੇ, ਉਹਦੇ ਉਹ ਐਜੂਕੇਸ਼ਨ ਲਈ ਨਹੀਂ ਸੀ ਵਰਤ ਰਹੇ। ਹੁਣ ਤੁਸੀਂ ਨਿਊ ਸਾਊਥ ਵੇਲਸ ਦੀ ਗੱਲ ਕਰੋ, ਰੀਜਨਲ ਏਰੀਏ ਚਲ ਜਾਓ, ਮੈਂ ਅਸੀਂ ਪਿਛਲੇ ਮਹੀਨੇ ਜਾ ਕੇ ਆਏ ਹਾਂ ਤੇ 400-500 ਕਿਲੋਮੀਟਰ ਅੰਦਰ ਨੂੰ, ਤੇ ਉੱਥੇ 4 ਬ੍ਰਿਜ ਬਿਲਕੁਲ ਬ੍ਰੈਂਡ ਨਿਊ ਬਣੇ ਨੇ, ਤੇ ਜਿਹੜੇ ਕਿ 100-150 ਸਾਲ ਪੁਰਾਣੇ ਬ੍ਰਿਜ ਹੋ ਗਏ ਸੀਗੇ ਤੇ ਉਹ ਦੁਬਾਰਾ ਬਣਾਏ ਆ। ਸੋ ਰੀਜਨਲ ਇਲਾਕੇ ਦੇ ਵਿੱਚ ਬ੍ਰਿਜਾਂ ਦੀ ਪੂਰੀ ਤਰ੍ਹਾਂ ਰਿਨਿਊਅਲ ਕੀਤੇ ਜਾ ਰਹੇ ਨੇ, ਬਣਾਏ ਜਾ, ਤੁਹਾਨੂੰ ਦੱਸਿਆ ਸਾਡੇ ਰੋਡ ਤੇ 2 ਸਾਲ ਹੋ ਗਏ ਬ੍ਰਿਜ ਬਣਾਇਆ, ਕਿਸੇ ਨੇ ਡਿਮਾਂਡ ਨਹੀਂ ਕੀਤੀ, ਕਿਸੇ ਨੇ ਕੁਛ ਨਹੀਂ ਕੀਤਾ, $4.5 ਲੱਖ ਦਾ ਬ੍ਰਿਜ ਬਣਾਤਾ। ਔਰ ਤੁਹਾਨੂੰ ਮੈਂ ਦੱਸਿਆ ਵੀ ਸੀ ਕਿ 11 ਵਜੇ ਮੈਂ ਰਾਤ ਨੂੰ ਦੇਖਿਆ ਫੋਟੋਆਂ ਖਿੱਚੀਆਂ, ਸਾਡਾ ਐਮ ਪੀ ਖੜਾ ਤੇ ਨਾਲ ਉਹਦੇ ਡਿਪਟੀ ਪ੍ਰਾਈਮ ਮਿਨਿਸਟਰ ਖੜਾ, 5 ਜਣੇ ਖੜੇ, ਤਾਂ ਉਹਨੇ ਉਦਘਾਟਨ ਕੀਤਾ ਦੂਜੇ ਦਿਨ ਸ਼ਾਮ ਨੂੰ ਫੇਸਬੁੱਕ ਤੇ। ਮੈਂ ਉਹਨੂੰ ਮੈਸੇਜ ਪਾਇਆ, ਮੈਂ ਕਿਹਾ ਤੂੰ ਸਾਡੇ ਰੋਡ ਤੇ ਉਦਘਾਟਨ ਕਰਕੇ, ਕਹਿੰਦਾ ਮਾੜਾ ਮੋਟਾ ਦੱਸ ਹੀ ਦਿੰਦਾ ਸਾਨੂੰ, ਅਸੀਂ ਆ ਜਾਂਦੇ। ਉਹ ਕਹੀ ਨਹੀਂ ਮਿਸਟਰ ਸਿੰਘ, ਦੈਟ ਵਾਜ਼ ਅ ਵਰਕ ਟਾਈਮ, 11 o'clock, ਵੀ ਡਿਡਨਟ ਵਾਂਟ ਟੂ ਡਿਸਟਰਬ ਐਨੀ ਬਡੀ। ਮੈਂ ਕਿਹਾ ਤੂੰ ਇੰਡੀਆ ਹੁੰਦਾ ਨਾ ਹੁਣ ਨੂੰ, ਮੈਂ ਕਿਹਾ ਮੈਂ ਸਾਰੀ ਰੈਲੀ ਇਕੱਠੀ ਕਰਕੇ ਨਾ ਇਲਾਕੇ ਦੀ ਇੱਥੇ ਜਿੰਦਾਬਾਦ ਕਰਾਉਣੀ ਸੀਗੀ, ਇੰਨੀ ਬੱਲੇ ਬੱਲੇ ਤੇਰੀ ਕਰਾਉਣੀ ਸੀਗੀ। ਤੇ ਉਹ ਮੈਨੂੰ ਕਹਿੰਦਾ ਕਿਉਂਕਿ ਵਰਕ ਡੇ ਸੀਗਾ, ਫਰਾਈਡੇ ਸੀਗਾ, ਇਸ ਕਰਕੇ ਅਸੀਂ ਤੁਹਾਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੇ ਸੀਗੇ। ਸੋ ਅਮਰੀਕ ਭਾਜੀ, ਇੱਕ ਮਤਲਬ ਨਾ ਐਟੀਚਿਊਡ ਹੁੰਦੇ ਨੇ ਕਿ ਕੰਮ ਚੱਲ ਰਿਹਾ ਆ, ਤੇ ਦੂਜੇ ਪਾਸੇ ਕੰਪੈਰੇਟਿਵ ਆਪਾਂ ਗੱਲ ਕਰ ਰਹੇ ਸੀ ਹੈਲਥ ਸਿਸਟਮ ਦੀ, ਕਰੋਨਾ ਦੀ ਕਰ ਰਹੇ ਸੀ, ਤੇ ਵਿਕਟੋਰੀਆ ਜਿਹੜਾ ਆਪਣਾ ਐਟੀਚਿਊਡ ਪ੍ਰੋਬਲਮ ਹੈ ਉੱਥੇ, ਮਤਲਬ ਡਿਪਾਰਟਮੈਂਟਲ ਐਟੀਚਿਊਡ ਪ੍ਰੋਬਲਮ ਵੀ ਆ, ਲੀਡਰਸ਼ਿਪ ਦੇ ਵਿੱਚ ਵੀ ਬਹੁਤ ਵੱਡੀ ਪ੍ਰੋਬਲਮ ਹੈ। ਦੇ ਵਾਂਟ ਆਲ ਦਾ ਮਨੀ, ਉਹ ਸਾਰਾ ਪੈਸਾ ਚਾਹੁੰਦੇ ਆ ਸਰਕਾਰ ਤੋਂ, ਪਰ ਉਹ ਕਹਿੰਦੇ ਨਾ ਸੈਂਟਰ ਤੋਂ, ਪਰ ਨਹੀਂ ਤੁਸੀਂ ਸਾਡੇ ਤੇ, ਅਸੀਂ ਜੋ ਮਰਜ਼ੀ ਕਰੀਏ, ਤੇ ਜੋ ਮਰਜ਼ੀ ਜਦ ਕੀਤਾ ਤਾਂ ਹੁਣ 700-800 ਬੰਦਾ ਮਾਰ ਲਿਆ, ਇਕਾਨਮੀ ਸ਼ਟਡਾਊਨ ਕਰਾ ਲਈ, ਲੋਕੀ ਦੁਖੀ ਕਰਤੇ, ਜੋਬਾਂ ਖਰਾਬ ਕਰਤੀਆਂ, ਐਂਡ ਸਟਿਲ ਦੀਸ ਪੀਪਲ, ਉਹ ਸਿਰਫ ਸੋਰੀ ਬਸ ਇੰਨਾ ਕਹਿ ਕੇ ਦੇ ਸ਼ੁੱਡ ਐਕਚੁਲੀ ਲੀਵ, ਪਾਸੇ ਹੋ ਕੇ ਉਹਨਾਂ ਨੂੰ ਨਵੇਂ ਲੇਬਰ ਪਾਰਟੀ ਦੇ ਹੋਰ ਲੀਡਰਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਆ ਕੇ ਆਪਣਾ ਕਰਨ, ਕਿਉਂਕਿ ਜਦੋਂ ਤੁਸੀਂ ਪ੍ਰੂਵ ਹੋ ਗਏ ਭਈ ਇੰਨਾ ਕੁਛ ਨੁਕਸਾਨ ਕਰਨ ਤੋਂ ਬਾਅਦ। ਖੈਰ ਇਹ ਮੇਰੇ ਆਪਣੇ ਵਿਚਾਰ ਹੈ, ਤੇ ਬਾਕੀ ਦੂਜੀ ਗੱਲ ਇਹ ਹੈ, ਮੈਂ ਤੁਹਾਨੂੰ ਪਿਛਲੀ ਵਾਰੀ ਵੀ ਦੱਸਿਆ ਸੀ, ਜਿਹੜੇ ਲੋਕ ਹੈ ਨਾ ਉਹ ਦੇ ਸਪੋਰਟ ਦੀਜ਼ ਪੀਪਲ, ਮੈਂ ਤੁਹਾਨੂੰ ਦੱਸਿਆ ਸੀਗਾ ਕੁਈਨਜ਼ਲੈਂਡ ਦੇ ਵਿੱਚ ਵੀ ਉਹ ਸਪੋਰਟ ਕਰ ਰਹੇ ਨੇ, ਸ਼ਹਿਰੀ ਖਾਸ ਕਰਕੇ, ਕਿਉਂਕਿ ਉਹਨਾਂ ਨੂੰ ਵਿਹਲਿਆਂ ਨੂੰ ਪੈਸੇ ਆ ਰਹੇ ਨੇ। ਇੱਦਾਂ ਹੀ ਮੈਲਬਨ ਦੇ ਵਿੱਚ ਜਿਹੜੀ ਪੋਲਿੰਗ ਇਹ ਦੱਸ ਰਹੀ ਹੈ ਕਿ ਜਿਹੜੀ ਕਰੰਟ ਸਰਕਾਰ ਹੈ ਉਹਦੀ ਰੇਟਿੰਗ ਬਹੁਤ ਹਾਈ ਹੈ, ਕਿਉਂਕਿ ਲੋਕ ਚਾਹੁੰਦੇ ਨਹੀਂ ਹੈਗੇ ਭਈ ਇਹ ਖੁੱਲੇ, ਕਿਉਂਕਿ ਉਹਨਾਂ ਨੂੰ ਬੈਠਿਆਂ ਨੂੰ ਜੋਬ ਸੀਕਰ, ਜੋਬ ਕੀਪਰ, ਪੈਸੇ ਆ ਰਹੇ ਨੇ, ਨੋ ਵਰੀ, ਚਾਹੇ ਉਹ ਕੰਮ ਕਰਨ ਚਾਹੇ ਨਾ ਕਰਨ। ਅਮਰੀਕ ਭਾਈ, ਤੁਹਾਡਾ ਕੀ ਖਿਆਲ ਹੈ?
ਜੀ ਬਿਲਕੁਲ ਅਮਨਦੀਪ, ਇੱਕ ਤਾਂ ਜਿਹੜੇ ਜੋਬ ਸੀਕਰ ਪੇਮੈਂਟ ਦੇ ਰਹੀ ਹੈ ਨਾ ਸੈਂਟਰਲ ਗਵਰਨਮੈਂਟ, ਇਹਦੀ ਮਿਸਯੂਜ਼ ਵੀ ਜ਼ਿਆਦਾ ਹੋ ਰਹੀ ਆ, ਤੇ ਇਹਨੂੰ ਥੋੜੇ ਵੈਸੇ ਹਟਾਉਣਾ ਚਾਹੀਦਾ ਜਾਂ ਨਹੀਂ ਹਟਾਉਣਾ ਚਾਹੀਦਾ, ਖੈਰ ਇਹ ਤਾਂ ਸਰਕਾਰਾਂ ਦੇਖੂਗੀਆਂ, ਲੇਕਿਨ ਜਰੂਰ ਇਹ ਟੈਂਪਰੇਰੀ ਮਦਦ ਸੀ, ਇੱਕ ਸਬਸਿਡੀਜ਼ ਦੇ ਤਰ੍ਹਾਂ ਸੀਗੀ ਲੋਕਾਂ ਨੂੰ ਦਿੱਤੀ ਗਈ ਸੀ। ਲੇਕਿਨ ਹੁਣ ਜਿਹੜੀ ਕੋਰੋਨਾ ਵਾਇਰਸ ਦੀ ਸਿਚੁਏਸ਼ਨ ਬਾਕੀ ਸਟੇਟਾਂ ਦੇ ਵਿੱਚ, ਉੱਥੇ ਤਾਂ ਕਾਫੀ ਸੁਧਰ ਗਈ ਆ। ਨਿਊ ਸਾਊਥ ਵੇਲ ਦੇ ਵਿੱਚ ਵੀ ਠੀਕ ਆ ਬਿਜ਼ਨਸ, ਆਮ ਤੌਰ ਤੇ 75% ਬਿਜ਼ਨਸ ਹੁਣ ਬੈਕ ਟੂ ਟਰੈਕ ਆ ਗਏ ਆ। ਤੇ ਮੇਰੇ ਖਿਆਲ ਚ ਹੁਣ ਇਹਨੂੰ ਰੋਲ ਬੈਕ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਇਨ ਸਟੇਜਿਸ, ਮੈਂ ਤਾਂ ਇਹੀ ਕਹਾਂਗਾ।
ਜੀ ਜੀ ਬਿਲਕੁਲ, ਔਰ ਖੁੱਲ ਵੀ ਰਹੇ ਨੇ ਹੁਣ ਕੁਛ। ਹੁਣ ਇੱਧਰ ਕੁਈਨਜ਼ਲੈਂਡ ਦੀ ਗੱਲ ਕਰੀਏ, ਕੁਈਨਜ਼ਲੈਂਡ ਦੇ ਵਿੱਚ ਪਿਛਲੇ ਹਫ਼ਤੇ ਬਾਰਡਰ ਦੇ ਵਿੱਚ ਹੋਰ ਬਬਲ ਕ੍ਰੀਏਟ ਕੀਤੇ ਗਏ, 2-3 ਇਲਾਕੇ ਜਿਹੜੇ ਨੇ ਲਿਜ਼ਮੋਰ ਤੱਕ ਉਹ ਪਾ ਦਿੱਤੇ ਗਏ, ਵੀ ਲਿਜ਼ਮੋਰ ਇੱਧਰ ਇਹ ਏਰੀਏ ਜਿਹੜੇ ਆ ਕੁਈਨਜ਼ਲੈਂਡ ਜਾ ਸਕਦੇ ਨੇ। ਠੀਕ ਹੈ, ਹੁਣ ਕੌਫਸ ਹਾਰਬਰ ਜਿਹੜਾ ਕਿ ਸਾਡਾ ਇਲਾਕਾ ਆ, ਹੁਣ ਅਮਰੀਕ ਭਾਜੀ ਇਹ ਨਾ ਜਿੱਦਾਂ ਬਾਰਡਰ ਖੇਲ ਰਹੇ ਨੇ, ਇਹ ਕੋ ਗੇਮ ਜਿੱਦਾਂ ਨਾ ਗੇਮ ਨੀ ਖੇਡ ਰਹੇ, ਬਾਰਡਰ ਇਹ ਚੱਲ ਰਹੀ ਆ।
ਹੁਣ
ਸਾਡੇ ਇੱਥੇ 240 ਦਿਨ ਹੋ ਗਏ ਨੇ ਕਿ ਸਾਡੇ ਕੌਫਸ ਹਾਰਬਰ ਦੇ ਵਿੱਚ ਕੋਈ ਕੇਸ ਨੀ ਹੋਇਆ, ਕੋਰੋਨਾ ਫ੍ਰੀ ਆ। ਠੀਕ ਹੈ, ਹੁਣ ਇੱਥੋਂ ਦੇ ਜਿਹੜੇ ਲੋਕ ਨੇ ਸਾਡੇ ਪੰਜਾਬੀ ਭਾਈਚਾਰਾ, ਇਹਨਾਂ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਬ੍ਰਿਸਬੇਨ ਜਾਂ ਕੁਈਨਜ਼ਲੈਂਡ ਪੜ੍ਹ ਰਹੇ ਨੇ ਜਾਂ ਕੰਮ ਕਰ ਰਹੇ ਨੇ, ਜੋਬਾਂ ਕਰ ਰਹੇ ਨੇ। ਹੁਣ ਉਹ ਉਧਰ ਫਸੇ ਹੋਏ ਨੇ, ਉਹ ਆ ਸਕਦੇ ਇੱਧਰ, ਪਰ ਜਦੋਂ ਉਹਨਾਂ ਨੂੰ ਵਾਪਸ ਜਾਣਾ ਤਾਂ 14 ਦਿਨ ਉਹਨਾਂ ਨੂੰ ਕੁਆਰੰਟੀਨ ਚ ਰਹਿਣਾ ਪੈਣਾ। ਇਸ ਕਰਕੇ ਕਈ ਪਰਿਵਾਰ ਜਿਹੜੇ ਨੇ ਉਹਨਾਂ ਨੂੰ 200-200 ਦਿਨ ਹੋ ਗਏ ਇੱਕ ਦੂਜੇ ਨੂੰ ਦੇਖੇ ਤੋਂ ਬਿਨਾਂ, ਇਹ ਪ੍ਰੋਬਲਮ ਆਈ ਹੋਈ ਆ। ਹਾਲਾਂਕਿ ਸਾਡੇ 240 ਦਿਨ ਹੋ ਗਏ ਕੋਈ ਕੇਸ ਨੀ ਹੋਇਆ, ਤੇ ਸਰਕਾਰ ਨੇ ਸਾਡਾ ਇਲਾਕਾ ਜਿਹੜਾ ਆ ਕੌਫਸ ਹਾਰਬਰ ਉਹਦੇ ਲਈ ਬਾਰਡਰ ਨਹੀਂ ਖੋਲਿਆ। ਰੀਜ਼ਨ ਕੀ ਆ? ਕੁਛ ਵੀ ਨੀ, ਜਦੋਂ ਹੌਟਸਪੌਟ ਹੀ ਹੈ ਨਹੀਂ, ਇਹ ਇੱਥੇ ਕੋਈ ਕੇਸ ਹੀ ਨਹੀਂ ਹੋ ਰਿਹਾ, ਤੇ ਲੋਕ ਇਹ ਮਨਾਹੀ ਕਿਉਂ ਆ? ਇਹ ਕਿਉਂ ਮਤਲਬ ਇਹ ਕ੍ਰੀਏਟ ਕੀਤਾ ਜਾ ਰਿਹਾ? ਮਤਲਬ ਇਹ ਸਾਰਾ ਬਲੈਂਕਟ ਬੈਨ ਇੱਕੋ ਤਰ੍ਹਾਂ ਮਤਲਬ ਰੱਸੇ ਨਾਲ ਬੰਨੇ ਜਾ ਰਹੇ ਨੇ ਲੋਕ। ਸੋ ਇਹ ਵੀ ਇੱਕ ਸਮੱਸਿਆ ਆ ਜਿਹੜੀ ਸਾਡੇ ਇਲਾਕੇ ਫੇਸ ਕਰ ਰਹੇ ਨੇ। ਕੁਈਨਜ਼ਲੈਂਡ ਦਾ ਮੈਨੂੰ ਪਤਾ ਨਹੀਂ, ਉਹ ਇੱਧਰ ਆਉਣਾ ਚਾਹੁੰਦੇ ਜਾਂ ਨਹੀਂ ਆਉਂਦੇ, ਉਹਨਾਂ ਦੇ ਵੀ ਓਬੀਅਸਲੀ ਭਾਈਵੰਦ ਹੋਣਗੇ ਜਿਹੜੇ ਇੱਧਰ ਕੰਮ ਕਰਦੇ ਹੋਣਗੇ, ਪਰ ਮੈਂ ਤੁਹਾਨੂੰ ਆਪਣੇ ਇਲਾਕਿਆਂ ਦੀਆਂ ਗੱਲਾਂ ਦੱਸ ਰਿਹਾ ਕਿ ਸਾਡਾ ਜਿਹੜਾ ਆਦਾਨ ਪ੍ਰਦਾਨ ਬ੍ਰਿਸਬੇਨ ਨਾਲ ਜ਼ਿਆਦਾ ਆ, ਗੋਲਡ ਕੋਸਟ ਨਾਲ ਜ਼ਿਆਦਾ ਆ, ਸਿਡਨੀ ਨਾਲੋਂ। ਤੇ ਉਹ ਬਿਨਾਂ ਵਜ੍ਹਾ ਤੋਂ 240 ਦਿਨ ਹੋ ਗਏ ਆ ਉਹ ਬਾਰਡਰ ਬੰਦ ਕਰੀ ਬੈਠੇ ਨੇ ਇਹਨਾਂ ਇਲਾਕਿਆਂ ਦੇ ਲਈ। ਹਾਲਾਂਕਿ ਸਾਡੇ ਨਿਆਣੇ ਜਿਹੜੇ ਇੱਥੋਂ ਦੇ ਆ, ਨੌਜਵਾਨ ਆ, ਕੁੜੀਆਂ ਮੁੰਡੇ ਸਾਰੇ ਉੱਥੇ ਜੋਬਾਂ ਕਰਦੇ ਨੇ, ਈਵਨ ਕਿ ਹਸਪਤਾਲ ਵੀ ਕਈ ਵਾਰੀ ਅਸੀਂ ਬ੍ਰਿਸਬੇਨ ਯੂਜ਼ ਕਰ ਲਈਦੇ, ਏਅਰਪੋਰਟ ਵੀ ਬ੍ਰਿਸਬੇਨ ਯੂਜ਼ ਕਰੀਦਾ, ਬਿਜ਼ਨਸ ਦੇਈਦਾ ਉਹਨਾਂ ਨੂੰ ਜਾ ਕੇ। ਸੋ ਅਮਰੀਕ ਭਾਜੀ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ, ਮਿਸਮੈਨੇਜਮੈਂਟ ਐਟ ਗਰੋਸ ਲੈਵਲ, ਮਤਲਬ ਗਵਰਨਮੈਂਟ ਲੈਵਲ ਤੇ ਜਿਹੜੀ ਮਿਸਮੈਨੇਜਮੈਂਟ ਹੋ ਰਹੀ ਆ। ਖੈਰ ਅਸੀਂ ਅੱਗੇ ਚੱਲਦੇ ਹਾਂ ਤੇ ਸਾਡੇ ਨਾਲ ਮਲਕੀਤ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵਿਚਾਰ ਭੇਜ ਰਹੇ ਨੇ, ਕਹਿੰਦੇ ਖੁਦਾ ਤੋਂ ਖੁਦਾ ਨੂੰ ਮੰਗਿਆ ਕਰ, ਸਾਰੀਆਂ ਖਵਾਇਸ਼ਾਂ ਖਤਮ ਹੋ ਜਾਣਗੀਆਂ। ਤੇ ਦੂਜੇ ਪਾਸੇ ਹਰੀਸ਼ ਅਰੋੜਾ ਜੀ ਕਹਿੰਦੇ ਨੇ ਕਿ ਹਰਮਨ ਰੇਡੀਓ ਦੇ ਲਿਸਨਰਸ ਨੂੰ ਬੇਨਤੀ ਹੈ ਕਿ ਆਪਣੇ ਕਿਸਾਨ ਭਰਾਵਾਂ ਦੀ ਹੈਲਪ ਲਈ ਮਿੰਟੂ ਬਾਈ ਜੀ ਦਾ ਪਿੰਡੂ ਆਸਟ੍ਰੇਲੀਆ ਦੀ ਸੀਰੀਜ਼ 167 ਤੇ 168 ਦੇਖੋ ਤੇ ਸਮਝੋ, ਤਾਂ ਇੰਡੀਆ ਦੇ ਵਿੱਚ ਗਰੁੱਪਾਂ ਵਿੱਚ ਸ਼ੇਅਰ ਕਰੋ, ਕਿਸਾਨ ਭਰਾਵਾਂ ਨੂੰ ਬਹੁਤ ਹੈਲਪ ਮਿਲੇਗੀ ਜੀ। ਯੂਟਿਊਬ ਦਾ ਪਤਾ ਤਾਂ ਪਤਾ ਹੈ ਕੋਈ ਤੇ ਪਾਈ ਹੋਈ ਆ, ਸੋਰੀ। ਤੇ ਹਾਂਜੀ ਮੈਂ ਦੱਸਦਾ ਕਿ ਮਿੰਟੂ ਬਾਈ ਜੀ ਨੇ ਵੀ 2 ਵੀਡੀਓ ਪਾਏ ਨੇ ਜਿਹੜੇ ਕਾਫੀ ਚੱਲੇ ਨੇ, ਔਰ ਉਹਨਾਂ ਦੇ ਵਿੱਚ ਕਾਫੀ ਹੱਲ ਵੀ ਦਿੱਤੇ ਹੋਏ ਨੇ ਜਿਹੜੇ ਸ਼ੇਅਰ ਵੀ ਕੀਤੇ ਜਾ ਰਹੇ ਨੇ। ਸੋ ਤੁਸੀਂ ਵੀ ਉਹ ਜ਼ਰੂਰ ਦੇਖੋ ਤਾਂ ਤੁਹਾਨੂੰ ਸਮਝ ਆਏਗੀ ਸਾਨੂੰ ਸਾਰਿਆਂ ਨੂੰ ਕਿ ਕੀ ਇਹਦੇ ਹੱਲ ਕੀ ਹੋ ਸਕਦੇ ਨੇ। ਔਰ ਗੁਰਿੰਦਰ ਸਿੰਘ ਬਾਈ ਜੀ ਕਹਿੰਦੇ ਨੇ ਕਿ ਫਲੋਰਾ ਬਾਈ ਜੀ ਨੇ ਤਾਂ ਕਿਸਾਨੀ ਨੂੰ ਵੀ ਸਿੱਧੇ ਸਿੱਧੇ ਨੌਕਰੀ ਨਾਲ ਜੋੜਤਾ, ਕਰਤੀ ਕਹਿੰਦੇ ਉਹ ਗੱਲ ਮੋਦੀ ਵਾਲੀ। ਤਾਂ ਜੀ ਐਸ ਚਾਹਲ ਹੁਣੀ ਕਹਿ ਰਹੇ ਨੇ ਕਿ ਇੱਧਰ ਨਿਊ ਸਾਊਥ ਵੇਲਸ ਵਿੱਚ ਵੀ ਸੇਮ ਹੀ ਹੋਇਆ ਸੀ ਜਦੋਂ ਪ੍ਰਿੰਸੈਸ ਰੂਬੀ ਇੰਸੀਡੈਂਟ ਹੈਪਨ, ਨੋ ਵਨ ਰਿਜ਼ਾਈਨਡ। ਹਾਂਜੀ ਉਹਦੇ ਵਿੱਚ ਵੀ, ਹਾਂਜੀ ਬਿਲਕੁਲ ਸਹੀ ਗੱਲ ਹੈ, ਕੋਈ ਰਿਜ਼ਾਈਨ ਨਹੀਂ ਸੀ ਕੀਤਾ, ਪਰ ਉਹਦੀ ਇਨਕੁਆਇਰੀ ਹੋ ਕੇ ਟੋਟਲ ਰਿਸਪੋਂਸੀਬਿਲਟੀ ਜਿਹੜੀ ਆ ਉਹ ਲੈ ਕੇ, ਪਰ ਉਹਦੇ ਨਾਲ ਉਹ ਇਨੀਸ਼ੀਅਲ ਸਟੇਜਿਸ ਤੇ ਸੀਗਾ ਜਿੱਥੇ ਤੱਕ ਮੈਨੂੰ ਪਤਾ ਹੈ। ਸਮੀਰ ਪਾਲ ਹੁਣੀ ਆਪਣੀ ਆਸਟਰੀਆ ਤੋਂ, ਕਿਆ ਬਾਤ ਹੈ, ਬਹੁਤ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੇ ਨੇ, ਮੈਂ ਥੋੜੀ ਦੇਰ ਬਾਅਦ ਕਰਦਾ ਕਿ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਧੀ ਰਾਤ ਦੇ 1:44 ਹੋਇਆ ਤੇ ਪ੍ਰੋਗਰਾਮ ਸੁਣਨੇ ਲਾਈਵ, ਆਸਟਰੀਆ ਦੇ ਵਿੱਚ ਪਤਝੜ ਸ਼ੁਰੂ ਹੋ ਚੁੱਕੀ ਆ। ਚਲੋ ਤੁਸੀਂ ਵੀ ਆਟਮ ਦਾ ਨਜ਼ਾਰਾ ਲਓ ਤੇ ਮੈਂ ਸ਼ੇਅਰ ਕਰਦਾ ਤਸਵੀਰਾਂ, ਬਹੁਤ ਬਹੁਤ ਧੰਨਵਾਦ। ਜਗਵੀਰ ਸੇਖੋਂ ਬਾਈ ਜੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਈ ਜੀ ਕਿਸਾਨ ਟੈਕਸ ਤੋਂ ਕਦੇ ਨਹੀਂ ਭੱਜਦੇ, ਜੇਕਰ ਆਜ਼ਾਦੀ ਤੋਂ ਬਾਅਦ ਮਾਸਟਰਾਂ ਦੀ ਤਨਖਾਹ ਦੇ ਬਰਾਬਰ ਕਿਸਾਨਾਂ ਦੀ ਫਸਲ ਦਾ ਰੇਟ ਵੀ ਵੱਧਦਾ ਜਾਂ ਫਿਰ ਕਿਸਾਨਾਂ ਨੂੰ ਵੀ ਪੈਨਸ਼ਨਾਂ ਲੱਗਣ, ਕਿਸਾਨ ਹਰ ਸਾਲ ਗਰੀਬ ਬਾਬਿਆਂ ਤੇ ਗਰੀਬਾਂ ਨੂੰ ਟੈਕਸ ਨਾਲੋਂ ਵੱਧ ਦਾਨ ਦੇ ਦਿੰਦੇ ਨੇ। ਅਮਰੀਕ ਭਾਜੀ ਸੁਣਦੇ ਹੋ?
ਬਿਲਕੁਲ ਬਿਲਕੁਲ ਅਮਨਦੀਪ, ਇਹਨਾਂ ਦੀ ਗੱਲ ਠੀਕ ਹੈ। ਜਿਹੜੇ ਜੇ ਤੁਸੀਂ ਨਾ ਮਾਸਟਰਾਂ ਦੀ ਤਨਖਾਹ ਦੇਖੋ 1983 ਤੋਂ ਬਾਅਦ ਜਿਹਨੇ ਜੇ ਤੁਸੀਂ ਇਹਨਾਂ ਦੀ ਤਨਖਾਹ ਚ ਇਨਕਰੀਜ ਜਿਹੜੀ ਹੋਈ ਆ ਉਹ ਲਗਭਗ 83 ਗੁਣਾ ਇਨਕਰੀਜ ਹੋਈ ਆ।
ਅੱਛਾ,
ਪੰਜਾਬ 83 ਗੁਣਾ ਇਨਕਰੀਜ ਹੋਈ ਆ ਇਹਨਾਂ ਦੀ ਸੈਲਰੀ ਦੇ ਵਿਚ। ਤੇ ਇਹਨਾਂ ਨੂੰ ਜਿਹੜੇ ਮਾਸਟਰ ਆ ਇਹਨਾਂ ਨੂੰ ਪਤਾ ਕੀ ਕਿਹਾ, ਨੇਸ਼ਨ ਬਿਲਡਰ ਆ। ਕਾਹਦੇ ਨੇਸ਼ਨ ਬਿਲਡਰ ਆ? ਜਿਹੜਾ ਇੱਕ ਕਿਸਾਨ ਆ ਜਾਂ ਇੱਕ ਜਿਹੜਾ ਖੇਤ ਮਜ਼ਦੂਰ ਆ ਉਹ ਵੀ ਤਾਂ ਨੇਸ਼ਨ ਬਿਲਡਰ ਹੀ ਆ। ਇੱਕ ਜਿਹੜਾ ਟਰੱਕ ਡਰਾਈਵਰ ਆ ਟਰੱਕ ਦਾ ਬਿਜ਼ਨਸ ਕਰਦਾ ਉਹ ਵੀ ਤਾਂ ਨੇਸ਼ਨ ਬਿਲਡਰ ਹੀ ਆ। ਇੱਕ ਜਿਹੜਾ ਮਜ਼ਦੂਰੀ ਕਰਦਾ ਉਹ ਵੀ ਤਾਂ ਨੇਸ਼ਨ ਬਿਲਡਰ ਹੀ ਆ। ਇਹਨਾਂ ਨੂੰ ਜੇ ਇਹ ਕਿਤੇ ਨਾ ਬਾਹਰ ਵੀਰ ਬੂਟ ਪੀਂਦੇ ਹੁੰਦੇ ਆ, ਨੇਸ਼ਨ ਬਿਲਡਰ ਆ, ਇਹਨਾਂ ਨੂੰ ਪੀਣੀ ਨੀ ਚਾਹੀਦੀ ਇੱਦਾਂ ਨਾ। ਫਿਰ ਨੇਸ਼ਨ ਬਿਲਡਰ ਅੱਜ ਮਾਸਟਰਾਂ ਦੀ ਪੋਜੀਸ਼ਨਾਂ ਕੱਢੋ ਨਾ ਤੁਸੀਂ, ਤੇ 4-5 ਟਰੱਕ ਭਰ ਕੇ ਇੱਥੇ ਪ੍ਰੈਸਟਨ ਚ ਹੀ ਆ ਜਾਣੇ ਮਾਸਟਰਾਂ ਦੇ, ਜਿਹੜੇ ਇਹਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਇਹ ਨੇਸ਼ਨ ਬਿਲਡਰ ਬਿਲਡਰ ਕੋਈ ਨੀ ਹੈਗੇ ਇਹ। ਇਹ ਵੀ ਇੱਦਾਂ ਆਮੇ ਹੀ ਆ, ਜਿੱਦਾਂ ਆਮੇ ਇਹਨਾਂ ਨੂੰ ਕਹਿਣਾ ਚਾਹੀਦਾ ਨੇਸ਼ਨ ਬਿਲਡਰ, ਪਤਾ ਨੀ ਕਾਹਦੇ ਕਹਿੰਦੇ ਆ। ਬਾਕੀ ਇਹਨਾਂ ਦੀ ਗੱਲ ਇਹ ਤਾਂ ਠੀਕ ਆ ਕਿ ਜਿਹੜੀ ਜਿਹੜੀ ਕਿਸਾਨਾਂ ਦੀ ਆਮਦਨ ਨਹੀਂ ਵਧੀ, ਲੇਕਿਨ ਕਿਸਾਨਾਂ ਦੀ ਆਮ ਜੇ ਤੁਸੀਂ ਕਿਸੇ ਪ੍ਰੋਗਰੈਸਿਵ ਜਾਂ ਪ੍ਰੋਐਕਟਿਵ ਕਿਸਾਨ ਨੂੰ ਮਿਲ ਕੇ ਦੇਖੋ ਨਾ, ਤਾਂ ਉਹ ਤੁਹਾਨੂੰ ਅਮਨਦੀਪ ਜ਼ਰੂਰ ਕਹੂਗਾ ਕਿ ਕਿਸਾਨੀ ਦੇ ਵਿੱਚ ਪੈਸਾ ਹੈਗਾ। ਅਗਰ ਜੇ ਤੁਸੀਂ ਇਸ ਨੂੰ ਐਗਰੋ ਬਿਜ਼ਨਸ ਦੇ ਤੌਰ ਤੇ ਚਲਾਓ, ਜੇ ਤੁਸੀਂ ਸਿਰਫ ਐਗਰੀਕਲਚਰ ਦੇ ਤੌਰ ਤੇ ਚਲਾਓ, ਤੁਸੀਂ ਪ੍ਰੋਡਿਊਸ ਕਰ ਲਈ ਚੀਜ਼ ਉਸਨੂੰ ਮਾਰਕੀਟ ਵਿੱਚ ਤੁਸੀਂ ਵੇਚ ਸਿੱਟਿਆ ਦੀ ਉਹ ਚੀਜ਼ ਨੂੰ ਸਿੱਟਣ, ਉਹ ਚੀਜ਼ ਨੂੰ ਸਿੱਟਣਾ ਕਹਿੰਦੇ ਅਸੀਂ। ਜੇ ਇਸ ਇਹਦੇ ਵਿੱਚ ਥੋੜੀ ਟੈਕਨੀਕ ਹੋਣ ਲੱਗ, ਜਿੱਦਾਂ ਤੁਸੀਂ ਅਮਨਦੀਪ ਕਈ ਵਾਰੀ ਗੱਲ ਕਰਦੇ ਹੁੰਦੇ ਆ ਕਿ ਇਸ ਨੂੰ ਐਗਰੀਕਲਚਰ ਨਾ ਬਣਾਓ, ਇਸ ਨੂੰ ਐਗਰੋ ਬਿਜ਼ਨਸ ਬਣਾਓ। ਪੰਜਾਬ ਦੇ ਵਿੱਚ ਵੀ ਛੋਟੇ ਛੋਟੇ ਦੇ ਕੋਲ 4-4-5-5 ਏਕੜ ਜ਼ਮੀਨ ਆ, ਉਹ ਕਾਫੀ ਖੁਸ਼ਹਾਲ ਆ। ਉਹਨਾਂ ਦੇ ਵਿੱਚੋਂ ਮੈਂ 2-3 ਬੰਦਿਆਂ ਨੂੰ ਜਾਣਦਾ ਵੀ ਆ ਜਿਹੜੇ ਕਿ ਇਹ ਐਗਰੀਕਲਚਰ ਦਾ ਬਿਜ਼ਨਸ ਕਰਦੇ ਆ। ਉਹ ਛੋਟੀ ਛੋਟੀਆਂ ਚੀਜ਼ਾਂ ਅਮਨਦੀਪ ਲਾਉਂਦੇ ਆ, ਜਿੱਦਾਂ ਸਬਜ਼ੀਆਂ ਉਗਾਉਂਦੇ ਆ, ਉਹ ਦੇਖ ਲੈਂਦੇ ਕਿ ਅਗਲੇ ਸੀਜ਼ਨ ਚ ਕਿਹੜੀ ਚੀਜ਼ ਦੀ ਡਿਮਾਂਡ ਵਧਣੀ ਆ ਤੇ ਕਿਹੜੀ ਚੀਜ਼ ਇਨ ਡਿਮਾਂਡ ਹੋ ਸਕਦੀ ਆ,
ਉਹਦੇ
ਅਕੋਰਡਿੰਗਲੀ ਥਿੰਕ ਕਰਕੇ, ਮਾਰਕੀਟ ਰਿਸਰਚ ਕਰਕੇ, ਜਿੱਦਾਂ ਰਿਸਰਚ ਐਂਡ ਡਿਵੈਲਪਮੈਂਟ ਤੇ ਥੋੜਾ ਜਿਹਾ ਧਿਆਨ ਦਿੰਦੇ ਆ, ਤਾਂ ਸਕਸੈਸਫੁਲ ਹੁੰਦੇ ਆ। ਉੱਥੇ ਵੀ ਕਈ ਗੁਣਾ ਆਮਦਨ ਉਹਨਾਂ ਦੀ ਵੀ ਵਧੀ ਆ। ਲੇਕਿਨ ਜਿਹੜਾ ਆਮ ਕਿਸਾਨ ਆ ਜਿਹੜਾ ਡਿਪੈਂਡੈਂਟ ਕਰਦਾ, ਜਿੱਦਾਂ ਤੁਸੀਂ ਕਹਿੰਦੇ ਆ ਲੇਟ ਬੈਕ ਕਿਸਾਨ ਤੁਸੀਂ ਕਹਿ ਸਕਦੇ ਆ, ਜਿਹੜੀਆਂ ਫਸਲਾਂ ਲਾਉਂਦੇ ਆ,
ਜਿੱਦਾਂ ਕਿਸਾਨ ਵੀ ਦੀ ਟਰਮ ਨਵੀਂ ਆਈ ਆ,
ਰਾਸ਼ਟਰਿਕ ਕਿਸਾਨ ਕਹਿ ਸਕਦੇ ਆ, ਰਾਸ਼ਟਰਿਕ ਵੀ ਕਹਿ ਸਕਦੇ ਆ, ਜਿੱਦਾਂ ਲੇਟ ਬੈਕ ਵੀ ਕਹਿ ਸਕਦੇ ਆ, ਵੀ ਕਿਸਾਨੀ ਆ, ਅਸੀਂ ਕਿਸਾਨੀ ਕਰਨੀ ਆ, ਇਹਦੇ ਵਿੱਚ ਕੋਈ ਰਿਸਰਚ ਐਂਡ ਡਿਵੈਲਪਮੈਂਟ ਨਹੀਂ ਕਰਨੀ ਹੈ। ਅਗਰ ਤੁਸੀਂ ਰਿਸਰਚ ਐਂਡ ਡਿਵੈਲਪਮੈਂਟ ਕਰੋ ਤਾਂ ਕਿਸਾਨ ਵੀ ਕਾਮਯਾਬ ਹੋ ਸਕਦਾ। ਨਾਕਾਮਯਾਬੀ ਤਾਂ ਹਰੇਕ ਜਗ੍ਹਾ ਅਮਨਦੀਪ, ਹਰੇਕ ਜਗ੍ਹਾ ਨਾਕਾਮਯਾਬੀ ਆ, ਹਰੇਕ ਜਗ੍ਹਾ ਰਿਸਕ ਆ। ਹੁਣ ਜਿਹੜਾ ਛੋਟਾ ਜਿਹਾ ਬਿਜ਼ਨਸ ਪਰਸਨ ਆ ਪਿੰਡ ਦੇ ਵਿੱਚ, ਕੋਈ ਬਿਜ਼ਨਸ ਪਰਸਨ ਜਿੱਦਾਂ ਮਹਾਜਨ ਆ, ਇਹ ਕਾਹਤੇ ਕਾਮਯਾਬ? ਇਹਨਾਂ ਵਿੱਚ ਰਿਸਰਚ ਓਰੀਐਂਟਡ ਹੁੰਦੇ ਆ ਕਿ ਇਹਨਾਂ ਨੇ ਕੋਈ ਸ਼ੋਪ ਖੋਲੀ ਆ, ਅਗਰ ਉਹ ਨੀ ਸ਼ੋਪ ਚੱਲਦੀ ਤਾਂ ਉਹਦੇ ਵਿੱਚ ਹੋਰ ਨਵੇਂ ਨਵੇਂ ਪ੍ਰੋਡਕਟਸ ਲਿਆਉਂਦੇ ਆ, ਉੱਥੇ ਰਿਸਰਚ ਐਂਡ ਡਿਵੈਲਪਮੈਂਟ ਤੇ ਖਰਚਾ ਕਰਦੇ ਆ, ਗੱਲਾਂ ਬਾਤਾਂ ਕਰਕੇ ਉਹ ਦੇਖਦੇ ਕਿ ਇਹਨੂੰ ਕਿੱਦਾਂ ਸੁਧਾਰਿਆ ਜਾ ਸਕਦਾ। ਜੇ ਸਾਡਾ ਕਿਸਾਨ ਆ ਬੜਾ ਮਿਹਨਤੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਪਰ ਉਹ ਲੇਟ ਬੈਕ ਆ, ਰਿਸਰਚ ਐਂਡ ਡਿਵੈਲਪਮੈਂਟ ਬਹੁਤ ਘੱਟ ਕਰ ਰਿਹਾ, ਇਸੇ ਕਰਕੇ ਜਿਹੜੀ ਕਿਸਾਨੀ ਆ ਉਹ ਥੋੜੀ ਜਿਹੀ ਥੱਲੇ। ਲੇਕਿਨ ਸਾਰੇ ਕਿਸਾਨ ਨਹੀਂ ਹੈ, ਕਈ ਬਹੁਤ ਖੁਸ਼ਹਾਲ ਕਿਸਾਨ ਵੀ ਆ ਜਿਹੜੇ ਸਫਲ ਕਿਸਾਨ ਵੀ ਆ।
ਜੀ ਆਪਾਂ ਇੱਥੇ ਗੱਲ ਕਰਾਂਗੇ, ਕਈ ਨੁਕਤੇ ਨੇ ਅੱਜ ਆਪਾਂ ਗੱਲਾਂ ਕਰਨੀਆਂ ਜਿਨ੍ਹਾਂ ਦੇ ਵਿੱਚ ਜਿਹੜਾ ਐਗਰੀਕਲਚਰ ਤੋਂ ਐਗਰੀ ਬਿਜ਼ਨਸ ਵੱਲੋਂ ਸੋਚ ਜਿਹੜੀ ਲੈ ਕੇ ਜਾਣ ਦੇ ਲਈ ਕਈ ਕੀ ਰਿਕੁਆਇਰਮੈਂਟਸ ਆ, ਕੀ ਕਰਨਾ ਚਾਹੀਦਾ ਆ। ਜਿਹੜੀ ਤਸਵੀਰ ਕਿਸਾਨ ਦੀ ਅਸੀਂ ਦੇਖਦੇ ਹਾਂ ਜਾਂ ਸਾਨੂੰ ਦਿਖਾਈ ਜਾਂਦੀ ਆ, ਪਾਟੇ ਕੱਪੜੇ ਆ, ਬੁਰੇ ਹਾਲ ਆ, ਕਹੀ ਮੋਢੇ ਤੇ ਚੱਕੀ ਹੋਈ ਆ, ਦੈਟਸ ਫਾਈਨ, ਕੋਈ ਉਹ ਚ ਗਲਤ ਗੱਲ ਨਹੀਂ ਹੈਗੀ, ਹਨਾ। ਪਰ ਉਹ ਕੀ ਸਿਰਫ ਖੇਤਾਂ ਚ ਖੜ ਕੇ ਕਹੀ ਚਲਾਉਣਾ ਹੀ ਖੇਤੀ ਆ? ਮਤਲਬ ਇਹ ਤਾਂ ਹੈਗਾ ਹੀ ਹੈਗਾ, ਇਹ ਤਾਂ ਬੇਸ ਕੰਮ ਹੈਗਾ, ਇਹ ਤਾਂ ਕਰਨਾ ਹੀ ਪੈਣਾ। ਪਰ ਨਾਲ ਦੀ ਨਾਲ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ, ਤੁਸੀਂ ਵੀ ਗੱਲਾਂ ਕਰਦੇ, ਸਾਡੇ ਇੱਕ ਸੱਜਣ ਤੁਹਾਡੇ ਫਰੈਂਡ ਸੀ, ਉਹਨਾਂ ਨਾਲ ਵੀ ਗੱਲ ਕਰਦੇ, ਉਹ ਵੀ ਟੀਚਰ ਨਾਲ ਖੇਤੀਬਾੜੀ ਵੀ ਕਰਦੇ
ਨੇ। ਹਾਂਜੀ,
ਤੇ ਆਪਾਂ
ਖੇਤੀਬਾੜੀ ਕਰਦੇ, ਸਫਲ ਆ ਉਹ,
ਸਫਲ ਆ, ਤੇ ਉਹ ਕਿਉਂ ਸਫਲ ਆ ਇਹਦੇ ਬਾਰੇ ਵੀ ਆਪਾਂ ਗੱਲਾਂ ਕਰਾਂਗੇ। ਬਾਕੀ ਜਿਹੜੀ ਸਕਸੈਸ਼ਨ ਹੈ ਉਹਦੇ ਬਾਰੇ ਵੀ ਗੱਲਾਂ ਕਰਾਂਗੇ, ਯੂਥ ਕਿੰਨਾ ਖੇਤੀ ਦੇ ਵਿੱਚ ਇਨਵੋਲਵ ਹੈ, ਔਰ ਹੋਰ ਅੰਡਰਲਾਈਨ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਜਿਹੜੀ ਖੇਤੀ ਦੀ ਮਾੜੀ ਹਾਲਤ ਜਿਹੜੀ ਆ ਉਹਦਾ ਕਾਰਨ ਕੱਲੀਆਂ ਸਰਕਾਰਾਂ, ਆੜਤੀਏ, ਸ਼ੋਸ਼ਣ ਇਹ ਨਹੀਂ ਹੈਗਾ ਜਾਂ ਵਾਧੇ ਭਾਅ, ਉਹਦੇ ਜ਼ਿੰਮੇਵਾਰ ਕਿਸਾਨ ਅਸੀਂ ਖੁਦ ਵੀ ਹਾਂ। ਉਹ ਵੀ ਤੁਹਾਨੂੰ ਰੀਜ਼ਨ ਦੱਸਾਂਗੇ ਕਿਉਂ। ਤੇ ਆਪਾਂ ਇੱਕ ਲੈ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਉਸ ਪਾਰ ਫਿਰ ਆਪਾਂ ਹੋਰ ਇਹ ਭਗਤਾ ਮਸਲਾ ਸ਼ੇਅਰ ਕਰਾਂਗੇ। ਪਰ ਕਿਰਪਾਲ ਸਿੰਘ ਚੀਮਾ ਨਿਊਯਾਰਕ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬ੍ਰੈਂਪਟਨ ਕੈਨੇਡਾ ਤੋਂ ਤੇਜਿੰਦਰ ਸਿੰਘ ਸਿੱਧੂ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਤੇਜਿੰਦਰ ਜੀ, ਠੀਕ ਠਾਕ ਹੋ? ਤਸਵੀਰਾਂ ਮੈਂ ਸ਼ੇਅਰ ਕਰੀ ਜਾ ਰਿਹਾ ਲਾਈਵ ਬਲੌਗ ਤੇ, ਤੁਸੀਂ ਦੇਖ ਸਕਦੇ ਹੋ। ਸੋ ਮਿਲਦੇ ਹਾਂ ਜੀ ਬ੍ਰੇਕ ਤੋਂ ਉਸ ਪਾਰ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198-152-93-297 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰੋਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto golden grain flour mills da Garewal chakki aata, taaza, ghat chemical di varton wali kanak, jehdi ki siddhi khetan chon mill ch liyai jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਜੀ ਤੇ ਮੈਨੂੰ ਹਾਸਾ ਆ ਰਿਹਾ ਤੇ ਕਿਉਂਕਿ ਮੇਰੀ ਗੱਲਬਾਤ ਹੋਈ ਸੀਗੀ ਹਰਨਾਮ ਸਿੰਘ ਹੋਣਾਂ ਨਾਲ ਪਿਛਲੇ ਹਫ਼ਤੇ, ਤੇ ਅਮਰੀਕ ਭਾਜੀ ਲਾਈਨ ਆਫ ਕੰਟਰੋਲ ਦੀਆਂ ਗੱਲਾਂ ਉਹਨੇ ਸੁਣਾਈਆਂ ਮੈਂ ਤੁਹਾਡੀਆਂ, ਉਹ ਸੁਣਾਉਂਦੇ ਹਾਂ ਜੀ। ਅੱਜ ਲਾਈਨ ਆਫ ਕੰਟਰੋਲ ਤੇ ਬੰਬਾਰੀ ਜਿਹੜੀ ਹੁੰਦੀ ਰਹੀ ਆ, ਅਮਰੀਕ ਭਾਜੀ ਵੀ ਵਿੱਚ ਸ਼ਾਮਲ ਹੁੰਦੇ ਹੁੰਦੇ ਸੀ, ਉਹਦੀਆਂ ਵੀ ਗੱਲਾਂ ਕਰਾਂਗੇ ਤੇ ਸਰਜੀਕਲ ਸਟ੍ਰਾਈਕਾਂ ਵੀ ਕਹਿੰਦੇ ਹੁੰਦੀਆਂ ਰਹੀਆਂ, ਇੱਕ ਦੂਜੇ ਦੇ ਘੁਸਪੈਠ ਵੀ ਹੁੰਦੀ ਰਹੀ ਜਾ ਕੇ, ਤੇ ਉਹ ਵੀ ਆਪਾਂ ਕਰਾਂਗੇ। ਤੇ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਨੇ ਤੇ ਰਾਜਾ ਧਾਲੀਵਾਲ ਮਲਡੂਰੇ ਤੋਂ ਸ਼ਾਮਲ ਨੇ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਸਤਿ ਸ੍ਰੀ ਅਕਾਲ, ਸ਼ੁਕਰਾਨਾ ਜੀ। ਤੇ ਗੁਰਿੰਦਰ ਸਿੰਘ ਵਰਜੀਨੀਆ ਤੋਂ ਕਹਿੰਦੇ ਨੇ ਕਿ ਸਾਡੇ ਇੱਕ ਰਿਸ਼ਤੇਦਾਰ ਨੇ 4 ਕਨਾਲਾਂ ਭਿੰਡੀਆਂ ਲਾਈਆਂ ਤੇ ਰੱਜ ਕੇ ਖਾਧੀਆਂ ਤੇ 40,000 ਰੁਪਏ ਦੀਆਂ ਵੇਚੀਆਂ ਵੀ, ਪਰ ਕਿਸਮਤ ਮਾੜੀ ਫਿਰ ਵੀ ਕਣਕ ਝੋਨੇ ਵਿੱਚ ਹੀ ਫਸ ਗਏ ਨੇ। ਤੇ ਬਿਲਕੁਲ ਇਹੀ ਗੱਲ ਹੈ ਕਿ ਪੀਪਲ ਡੋਂਟ ਵਾਂਟ ਚੇਂਜ ਤੇ ਸੋ ਰਿਲੈਕਸਿੰਗ ਜਿਹੜਾ ਮਾਹੌਲ ਬਣਦਾ ਜਾ ਰਿਹਾ, ਹੌਲੀ ਹੌਲੀ ਇੰਪਰੂਵਮੈਂਟ ਹੋ ਰਿਹਾ। ਖੈਰ ਆਪਾਂ ਇਹਨਾਂ ਤੇ ਗੱਲਾਂ ਕਰਾਂਗੇ ਤੇ ਗੌਰਵਪ੍ਰੀਤ ਸਿੰਘ ਵਲਿੰਟਨ ਨੇ ਨਿਊਜ਼ੀਲੈਂਡ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਟਵਿੱਟਰ ਦੇ ਉੱਤੇ ਮੈਸੇਜ ਪਾ ਰਹੇ ਨੇ, ਬਹੁਤ ਬਹੁਤ ਸ਼ੁਕਰਾਨਾ ਜੀ ਤੁਹਾਡਾ। ਤੇ ਪ੍ਰੋਗਰਾਮ ਸੋਹਣਾ ਚੱਲ ਰਿਹਾ, ਉਹ ਵੀ ਇੱਕ ਤਸਵੀਰ ਸਾਂਝੀ ਕਰ ਰਹੇ ਨੇ ਨਿਊਜ਼ੀਲੈਂਡ ਦੀ, ਕਿਆ ਖੂਬਸੂਰਤ ਹੈ ਜੀ, ਬਹੁਤ ਸੋਹਣਾ ਤੇ ਕਹਿੰਦਾ ਚੰਗਾ ਲੱਗਾ ਸੁਣ ਕੇ ਜੀ। ਸੋ ਜੀ ਆਇਆਂ ਨੂੰ ਗੌਰਵਪ੍ਰੀਤ ਜੀ ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸੋ ਮਿੱਤਰ ਪਿਆਰੇ, ਉਹ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ, ਇੱਕ ਦਿਲ ਵਾਲੀਆਂ ਗੱਲਾਂ ਨੇ, ਇਹ ਫ੍ਰੀ ਸਟਾਈਲ ਚੱਲ ਰਹੀਆਂ, ਕੋਈ ਮਿੱਥ ਕੇ ਕੋਈ ਇੱਦਾਂ ਨਹੀਂ ਆਪਾਂ ਕਰ ਰਹੇ ਤਾਂ, ਪਰ ਇੱਦਾਂ ਹੈ ਵੀ ਤੁਸੀਂ ਵੀ ਕੁਛ ਤੁਹਾਡੇ ਦਿਲ ਦੇ ਵਿੱਚ ਸਹਿਮਤੀ ਆ, ਅਸਹਿਮਤੀ ਆ ਜਾਂ ਕੋਈ ਨਵੀਂ ਚੀਜ਼ ਆ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, ਗੱਲਾਂ ਦੇ ਵਿੱਚੋਂ ਫਿਰ ਆਪਾਂ ਗੱਲ ਕੱਢਾਂਗੇ, ਕੋਈ ਅਸੀਂ ਵੀ ਸਿੱਖਾਂਗੇ ਗੱਲਾਂ। ਤੇ ਅਮਰੀਕ ਭਾਜੀ ਇੱਧਰ ਨਾ ਆਸਟ੍ਰੇਲੀਆ ਦੀ ਤੁਹਾਨੂੰ ਥੋੜੀਆਂ ਹੁਣ ਖੇਤੀਬਾੜੀ ਨਾਲ ਚੱਲੀਆਂ ਗੱਲਾਂ ਉਹ ਵੀ ਸੁਣਾ ਦਿੰਦੇ। ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਵੱਡੀਆਂ ਸਮੱਸਿਆਵਾਂ ਨੇ ਆਪਣੇ ਆਪ ਦੇ ਵਿੱਚ, ਉਹਨਾਂ ਦੇ ਵਿੱਚ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਲੇਬਰ ਦੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਫਰੂਟ ਪਿਕਿੰਗ ਐਗਰੀਕਲਚਰ ਜੋਬਸ ਬੇਤਹਾਸ਼ਾ ਜੋਬਸ ਨੇ, ਮਤਲਬ ਕੋਈ ਭੁੱਖਾ ਮਰੇ ਨਹੀਂ ਸਕਦਾ, ਤੇ ਇਸ ਕਰਕੇ ਜੋਬ ਪਰ ਲੋਕੀ ਕਰਨਾ ਨਹੀਂ ਚਾਹੁੰਦੇ, ਜਿਹੜੇ ਇੱਥੋਂ ਦੇ ਜੰਮਪਲ ਹੈ, ਇੱਥੋਂ ਦੇ ਲੋਕ ਬਛਿੰਦੇ ਨੇ, ਈਵਨ ਕਿ ਸਾਡੇ ਜੀ ਜੀ ਕਰੋ ਜੀ ਜੀ ਹੈਗੀ ਆ
ਰਿਕੁਆਇਰਡ, ਉਹਨਾਂ ਨੂੰ ਲੇਬਰ ਮਿਲ ਨਹੀਂ ਰਹੀ
ਜੀ ਜੀ ਲੇਬਰ ਨਹੀਂ ਮਿਲ ਰਹੀ ਸੋਰੀ ਤੁਹਾਡੀ ਗੱਲ ਕੱਟ ਹੋ ਗਈ ਸੀ, ਇੰਗਲੈਂਡ ਦੇ ਵਿੱਚ ਜਿੱਦਾਂ ਲਿਖਿਆ ਸੀ ਤੁਸੀਂ ਕਹਿ ਰਹੇ ਸੀ ਵੀ ਲੇਬਰ ਰਿਕੁਆਇਰਡ 1960 ਚ, ਇੰਡੀਆ ਦੇ ਵਿੱਚ ਵੀ ਤੁਸੀਂ ਦੱਸ ਰਹੇ, ਮੈਂ ਤੁਹਾਡੀ ਗੱਲ ਮਿਸ ਹੋ ਗਈ ਸੀ ਔਨ ਏਅਰ ਜਾਣ ਤੋਂ
ਹੁਣ ਵੀ। ਹਾਂਜੀ ਹੁਣ ਵੀ ਕਈ ਸ਼ਹਿਰਾਂ ਦੇ ਵਿੱਚ, ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਦੁਕਾਨਾਂ ਦੇ ਬਾਹਰ, ਫੈਕਟਰੀਆਂ ਦੇ ਬਾਹਰ ਲਿਖਿਆ ਆ ਲੇਬਰ ਰਿਕੁਆਇਰਡ ਇਮੀਡੀਏਟਲੀ, ਉੱਥੇ ਲੇਬਰ ਨਹੀਂ ਮਿਲ ਰਹੀ, ਸੁਪਰਵਾਈਜ਼ਰ ਨਹੀਂ ਮਿਲ ਰਿਹਾ, ਲੋਕ ਕੰਮ ਨਹੀਂ ਕਰਨਾ ਚਾਹੁੰਦੇ। ਹੁਣ ਦਿੱਲੀ ਵਰਗੇ ਸ਼ਹਿਰ ਚ ਲੋਕ ਕੰਮ ਨਹੀਂ ਕਰਨਾ ਚਾਹੁੰਦੇ, ਕਈ ਉਹਦੇ ਕਈ ਰੀਜ਼ਨ ਹੈ, ਅਸੀਂ ਅੱਜ ਡਿਸਕਸ ਨਹੀਂ ਕਰਾਂਗੇ।
ਮੈਨੂੰ ਪਤਾ ਤੁਸੀਂ ਆਮ ਆਦਮੀ ਪਾਰਟੀ ਨੂੰ ਘੇਰਨਾ ਹੈ, ਆਮ ਆਦਮੀ ਪਾਰਟੀ ਨੂੰ ਘੇਰਨਾ ਕਿ ਬਿਜਲੀ ਪਾਣੀ ਫ੍ਰੀ ਹੈ।
ਨਹੀਂ ਨਹੀਂ ਅਮਨਦੀਪ, ਉੱਥੇ ਤੁਸੀਂ ਪੰਜਾਬ ਦੇ ਵਿੱਚ ਦੇਖ ਲਓ, ਪੰਜਾਬ ਦੇ ਵਿੱਚ ਵੀ ਖੇਤਾਂ ਦੇ ਵਿੱਚ ਲੇਬਰ ਦੀ ਸ਼ੋਰਟੇਜ ਆ, ਲੇਬਰ ਨਹੀਂ ਮਿਲਦੀ, ਕਈ ਵਾਰੀ ਝੋਨਾ ਲਾਉਣ ਨੂੰ ਲੇਬਰ ਨਹੀਂ ਮਿਲਦੀ, ਕਈ ਵਾਰੀ ਸਬਜ਼ੀਆਂ ਤੋੜਨ ਨੂੰ ਲੇਬਰ ਨਹੀਂ ਮਿਲਦੀ, ਗੜਾਈ ਕਰਨ ਨੂੰ ਲੇਬਰ ਨਹੀਂ ਮਿਲਦੀ। ਜਿਹੜੀ ਸਿਚੁਏਸ਼ਨ ਆਸਟ੍ਰੇਲੀਆ ਦੇ ਵਿੱਚ ਆ, ਉਹ ਸਿਚੁਏਸ਼ਨ ਕਈ ਤਰ੍ਹਾਂ ਦੇ ਨਾਲ ਭਾਰਤ ਦੇ ਵਿੱਚ ਵੀ ਆ
ਜੀ। ਹੁਣ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਕਿ ਇੱਕ ਸਰਵੇ ਹੋਇਆ ਸੀ ਜਿਹਦੇ ਵਿੱਚ ਅਸੀਂ ਵੀ ਹਿੱਸਾ ਲਿਆ ਸੀ, ਕਿਉਂਕਿ ਲੈਣਾ ਪੈਂਦਾ ਆਸਟ੍ਰੇਲੀਅਨ ਬਿਊਰੋ ਆਫ ਜਿਹੜੀ ਐਗਰੀਕਲਚਰ ਐਂਡ ਰਿਸੋਰਸ ਇਕਨੋਮਿਕਸ ਐਂਡ ਸਾਇੰਸ, ਇਹ ਰਨ ਕਰਦੀ ਹੈ, ਬਿਊਰੋ ਆਫ ਸਟੈਟਿਸਟਿਕਸ ਦੀ ਇੱਕ ਆਰਮ ਹੈ ਜਿਹੜੇ ਕਿ ਅੰਕੜੇ ਇਕੱਠੇ ਕਰਦੀ ਹਰੇਕ ਸਾਲ ਫਾਰਮਰ ਨੂੰ ਉਹ ਸਰਵੇ ਫਾਰਮ ਭਰਨਾ ਪੈਂਦਾ, ਜ਼ਰੂਰੀ ਆ, ਨਹੀਂ ਤਾਂ ਅਗਲੇ ਫੋਨ ਕਰਕੇ ਭਰਵਾਉਂਦੇ ਨੇ। ਹੁਣ ਉਹਦੇ ਅੰਡਰ ਜਿਹੜਾ 2018-19 ਦਾ ਫਾਈਨੈਂਸ਼ੀਅਲ ਈਅਰ ਆ, ਉਹਦੇ ਜਿਹੜਾ ਡਾਟਾ ਪਬਲਿਸ਼ ਕੀਤਾ ਗਿਆ ਹੈ, ਸੋ 2019 ਦੇ ਵਿੱਚ 69,000 ਯਾਨੀ ਕਿ 69,000 ਲੋਕ ਜਿਹੜੇ ਨੇ ਓਵਰਸੀਜ਼ ਸਿਟੀਜ਼ਨ ਸੀ ਜਿਹੜੇ ਕੰਮ ਕਰ ਰਹੇ ਸੀ ਐਗਰੀਕਲਚਰ ਦੇ ਵਿੱਚ, ਤੇ ਜਿਹੜੀ ਕਿ 40-50% ਕੈਜੂਅਲ ਵਰਕਰ ਬਣਦੇ ਨੇ, ਮਤਲਬ ਆਲਮੋਸਟ ਅੱਧਾ ਜਿਹੜਾ ਵਰਕ ਫੋਰਸ ਹੈ ਉਹ ਨੋਨ ਆਸਟ੍ਰੇਲੀਅਨ ਸੀਗਾ। ਤੇ ਫਰਵਰੀ ਤੋਂ ਜੂਨ ਦੇ ਵਿਚਾਲੇ 47,000 ਓਵਰਸੀਜ਼ ਬੰਦਾ ਕੰਮ ਕਰ ਰਿਹਾ ਸੀ ਸੀਜ਼ਨਲ ਕ੍ਰੋਪਸ ਦੇ ਵਿੱਚ। ਹੁਣ ਇਹ ਜਿਹੜੇ ਇਲਾਕੇ ਨੇ, ਸਾਊਥ ਈਸਟ ਕੁਈਨਜ਼ਲੈਂਡ ਹੋ ਗਿਆ ਜਿੱਥੇ ਆ ਗੈਟਨ ਆ ਜਾਂਦਾ, ਟਵੁੰਬਾ ਆ ਜਾਂਦਾ, ਬੰਡਾ ਵਰਗ ਹੋ ਗਿਆ ਹਨਾ, ਤੇ ਉਸ ਤੋਂ ਬਾਅਦ ਜਿੱਦਾਂ ਲੋਕੇਅਰ ਵੈਲੀ, ਵਾਈਡ ਵੇ ਹਨਾ, ਸਨਸ਼ਾਈਨ ਕੋਸਟ, ਇਹ ਸਾਰਾ ਇਲਾਕਾ। ਫਿਰ ਸਨਰੇਜੀਆ ਜਿਹੜਾ ਕਿ ਐਲਬਰੀ ਵਡੋਂਗਾ, ਫਿਰ ਸ਼ੈਪਟਨ ਏਰੀਏ ਜਿਹੜੇ ਆ ਨਾਰਦਰਨ ਵਿਕਟੋਰੀਆ ਦੇ ਆ, ਉੱਥੇ ਮਤਲਬ ਵੈਜੀਟੇਬਲ ਕਰੋਪਸ ਆ ਜਾਂਦੀਆਂ, ਵਾਈਨਰੀਜ਼, ਆਲਮੰਡ, ਸਿਟਰਸ, ਵਟ ਐਵਰ ਹਨਾ, ਸੋ ਉੱਥੇ ਆ ਜੋਬਾਂ। ਸੋ ਇਹ ਜਿਹੜੇ ਨੈਸ਼ਨਲੀ ਜਿਹੜੇ ਨੰਬਰ ਨੇ ਨਾ, ਵੱਧ ਤੋਂ ਵੱਧ 1,50,000 ਬੰਦਾ ਇੱਕ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਜਿਹੜੇ ਕਿ ਨੋਨ ਆਸਟ੍ਰੇਲੀਅਨ ਸੀਗੇ। ਸੋ ਇਹਨਾਂ ਦੇ ਵਿੱਚ ਬਹੁਤਾਤ ਜਿਹੜੇ ਨੇ ਨਿਊ ਸਾਊਥ ਵੇਲਸ, ਕੁਈਨਜ਼ਲੈਂਡ ਤੇ ਵਿਕਟੋਰੀਆ ਦੇ ਵਿੱਚ ਕੰਮ ਕੀਤੇ ਗਏ ਨੇ। ਹੁਣ ਅਮਰੀਕ ਭਾਜੀ ਇਸ ਸਾਲ, ਕਿਉਂਕਿ ਲੋਕਡਾਊਨ ਲੱਗਣ ਕਰਕੇ ਬੜੀ ਸ਼ੋਰਟੇਜ ਸੀ, ਲੇਬਰ ਸ਼ੋਰਟੇਜ ਆਉਣ ਦੇ ਆਸਾਰ ਸੀ, ਤਾਂ ਸਰਕਾਰਾਂ ਨੇ ਇੱਕ ਨਾ ਸਕੀਮ ਚਲਾਈ ਹੈ, ਸਕੀਮ ਦੇ ਉੱਤੇ ਰੌਲਾ ਵੀ ਬਹੁਤ ਪਿਆ ਕਿ ਸਕੂਲਾਂ ਦੇ ਵਿੱਚ ਹੁਣ ਲੋਕ ਜਿਹੜੇ ਸਟੂਡੈਂਟ ਹੈ ਬਾਰਵੀਂ ਕਰਕੇ ਉਹ ਕੀ ਕਰਨ ਹਨਾ, ਤੇ ਜਾਂ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਹੈਵ ਅ ਗੈਪ ਈਅਰ ਐਟ ਹੋਮ, ਵੀ ਤੁਸੀਂ ਇੱਕ ਤਾਂ ਕਰੋਨਾ ਤੋਂ ਬਚਣ ਦੇ ਲਈ ਤੁਸੀਂ ਯੂਨੀਵਰਸਿਟੀ ਨਾ ਲਓ, ਸਕੂਲ ਤੋਂ ਬਾਅਦ ਤੁਸੀਂ ਇੱਕ ਗੈਪ ਈਅਰ ਲਓ, ਘਰ ਰਹੋ, ਪਰ ਤੁਸੀਂ ਫਰੂਟ ਪੈਕਿੰਗ ਜੋਬਸ ਕਰ ਲਓ, ਠੀਕ ਹੈ, ਫਰੂਟ ਐਂਡ ਵੈਜੀਟੇਬਲ ਜੋਬਸ ਕਰ ਲਓ, ਇਹ ਪ੍ਰਮੋਟ ਕੀਤਾ ਜਾ
ਰਿਹਾ
ਸਿਖਾਇਆ ਜਾ ਰਿਹਾ
ਸੈਸ਼ਨ ਲੱਗ ਰਿਹਾ ਹੈ
ਤੇ ਇੱਦਾਂ ਯੂਨੀਵਰਸਿਟੀਆਂ ਦੇ ਵਿੱਚ ਦਿਖਾ ਰਹੇ ਜੋਬ ਨਹੀਂ ਮਿਲ ਰਹੀ ਨਾ, ਤੁਸੀਂ ਗ੍ਰੈਜੂਏਟ ਹੋ ਗਏ ਆ ਯੂਨੀਵਰਸਿਟੀ ਤੋਂ ਤਾਂ ਗੋ ਐਂਡ ਪਿਕ ਦ ਫਰੂਟ, ਤੇ ਉੱਥੇ ਕੈਂਪੇਨ ਚਲਾਈ ਜਾ ਰਹੀ ਹੈ ਕਿ ਦੋ ਬਹੁਤ ਯੰਗ ਕੁੜੀਆਂ, ਸੋਹਣੀਆਂ ਸੋਹਣੀਆਂ ਕੁੜੀਆਂ ਉਹ ਫਰੂਟ ਤੋੜ ਰਹੀਆਂ ਹੈ, ਇੱਦਾਂ ਜਿੱਦਾਂ ਟ੍ਰੇ ਜਿਹੀ ਲੈ ਕੇ ਉਹਦੇ ਚੋਂ ਇੱਕ ਉਹ ਖਾ ਵੀ ਲੈਂਦੀ ਹੈ ਰੈਸਬਰੀ ਜਾਂ ਵਟ ਐਵਰ ਹਨਾ ਸਟ੍ਰੋਬੇਰੀ, ਤੇ ਨਾਲ ਉਹ ਤੋੜੀ ਵੀ ਜਾ ਰਹੇ, ਉਹ ਇੱਦਾਂ ਦਿਖਾ ਰਿਹਾ ਗਿਆ ਕਿ ਬਹੁਤ ਸੌਖਾ ਕੰਮ ਹੈ, ਇਟਸ ਵੈਰੀ ਈਜ਼ੀ, ਤੁਸੀਂ ਬਸ ਜਾ ਕੇ ਬਸ ਜਿੱਦਾਂ ਫਿਲਮਾਂ ਚ ਨੀ ਹੁੰਦਾ ਸਲੋ ਮੋਸ਼ਨ ਚ ਉੱਡਦੇ ਉੱਡਦੇ ਜਾਣਾ ਤੇ ਫਰੂਟ ਤੋੜ ਲੈਣਾ ਉਹਨੂੰ ਏਦਾਂ ਪਾ ਲੈਣਾ, ਦੈਟਸ ਹਾਓ ਦੇ ਮਤਲਬ ਬੜਾ ਇਹਨੂੰ ਗਲੋਸੀ ਕਰਕੇ ਦਿਖਾਇਆ ਗਿਆ। ਇਸ ਦੇ ਉੱਤੇ ਬਹੁਤ ਜ਼ਿਆਦਾ ਟਿੱਪਣੀਆਂ ਹੋਈਆਂ, ਬਹੁਤ ਜ਼ਿਆਦਾ ਲੋਕਾਂ ਨੇ ਟਿੱਪਣੀਆਂ ਕੀਤੀਆਂ ਕਿ ਦਿਸ ਇਜ਼ ਨਾਟ ਅ ਰੀਅਲ ਪਿਕਚਰ ਆਫ ਫਰੂਟ ਪਿਕਿੰਗ, ਫਰੂਟ ਪਿਕਿੰਗ ਕਿੱਦਾਂ ਨੀ ਹੁੰਦੀ। ਉਹਨਾਂ ਨੇ ਫਿਰ ਰੀਅਲ ਪਿਕਰ ਦਿਖਾ ਲਏ ਤੇ ਰੀਅਲ ਪਿਕਰ ਕਿੱਦਾਂ ਤੋੜਦੇ ਆ, ਇੱਕ ਤਾਂ ਹੈਗੇ ਜਿਹੜੇ ਜਿਹੜੀ ਗੌਰਮੈਂਟ ਸ਼ੋਅ ਕਰ ਰਹੀ ਹੈ, ਬਿਊਰੋਕਰੈਟ ਸ਼ੋਅ ਕਰ ਰਹੇ, ਆਹ ਦੇਖੋ ਆਹ ਨਜ਼ਾਰੇ ਲੈ ਰਹੇ ਆ, ਪਿੱਛੇ ਹਲਕੇ ਹਲਕੇ ਬੱਦਲ ਹੈ ਹਨਾ, ਮਿੱਠੀ ਮਿੱਠੀ ਧੁੱਪ ਹੈ। ਨੋ, ਇਹ ਲੋਕਾਂ ਨੂੰ ਦਿਖਾਲਣ ਲਈ ਹੋਰ ਹੈ, ਰੀਅਲ ਪਿਕਚਰ ਇਹ ਹੈ ਕਿ ਵੱਡੀਆਂ ਵੱਡੀਆਂ ਟੋਪੀਆਂ ਲਈਆਂ ਹੁੰਦੀਆਂ, ਮੂੰਹ ਢਕੇ ਹੁੰਦੇ ਆ, ਗਲਵ ਪਾਏ ਹੁੰਦੇ ਆ, ਤੇ ਸਪੀਡ ਜਿਹੜੀ ਹੈ ਉਹ ਸਲੋ ਮੋਸ਼ਨ ਨਹੀਂ ਹੁੰਦੀ, ਫਾਸਟ ਫਾਰਵਰਡ ਹੁੰਦੀ ਆ। ਜਿੱਦਾਂ ਅਮਰੀਕ ਭਾਜੀ ਅਸੀਂ ਲੋਕਾਂ ਦੇ ਵਿਆਹ ਦੀ ਮੂਵੀ ਚ ਲਾਵਾਂ ਨੀ ਫਾਸਟ ਫਾਰਵਰਡ ਕਰਕੇ ਦਿਖਾ ਦਈਦੀਆਂ ਹਨਾ, ਦੇਖ ਲਈਦੀਆਂ
ਹਨਾ,
ਤੇ ਛੇਤੀ ਛੇਤੀ ਕੱਢੋ ਲਾਵਾਂ ਫਾਸਟ ਫਾਰਵਰਡ ਕਰਕੇ। ਫਰੂਟ ਪਿਕਿੰਗ ਇਜ਼ ਲਾਈਕ ਦੈਟ, ਇੰਨੀ ਸਪੀਡ ਨਾਲ ਕੰਮ ਕਰਨਾ ਪੈਂਦਾ ਇਹ ਸਲੋ ਮੋਸ਼ਨ ਚ ਨੀ। ਉਹ ਫਿਰ ਅਸੀਂ ਜਿੱਦਾਂ ਵਿਆਹਾਂ ਦੀ ਮੂਵੀਆਂ ਚ ਅਸੀਂ ਜਿਹੜਾ ਡੀਜੇ ਵਾਲਾ ਪਾਰਟ ਉਹ ਸਲੋ ਮੋਸ਼ਨ ਚ ਦੇਖਦੇ ਹਾਂ, ਬਾਰ ਬਾਰ ਦੇਖਦੇ ਹਾਂ, ਪਰ ਲਾਵਾਂ ਦਾ ਪਾਰਟ ਜਿਹੜਾ ਤੇਜ਼ ਤੇਜ਼ ਇੱਦਾਂ ਹੀ ਜਿਹੜਾ ਆ ਰਿਐਲਿਟੀ ਜਿਹੜੀ ਆ ਕੋਈ ਹੋਰ ਹੈ। ਅੱਜ ਆਪਾਂ ਗੱਲ ਇਹ ਰਿਐਲਿਟੀ ਦੀ ਕਰ ਰਹੇ ਹਾਂ ਕਿ ਜੋ ਸਰਕਾਰਾਂ ਜਾਂ ਬਿਊਰੋਕਰੈਟਸ ਜਾਂ ਟੀਵੀ ਤੇ ਦਿਖਾਇਆ ਜਾ ਰਿਹਾ ਵੀ ਆਹ ਜੋਬ ਕਰੋ, ਹੁਣ ਉਹ ਜਿਹੜੇ ਲੋਕ ਹੈ ਜਿਹੜੇ ਨੌਜਵਾਨ ਹੈ ਉਹ ਇਹ ਸਮਝਦੇ ਆ ਵੀ ਅਸੀਂ ਫਾਰਮ ਤੇ ਜਾਣਾ ਆ, ਬਈ ਨਜ਼ਾਰੇ ਹੀ ਆ ਉੱਥੇ ਤਾਂ, ਬਸ ਅਸੀਂ ਜਿੰਨਾ ਮਰਜ਼ੀ ਖਾ ਲੈਣਾ ਆ, ਭੱਜ ਲੈਣਾ ਆ ਹਨਾ, ਇੱਥੇ ਬਹਿ ਜਾਣਾ, ਛਾਂ ਹੇਠਾਂ ਬਹਿ ਜਾਣਾ, ਫਰੂਟ ਤੋੜ ਲੈਣਾ ਆ। ਇਨ ਦ ਐਂਡ ਉਹ ਇੱਦਾਂ ਨਹੀਂ ਹੈਗਾ, ਉਹ ਇੱਕ ਵਰਕ ਪਲੇਸ ਹੈ, ਉੱਥੇ ਸਪੀਡ, ਉੱਥੇ ਪ੍ਰੋਡਕਸ਼ਨ, ਉੱਥੇ ਕਾਊਂਟ ਹੁੰਦੀ ਹੈ ਹਨਾ, ਪਰ ਉਹਨਾਂ ਦੇ ਮਨ ਦੇ ਵਿੱਚ ਇਹ ਭਰ ਕੇ ਤੋਰਿਆ ਜਾਂਦਾ ਵੀ ਇਹ ਤਾਂ ਬਸ ਐਵੇਂ ਈਜ਼ੀ ਜੋਬ ਹੈ, ਪਲੰਮ ਜੋਬ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ।
ਨਹੀਂ ਅਮਨਦੀਪ ਤੁਸੀਂ ਗਲਤ ਗੱਲ ਕਰ ਰਹੇ ਆ, ਅਸੀਂ ਤਾਂ ਜਿੰਨੀ ਵਾਰ ਵੀ ਫਾਰਮ ਤੇ ਗਏ ਆ ਸਾਨੂੰ ਤਾਂ ਖਾਣ ਨੂੰ ਵਧੀਆ ਮਿਲਦਾ, ਸੌਣ ਨੂੰ ਵਧੀਆ ਮਿਲਦਾ, ਪੂਰੀ ਐਸ਼ ਕਰਕੇ ਆਨੇ ਆ, ਤੇ ਤੁਸੀਂ ਕਹਿੰਦੇ ਫਾਰਮ ਨੂੰ ਜਾਓ ਤਾਂ ਉੱਥੇ ਪੱਗਾ ਪੈ ਜਾਂਦਾ।
ਉਹ ਫਿਰ ਕਿਤੇ ਜੋਬ ਕਰਨ ਆਇਓ ਫੇਰ ਤੁਹਾਨੂੰ ਦੱਸਾਂਗੇ, ਜਦ ਮੈਂ ਸੱਟਿਆ ਨਾ ਕੜਾਹੇ ਚ ਤੁਹਾਨੂੰ ਉਬਾਲਣ ਵਾਲੇ ਚ ਫੇਰ ਤੁਸੀਂ ਕਹਿਣਾ ਉਹ ਕੀ ਸੀ,
ਟ੍ਰੇਲਰ ਸੀ,
ਉਹ ਟ੍ਰੇਲਰ ਸੀ, ਉਹ ਕਾਗ ਪਾਣ ਨੂੰ
ਇਹ ਵੀ ਗੱਲ ਠੀਕ ਹੈ।
ਗੱਲ ਇਹ ਆ, ਮੈਂ ਤੁਹਾਨੂੰ ਗੱਲ ਸੁਣਾਉਣਾ ਏਦਾਂ ਹੀ ਨਾ, ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਸਾਡੇ ਏਰੀਆ ਦੇ ਵਿੱਚ ਮੈਂ ਅੱਜ ਤੱਕ ਇੱਥੇ ਦਾ ਕੋਈ ਲੋਕਲ ਮੁੰਡਾ ਕੁੜੀ ਇੱਥੇ ਦੇ ਗੋਰੇ ਕੋਈ ਬੇਰੀ ਤੋੜਦਾ ਨਹੀਂ ਦੇਖਿਆ। ਐਵਰੀਬਡੀ ਬੈਕਪੈਕਰ ਔਰ ਸਾਰੇ ਬਾਹਰ ਲਿਆ, ਜਾਣੀ ਕਿ ਕੋਈ ਇੱਥੇ ਦਾ ਹੈ ਨਹੀਂ। ਇਹ ਜਿਹੜੀ ਕੈਂਪੇਨ ਹੈ ਜਸਟ ਟੋਟਲ ਵੇਸਟ ਆਫ ਮਨੀ ਹੈ ਨਾ, ਵੀ ਇੱਥੋਂ ਦੇ ਲੋਕ ਜਿਹੜੇ ਨੇ ਤੋੜੂਗੇ, ਇਹ ਬਾਹਰ ਲਿਆਣੇ ਹੀ ਫਰੂਟ ਪਿਕਿੰਗ ਕਰਨੀ ਹੈ, ਦੈਟਸ ਅ ਫੈਕਟ। ਯੂਰਪ, ਅਮੈਰੀਕਾ ਤੋਂ ਮੈਕਸੀਕੋ ਆਉਂਦੇ ਨੇ ਨਾ, ਵਟ ਐਵਰ। ਹੁਣ ਮੈਂ ਤੁਹਾਨੂੰ ਦੱਸਦਾ ਏਦਾਂ ਹੀ ਨਾ, ਇੱਕ ਦੋ ਕੁ ਮਹੀਨੇ ਦੀ ਗੱਲ ਹੈ, ਇੱਕ ਲੜਕੀ ਆ ਗਏ ਕਹਿੰਦੇ ਮੈਂ ਫਰੂਟ ਪਿਕਿੰਗ ਕਰਨੀ ਹੈ, ਹੈਗੀ ਉਹ ਬੈਕਪੈਕਰ ਸੀ, ਨੋਟ ਫਰੋਮ ਹੀ। ਅਸੀਂ ਕਿਹਾ ਠੀਕ ਹੈ ਕਰ ਲਾ, ਫਿਰ ਸਾਰੇ ਕਰਦੇ ਹੀ ਆ, 100-150 ਬੰਦਾ ਪਹਿਲਾਂ ਲੱਗਿਆ। ਤੇ ਉਹਨੂੰ ਨਾ ਅਸੀਂ ਆਪਣੇ ਇੱਕ ਐਕਸਪੀਰੀਅੰਸ ਪਿਕਰ ਦੇ ਨਾਲ ਲਾਤਾ ਜਿਹੜਾ ਰੈਗੂਲਰਲੀ ਆਉਂਦਾ ਸੀ ਪਿਕਿੰਗ ਕਰਨ, ਤੇ ਉਸ ਕਾਲ ਤਾਂ ਇੱਕ ਦਿਨ ਮਤਲਬ ਪਿਕਿੰਗ ਕਰੀ ਗਏ। ਉਹ ਜਿਹੜਾ ਸਾਡਾ ਬੰਦਾ ਸੀ ਉਹ ਗੱਲ ਨਹੀਂ ਸੀਗਾ ਹਨਾ, ਤੇ ਉਹ ਪੰਜਾਬੀ ਨਹੀਂ ਸੀਗਾ, ਤਾਂ ਅਫਰੀਕਨ ਬੈਕਗਰਾਉਂਡ ਦਾ, ਪਰ ਬਜ਼ੁਰਗ ਸੀਗਾ, ਉਹ ਗੱਲਾਂ ਦਾ ਸ਼ੌਕੀਨ ਸੀਗਾ, ਪਰ ਉਹਨੂੰ ਉਹਦੀ ਸਪੀਡ ਇੱਦਾਂ ਸੀ, ਉਹ ਕੰਮ ਵੀ ਕਰੀ ਜਾਂਦਾ ਸੀ ਨਾਲ ਗੱਲਾਂ ਵੀ ਕਰੀ ਜਾਂਦਾ ਸੀ। ਹੁਣ ਸਾਡੇ ਬੰਦੇ ਨਾ ਬਕਟਸ ਕਲੈਕਟ ਕਰਨ ਜਾਂਦੇ ਆ, ਤੇ ਉਹ ਲਿਖਦੇ ਰਹਿੰਦੇ ਕਿੰਨੀਆਂ ਬਕਟਸ ਹੋ ਗਈਆਂ, ਤੇ ਹੁੰਦਾ ਕੀ ਸੀਗਾ ਉਹ ਗੱਲਾਂ ਕਰੀ ਜਾਂਦਾ ਸੀ, ਤੇ ਆਪਣੀ ਬਕਟ ਜਿਹੜੀ ਉਹ ਆਪਣੀ ਬਕਟ, ਇਨ ਦਾ ਐਂਡ ਦੁਪਹਿਰ ਜਿਹੇ ਨੂੰ ਨਾ, ਤੇ ਉਹ ਫਿਰ ਕਾਊਂਟ ਕਰਨ ਲੱਗ ਗਏ ਮੇਰੀਆਂ ਬਕਟਸ ਕਿੰਨੀਆਂ ਹੋਈਆਂ, ਤੇ ਉਹ ਮੁੰਡੇ ਨੂੰ ਪੁੱਛਿਆ ਤੇਰੀਆਂ ਕਿੰਨੀਆਂ ਹੋ ਗਈਆਂ, ਉਹ ਕਹਿੰਦਾ ਤੇਰੀਆਂ ਜੀ 15 ਹੋ ਗਈਆਂ। ਠੀਕ ਹੈ। ਤੇ ਉਹ ਕੁੜੀ ਕਹਿੰਦੀ ਮੇਰੀਆਂ ਕਿੰਨੀਆਂ ਹੋ ਗਈਆਂ, ਉਹ ਕਹਿੰਦੀਆਂ ਤੇਰੀਆਂ ਹੋਈਆਂ 6, ਕਹਿੰਦੇ ਅੱਧ ਨਾਲ ਵੀ ਘੱਟ। ਉਹ ਕਹਿੰਦੇ ਉਹ ਲੜ ਪਏ ਆ ਗਏ, ਕਹਿੰਦੀ ਇਹ ਤਾਂ ਤੁਸੀਂ ਹੇਰਾ ਫੇਰੀ ਕਰਦੇ, ਮੇਰੀਆਂ ਬਰਾਬਰ ਉਹਦੇ ਹੋਣੀਆਂ ਚਾਹੀਦੀਆਂ, ਅਸੀਂ ਬਰਾਬਰ ਤੋੜਦੇ ਹਾਂ, ਬਰਾਬਰ ਸਾਡੀ ਲਾਈਨ ਜਾਂਦੀ ਆ ਹਨਾ, ਤੇ ਮੇਰੀਆਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ। ਅਸੀਂ ਕਿਹਾ ਵੀ ਜਦ ਤੇਰੀਆਂ ਹੈਗੀਆਂ ਲਿਖੀਆਂ ਹੀ ਇੰਨੀਆਂ, ਵੀ ਸਾਡੇ 4 ਸਾਲ ਹੋ ਗਏ, ਸਾਡੇ ਕੋਈ ਕਦੇ ਵੀ ਹੇਰਾ ਫੇਰੀ ਦਾ ਰੌਲਾ ਨੀ ਪਿਆ। ਵੀ ਉਹ ਲੜ ਪਈ ਜੀ, ਉਹ ਅੱਧਾ ਘੰਟਾ ਬੈਂਸੀ ਗਈ। ਉਹ ਫਿਰ ਉਹ ਗੋਰੇ ਨੇ ਗੋਰਾ ਕਾਨੂੰ ਦੂਜੇ ਨੇ ਦੱਸਿਆ ਆ ਕੇ, ਜਿਹੜਾ ਸਾਡਾ ਬੰਦਾ, ਕਹਿੰਦਾ ਇਹ ਐਕਚੁਅਲੀ ਗੱਲਾਂ ਕਰੀ ਜਾਂਦੀ ਹੈ, ਆਪਣਾ ਪਾਸਾ ਵੀ ਨਹੀਂ ਤੋੜਦੀ, ਇਹਦਾ ਪਾਸਾ ਵੀ ਮੈਂ ਹੀ ਤੋੜਦਾ ਹਾਂ, ਇਹ ਗੱਲਾਂ ਹੀ ਕਰੀ ਜਾਂਦੀ ਹੈ ਖੜੀ। ਤੇ ਜਦੋਂ ਫਿਰ ਕੰਪੈਰੀਜ਼ਨ ਹੋਇਆ, ਕੰਪੈਰੀਜ਼ਨ ਚ ਨਿਕਲਿਆ ਉਹਦਾ ਅੱਧ, ਫਿਰ ਉਹ ਲੜ ਪਈ। ਸੋ ਜਿਹੜੀ ਉਹ ਇਮੇਜ ਲੈ ਕੇ ਆਉਂਦੀ ਹੈ ਨਾ, ਵੀ ਅਸੀਂ ਤਾਂ ਇੱਥੇ ਨਜ਼ਾਰੇ ਲੈਣੇ ਆ ਕੇ ਬਸ ਗੱਲਾਂ ਵਾ ਬਹਿ ਜਾਣਾ, ਕਦੇ ਫੋਨ ਦੇਖਣ ਲੱਗ ਪੈਣਾ, ਕਦੇ ਵੀਡੀਓ ਦੇਖ, ਕੰਮ ਕਰਦੇ ਕਰਦੇ ਮੈਂ ਦੇਖਿਆ ਵੀ ਵੀਡੀਓ ਦੇਖਣ ਲੱਗ ਪੈਂਦੇ ਆ ਲੋਕ ਹਨਾ, ਕੰਮ ਛੱਡ ਕੇ ਮੈਸੇਜ ਆਇਆ ਖੜ ਕੇ ਗੱਲਾਂ ਕਰੀ ਜਾਂਦੇ ਆ, ਉਹ ਕੰਮ ਕਰਦੇ ਕਰਦੇ ਵਾਕ ਤੇ ਚਲ ਜਾਂਦੇ ਆ ਗੱਲਾਂ ਕਰਦੇ ਕਰਦੇ, ਉਹ ਛੱਡ ਗਏ ਆਪਣਾ, ਕਿਉਂਕਿ ਪੀਸ ਰੇਟ ਹਜੇ ਤਾਂ ਪੀਸ ਰੇਟ ਹੈ। ਇਮੇਜਿਨ ਕਰੋ ਤੁਸੀਂ ਘੰਟਿਆਂ ਦੇ ਹਿਸਾਬ ਨਾਲ ਹੋਵੇ, ਫੇਰ ਮਤਲਬ ਉੱਥੇ ਕੀ ਜੂਤ ਪਤੰਗ ਹੁੰਦਾ,
ਰੈਗੂਲਰ ਕੰਮ ਕਰਨਾ ਹੋਵੇ
ਫੇਰ ਉੱਥੇ
ਕੀ ਹਾਲ,
ਜੇ ਉੱਪਰ ਸੁਪਰਵਾਈਜ਼ਰ ਹੁੰਦਾ ਫੇਰ ਉਹਨਾਂ ਦੇ ਫੋਨ ਖੋਹਣੇ ਪੈਣੇ ਆ, ਲੜਨਾ ਪੈਣਾ, ਸੈਕ ਕਰਨਾ। ਅਸੀਂ ਇਸੇ ਦੁੱਖੋਂ ਪੀਸ ਰੇਟ ਕੀਤਾ, ਵੱਧ ਪੈਸੇ ਦੇ ਰਹੇ ਹਾਂ ਕਿ ਅਗਲਾ ਤੋੜੇ ਜਾਂ ਨਾ ਤੋੜੇ ਸਾਨੂੰ ਕੋਈ ਸਰਦਰਦ ਨਹੀਂ। ਪਰ ਉਹ ਇੰਨੇ ਕੁ ਕਈ ਬੰਦੇ ਮਤਲਬ ਗੈਰ ਜ਼ਿੰਮੇਵਾਰਾਨਾ ਹੁੰਦੇ ਨੇ ਕਿ ਉਹ ਆਪਣਾ ਛੱਡ ਕੇ ਵਟਸਐਪ ਤੇ ਵੀਡੀਓ ਚੈਟਿੰਗ ਇੱਕ ਅੱਧਾ ਅੱਧਾ ਘੰਟਾ ਕਰੀ ਜਾਂਦੇ ਆ, ਦਿਖਾਲੀ ਜਾਂਦੇ ਆ, ਦੇਖੋ ਜੀ ਆਹ ਦੇਖੋ ਜੀ ਬੇਰੀਆਂ ਤੋੜ ਰਿਹਾ, ਕਿਆ ਬਿਊਟੀਫੁਲ ਫਰੂਟ ਹੈ ਨਾ, ਹਾਲਾਂਕਿ ਉਹਨਾਂ ਨੂੰ ਕੋਸਟ ਕਰ ਰਿਹਾ ਹੁੰਦਾ ਹੈ। ਸੋ ਇਹ ਜਿਹੜੀ ਹੈ ਨਾ, ਮਤਲਬ ਵੀ ਹੈਵ ਟੂ ਡੀਲ ਵਿਦ ਦੀਸ ਇੱਦਾਂ ਦੇ ਜਿਹੜੇ ਆ, ਕਰਨਾ ਪੈਂਦਾ। ਪਰ ਜਿਹੜੇ ਫੋਰਨ ਵਰਕਰਸ ਆ ਜਿਨ੍ਹਾਂ ਨੂੰ ਲੋੜ ਹੁੰਦੀ ਆ, ਉਹਨਾਂ ਨੇ ਸਟਰਗਲ ਕਰਨੀ ਹੁੰਦੀ ਆ, ਮੈਂ ਉਹਨਾਂ ਦੀ ਗੱਲ ਚੱਲ ਰਹੀ ਸੀ ਕਿ ਇਹ ਜਿਹੜੀ ਰਿਪੋਰਟ ਹੈ ਇਹਦੇ ਵਿੱਚ 93% ਆਸਟ੍ਰੇਲੀਆ ਦੇ ਫਾਰਮਰ ਨੂੰ ਸਰਵੇ ਕੀਤਾ ਗਿਆ, ਤੇ ਉਹਨਾਂ ਨੇ ਐਵਰੇਜ 3,22,000 ਬੰਦੇ ਨੂੰ 2018-19 ਫਾਈਨੈਂਸ਼ੀਅਲ ਈਅਰ ਦੇ ਵਿੱਚ ਜੌਬ ਦਿੱਤੀ, 3,22,000। ਔਰ ਬਰੋਡ ਏਕਰ ਫਾਰਮ ਜਿਹੜੇ ਸੀ ਉਹਨਾਂ, ਉਹ ਸਾਰਿਆਂ ਨਾਲੋਂ ਵੱਡੇ ਇੰਪਲੋਇਰ ਸੀ ਜਿਨ੍ਹਾਂ ਵਿੱਚ ਕਣਕ ਝੋਨਾ ਕਪਾਹ ਆ ਜਾਂਦੀ ਹੈ। 1,60,000 ਬਰੋਡ ਏਕਰ ਫਾਰਮ ਦੇ ਵਿੱਚ ਜੌਬਾਂ ਮਿਲੀਆਂ। ਫਰੂਟ ਗਰੇਪ ਨਟ ਫਾਰਮ 1,03,000 ਬੰਦੇ ਨੂੰ ਜੌਬਾਂ ਦਿੱਤੀਆਂ। ਵੈਜੀਟੇਬਲ ਫਾਰਮ ਜਿਹੜੇ ਨੇ 36,000 ਬੰਦੇ ਨੂੰ ਜੌਬਾਂ ਦਿੱਤੀਆਂ, ਜਿਹੜੇ ਹਾਰਟੀਕਲਚਰ ਆ ਜਾਂਦਾ। ਤੇ ਡੈਰੀ ਫਾਰਮਰਸ 24,000 ਬੰਦੇ ਨੂੰ, ਵਰਕਰਸ ਨੂੰ ਜੌਬ ਦਿੱਤੀ ਉਹਨਾਂ ਨੇ। ਸੋ ਇਹ ਆਸਟ੍ਰੇਲੀਆ ਦੀ ਇੱਕ ਰਿਪੋਰਟ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਹ ਹਾਲਾਤ ਨੇ ਖੇਤੀਬਾੜੀ ਦੇ। ਅੱਜ ਗੱਲਬਾਤ ਖੇਤੀਬਾੜੀ ਦੇ ਹੀ ਚੱਲ ਰਹੀ ਹੈ। ਅਮਰੀਕ ਭਾਜੀ, ਇੱਕ ਟਾਈਮ ਇਹ ਹੁੰਦਾ ਸੀ ਕਿ ਆਸਟ੍ਰੇਲੀਆ ਦੀ ਵੀ ਕਣਕ ਪੰਜਾਬ ਦੇ ਮੰਗਰ ਇੱਕ ਕੰਪਨੀ ਹੀ ਬਾਏ ਕਰਦੀ ਹੁੰਦੀ ਸੀ, ਉਹਦਾ ਨਾਂ ਹੁੰਦਾ ਸੀ ਗ੍ਰੇਨ ਕਾਰਪ। ਇਹ ਸਾਰੀ ਕਣਕ ਦੀ ਖਰੀਦਦਾਰੀ ਦੀ ਜ਼ਿੰਮੇਵਾਰ ਇਹ ਹੁੰਦੀ ਸੀ, ਇਹਦੇ ਥਰੂ ਹੀ ਓਵਰਸੀਜ਼ ਨੂੰ ਕਣਕ ਜਾਂਦੀ ਹੁੰਦੀ ਸੀ। ਤੁਹਾਨੂੰ ਯਾਦ ਹੋਏਗਾ ਕਿ ਜੌਨ ਹਾਵਰਡ ਦੇ ਟਾਈਮ ਤੋਂ ਦੇ ਦੌਰਾਨ, ਟੁਵਰਡਸ ਦ ਐਂਡ, ਇਸ ਗ੍ਰੇਨ ਕਾਰਪ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗੇ ਸੀ ਕਿ ਇਹਨਾਂ ਨੇ ਸਦਾਮ ਹੁਸੈਨ ਨੂੰ ਕਣਕ ਵੇਚੀ ਹੈ, ਹਾਲਾਂਕਿ ਇੱਕ ਰਿਸਟ੍ਰਿਕਸ਼ਨਾਂ ਲੱਗੀਆਂ ਹੋਈਆਂ
ਸੀ। ਹਾਂਜੀ, ਉਹਦੇ ਤੇ 2004 ਦੇ ਕਰੀਬ ਇਹ ਗੱਲ ਕਾਫੀ ਚੱਲੀ ਸੀ। ਇਹ ਸਕੂਲਾਂ ਦੇ ਵਿੱਚ ਵੀ ਕੇਸ ਸਟੱਡੀ ਪੜ੍ਹਾਈ ਜਾਂਦੀ ਸੀ ਜੀ, ਕਿ ਜਿਹੜੇ ਕੀ ਕਹਿੰਦੇ ਪੁੱਲ ਬੈਕ ਦਿੰਦੇ ਕੀ
ਸਮਥਿੰਗ, ਵੱਡੀਆਂ ਦੇ ਕੇ ਥਰੋਬੈਕਸ,
ਥਰੋਬੈਕਸ ਦੀ ਕਾਫੀ ਚਰਚਾ ਹੋਈ ਸੀ,
ਕਾਫੀ ਚਰਚਾ
ਬਾਰੇ। ਹਾਂਜੀ
ਹਾਂਜੀ, ਉਹ ਹੋਇਆ ਕੀ ਸੀਗਾ ਕਿ ਵੈਸਟਰਨ ਵਰਲਡ ਨੇ ਪਾਬੰਦੀ ਲਾਈ ਹੋਈ ਸੀ ਕਿ ਦਾਣਾ, ਅੰਨ ਦਾਣਾ ਨਹੀਂ ਦੇਣਾ, ਦਾਣੇ ਨਹੀਂ ਦੇਣੇ ਸਦਾਮ ਹੁਸੈਨ ਨੂੰ, ਇਰਾਕ ਨੂੰ, ਕਿ ਉਹਨੂੰ ਮਾਰਨਾ ਆ, ਬੇਸਿਕਲੀ ਭੁੱਖੇ ਮਾਰਨੇ ਇਰਾਕ ਦੇ ਲੋਕ। ਤੇ ਉਹਦੇ ਵਿੱਚ ਬੈਨ ਲਾਇਆ ਹੋਇਆ ਸੀਗਾ ਅੰਨ ਵੇਚਣ ਤੇ, ਤੇ ਉਧਰੋਂ ਅੰਨ ਲੈਣ ਵਾਸਤੇ ਇਹਨੇ, ਸਦਾਮ ਹੁਸੈਨ ਨੇ ਸੀਰੀਆ ਦੇ ਥਰੂ ਬੰਦਿਆਂ ਨੂੰ, ਆਸਟ੍ਰੇਲੀਆ ਦੇ ਗ੍ਰੇਨ ਕਾਰਪ ਦੇ ਬੰਦਿਆਂ ਨੂੰ ਵੱਢੀ ਦਿੱਤੀ। ਉਹ ਸੀਰੀਆ ਨੂੰ ਇਹਨਾਂ ਨੇ ਸੌਦਾ ਵੇਚਿਆ, ਸੀਰੀਆ ਦੇ ਥਰੂ ਜਾਂਦਾ ਹੁੰਦਾ ਸੀ ਇਰਾਕ ਨੂੰ, ਤੇ ਉਹ ਵੱਢੀ ਲੈਂਦੇ ਹੁੰਦੇ ਸੀਗੇ ਆਸਟ੍ਰੇਲੀਆ ਦੇ ਗ੍ਰੇਨ ਕਾਰਪ ਵਾਲੇ ਬੰਦੇ। ਇਹ ਇਨਕੁਆਇਰੀ ਦੇ ਵਿੱਚ ਆਇਆ ਸੀ ਸਾਹਮਣੇ। ਔਰ ਇਹ ਗ੍ਰੇਨ ਕਾਰਪ ਸਾਰੇ ਆਸਟ੍ਰੇਲੀਆ ਦਾ ਕਣਕ ਇਹ ਖਰੀਦਦੀ ਹੁੰਦੀ ਸੀ। ਸੋ ਇਹਨਾਂ ਦੀ ਮਰਜ਼ੀ ਸੀਗੀ ਵੀ ਇਹਨਾਂ ਨੇ ਕਿਹਨੂੰ ਕਣਕ ਦੇਣੀ ਹੈ ਤੇ ਕਿਹਨੂੰ ਕਣਕ ਨਹੀਂ ਦੇਣੀ। ਉਸ ਤੋਂ ਬਾਅਦ ਇਸ ਗ੍ਰੇਨ ਕਾਰਪ ਨੂੰ ਲਿਬਰਲਾਈਜ਼ ਕੀਤਾ ਗਿਆ, ਐਗਜੈਕਟਲੀ ਉਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਇੰਡੀਆ ਦੀ ਜਿਹੜੀ ਸਰਕਾਰ ਹੈ ਉਹ ਤੋੜ ਰਹੀ ਹੈ, ਉਹ ਕਰ ਰਹੀ ਹੈ। ਉਹਦੇ ਵਿੱਚ ਵੀ ਇਹ ਹੋ ਰਿਹਾ ਕਿ ਹੁਣ ਜਿਹੜੀ ਆਸਟ੍ਰੇਲੀਆ ਇੰਡੀਆ ਦੀ ਗ੍ਰੇਨ ਹੈ ਉਹ ਸਰਕਾਰੀ ਏਜੰਸੀ ਤਾਂ ਬਾਹਰ ਭੇਜ ਸਕਦੀ ਆ ਜੇ ਲੋੜ ਪਵੇ, ਪਰ ਉੱਥੇ ਕੋਈ ਪ੍ਰਾਈਵੇਟ ਫਰਮ ਜਿਹੜੀ ਆ ਉਹ ਨਹੀਂ ਭੇਜ ਸਕਦੀ, ਉਹ ਬੈਨ ਲੱਗੇ ਹੋਏ ਨੇ। ਸੋ ਉਹਨੂੰ ਲਿਬਰਲਾਈਜ਼ ਕੀਤਾ ਜਾ ਰਿਹਾ। ਜਾਂਦਾ ਹੁਣ ਵੀ ਆ ਪਰ ਹੁਣ ਜਿਹੜਾ ਉਹਦਾ ਸਾਰਾ ਬੈਨੀਫਿਟ ਆ ਉਹ ਵਿਚਾਲੇ ਲੈ ਜਾਂਦੇ ਨੇ ਬੰਦੇ, ਉਸ ਦੇ ਵਿੱਚ ਕਿਸਾਨ ਫਾਰਮਰ ਨੂੰ ਕੋਈ ਫਾਇਦਾ ਨਹੀਂ ਹੁੰਦਾ। ਹੁਣ ਆਸਟ੍ਰੇਲੀਆ ਦੇ ਵਿੱਚ
ਸਮਝੀ ਥੋੜੀ ਜਿਹੀ ਹੋਰ ਡਿਟੇਲ ਦੇ ਵਿੱਚ ਦੱਸੋ ਤਾਂ ਜਿਹੜੀਆਂ ਨਵੀਆਂ ਚੇਂਜਸ ਕੀਤੀਆਂ ਇਹਨੇ ਸਰਕਾਰ ਨੇ ਜਿਹੜੇ ਬਿੱਲ ਪਾਸ ਕੀਤੇ ਐਕਚੁਲੀ ਹੈ ਕੀ? ਮੈਂ ਪੜਿਆ ਨਹੀਂ ਹੈ, ਤੁਸੀਂ ਜਿਹੜਾ ਥੋੜੀ ਜਿਹੀ ਡਿਟੇਲ ਦੇ ਵਿੱਚ ਇਹਨੂੰ ਦੱਸੋ ਇਹਦੇ ਕਰੈਕਟਰਿਸਟਿਕਸ ਕੀ ਆ, ਫੀਚਰਸ ਕੀ ਆ, ਕੀ ਨਵੀਆਂ ਚੀਜ਼ਾਂ ਆ
ਇਹਦੇ? ਦੇਖੋ ਬਹੁਤ ਸਾਰੇ ਜਿਹੜੇ ਕਰੈਕਟਰਿਸਟਿਕਸ ਹੈ ਉਹ ਤਾਂ ਉਹਨੂੰ ਪ੍ਰਜ਼ਰਵ ਕੀਤਾ ਹੋਇਆ। ਜਿਹੜੀ MSP ਹੈ ਉਹ ਪਿਛਲੇ ਹਫ਼ਤੇ ਡਾਕਟਰ ਸਾਹਿਬ ਨੇ ਵੀ ਦੱਸਿਆ ਸੀ ਕਿ ਜਿਹੜੀ ਸਰਕਾਰੀ ਖਜ਼ਾਨੇ ਲਈ ਭੰਡਾਰ ਦੇ ਲਈ ਕਣਕ ਖਰੀਦਣੀ ਹੈ ਸਰਕਾਰ ਨੇ ਉਹਦੇ ਤੇ ਜਿਹੜੀ ਮਿਨੀਮਮ ਸਪੋਰਟ ਪ੍ਰਾਈਜ਼ ਹੈ ਉਹ ਬਰਕਰਾਰ ਰਹੇਗੀ, ਉਹਨੂੰ ਛੇੜਨ ਦਾ ਕੋਈ ਨਹੀਂ ਕੀਤਾ। ਦੂਜੀ ਗੱਲ ਉਹ ਇਹ ਵੀ ਖਦਸ਼ਾ ਅਪਣਾਇਆ ਜਾ ਰਿਹਾ ਕਿ ਜਿਹੜਾ ਕਮਿਸ਼ਨਰ ਹੈ ਉਹ ਚੇਂਜ ਕਰ ਸਕਦਾ ਹੈ। ਉਹ ਚੇਂਜ ਦਾ ਇੱਦਾਂ ਹੈ ਕਿ ਜੇ ਸਰਕਾਰੀ ਖਜ਼ਾਨੇ ਦਾ ਪਹਿਲਾਂ ਹੀ ਭਰਿਆ ਹੋਇਆ ਹੈ, ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਸਰਕਾਰੀ ਖਜ਼ਾਨਾ ਨੱਕੋ ਨੱਕ ਭਰਿਆ ਹੋਇਆ 2-3 ਸਾਲ ਲਈ, ਹੁਣ ਉਹ ਲੋੜ ਨਹੀਂ ਹੈਗੀ ਉਹਨਾਂ ਨੂੰ, ਠੀਕ ਹੈ। ਹੁਣ ਜੇ ਹੁਣ ਇਸ ਵੇਲੇ ਮਜਬੂਰੀ ਆ ਉਹ ਲੈਣੀ ਪੈਣੀ ਹੈ ਸਰਕਾਰ ਨੂੰ, ਲੈ ਕੇ ਫਿਰ ਉਹ ਸਿੱਟਣੀ ਪੈਣੀ ਹੈ ਜਾਂ ਉਹਨੂੰ ਡਿਸਪੋਜ਼ ਕਰਨਾ ਪੈਣਾ ਜਾਂ ਉੱਥੇ ਮਿਸਮੈਨੇਜਮੈਂਟ ਹੁੰਦੀ ਆ, ਠੀਕ ਹੈ। ਉਹ ਸ਼ਾਇਦ ਪ੍ਰੋਵੀਜ਼ਨ ਹੈ ਵੀ ਉਹ ਬੰਦ ਘਟਾ ਦੇਣ। ਪ੍ਰੋਬਲਮ ਇਹ ਆ ਰਹੀ ਹੈ ਕਿ ਅੱਗੇ ਪੰਜਾਬ ਹਰਿਆਣਾ ਜਿਹੜਾ ਆ, ਹਰਿਆਣਾ ਵੀ ਹੁਣ ਕੈਚ ਅਪ ਕਰ ਗਿਆ, ਪੰਜਾਬ ਜ਼ਿਆਦਾ ਅੰਨ ਇੱਥੇ ਉਗਾਇਆ ਜਾਂਦਾ ਸੀ, ਹੁਣ ਹੋਰ ਸੂਬੇ UP ਦੇ ਬਹੁਤ ਵੱਡੇ ਇਲਾਕੇ ਖੁੱਲ੍ਹ ਗਏ ਨੇ, ਮਹਾਰਾਸ਼ਟਰ ਦੇ ਖੁੱਲ੍ਹ ਗਏ ਨੇ, ਬਿਹਾਰ ਦੇ ਖੁੱਲ੍ਹ ਗਏ ਨੇ, ਜਿਹੜੇ ਕਿ ਸੈਲਫ ਸਫੀਸ਼ੀਐਂਟ ਹੋ ਗਏ ਨੇ ਅੰਨ ਦੇ ਵਿੱਚ। ਹੁਣ ਜਿਹੜਾ ਸਰਕਾਰੀ ਖਜ਼ਾਨਾ ਆ ਉਹ ਓਵਰ ਹੋ ਰਿਹਾ ਆ, ਭਰ ਰਿਹਾ ਆ। ਸੋ ਹੁਣ ਜਿਹੜੇ ਆਪਣੇ ਆਪਣੇ ਸੂਬਿਆਂ ਨੇ ਬਣਾ ਲਏ, ਅੱਗੇ ਸੂਬੇ ਖਰੀਦਦੇ ਹੁੰਦੇ ਸੀ ਕਣਕਾਂ, ਸੋ ਉਹਨਾਂ ਲਈ ਉਹ ਇੰਪੋਰਟ ਹੁੰਦਾ ਸੀ, ਪੰਜਾਬ ਲਈ ਐਕਸਪੋਰਟ ਹੁੰਦਾ ਸੀ ਜਾਂ ਹਰਿਆਣੇ ਦੇ ਲਈ। ਹੁਣ ਉਹਨਾਂ ਨੇ ਆਪਣਾ ਐਗਰੀਕਲਚਰ ਨੀਤੀਆਂ ਨੂੰ ਇੰਪਰੂਵ ਕਰਕੇ ਦੇ ਆਰ ਟ੍ਰੈਂਡ ਦੇ ਆਰ ਮੂਵਿੰਗ ਟੁਵਰਡਸ, ਉਹ ਉਧਰ ਨੂੰ ਜਾ ਰਹੇ ਨੇ ਸੈਲਫ ਸਫੀਸ਼ੀਐਂਸੀ ਵੱਲ ਨੂੰ। ਉੱਥੇ ਹੁਣ ਅੰਨ ਦੀ ਜ਼ਿਆਦਾ ਲੋੜ ਨਹੀਂ ਹੈਗੀ ਇੱਧਰਲੇ ਸੂਬਿਆਂ ਚੋਂ,
ਡਿਮਾਂਡ ਹੈ ਨਹੀਂ।
ਹਾਂ ਹਾਂ, ਡਿਮਾਂਡ ਹੈ ਨਹੀਂ ਹੁਣ ਜਿਹੜੀ, ਪਰ ਲੋਕ ਕੀ ਹੈ ਕਿਉਂਕਿ ਮਿਨੀਮਮ ਸਪੋਰਟ ਪ੍ਰਾਈਸ ਹੋਣ ਕਰਕੇ ਲੋਕ ਇਨੋਵੇਟ ਨਹੀਂ ਕਰ ਰਹੇ, ਲੋਕ ਕਹਿ ਰਹੇ ਨੇ ਉਹ ਝੋਨਾ ਕਣਕ ਲਾ ਦਿਓ ਕੋਈ ਚੱਕਰ ਹੀ ਨਹੀਂ, ਉਹ ਵਿਕੇ ਜਾਣਾ, ਇਹਦਾ ਤਾਂ ਗਾਹਕ ਹੈਗਾ ਹੀ ਆ। ਉਹ ਉਹਨਾਂ ਨੂੰ ਕੋਈ ਸਿਰਦਰਦੀ ਨਹੀਂ ਮਾਰਕੀਟਿੰਗ ਦੀ, ਉਹਨਾਂ ਨੂੰ ਪ੍ਰੋਡਕਟ ਇੰਪਰੂਵਮੈਂਟ ਦੀ ਕੋਈ ਸਿਰਦਰਦੀ ਨਹੀਂ ਹੈਗੀ, ਉਹਨਾਂ ਨੂੰ ਖਾਦਾਂ ਪਾਉਣ ਦੀ ਕੋਈ ਸਿਰਦਰਦੀ, ਉਹਨਾਂ ਨੂੰ ਕੈਮੀਕਲ ਯੂਜ਼ ਕਰਨ ਦੀ ਕੋਈ ਸਿਰਦਰਦੀ ਨਹੀਂ। ਸੋ ਉਹਨਾਂ ਨੂੰ ਕੋਈ ਇੰਪਲੀਮੈਂਟ ਜਿਹੜੇ ਆ ਜਾਂ ਖੇਤੀ ਦੇ ਸੰਦ ਹੈ ਉਹਨਾਂ ਨੂੰ ਇੰਪਰੂਵ ਕਰਨ ਦੀ ਕੋਈ ਲੋੜ ਨਹੀਂ, ਐਫੀਸ਼ੀਐਂਸੀ ਵਧਾਉਣ ਦੀ ਕੋਈ ਲੋੜ ਨਹੀਂ ਹੈਗੀ। ਸੋ ਬੇਸਿਕਲੀ ਦੇ ਆਰ ਟਰਨਿੰਗ ਇਨ ਟੂ ਰਸਟਿਕ ਫਾਰਮਰਸ, ਵੈਰੀ ਬੈਕਵਰਡ ਫਾਰਮਰਸ। ਹੁਣ ਮੁਕਾਬਲੇ ਚ ਦੇਖੋ ਤੁਸੀਂ ਇੱਕ ਵੀਟ ਫਾਰਮਰ ਜਾਂ ਫਾਰਮਰ ਆਸਟ੍ਰੇਲੀਆ ਦਾ ਦੇਖ ਲਓ, ਆਸਟ੍ਰੇਲੀਆ ਦਾ ਫਾਰਮਰ ਮੋਸਟ ਐਫੀਸ਼ੀਐਂਟ ਫਾਰਮਰ ਇਨ ਦਾ ਵਰਲਡ ਹੈ। ਕਿਉਂ? ਕਿਉਂਕਿ ਇੱਥੇ ਸਿਰਫ 1% ਸਬਸਿਡੀ ਹੈ ਔਰ ਟੋਟਲੀ ਇਹਨੂੰ ਬਿਜ਼ਨਸ ਮੰਨਿਆ ਜਾ ਰਿਹਾ ਔਰ ਇੱਥੇ ਪ੍ਰੋਪਰ ਬਰਾਬਰ ਟੈਕਸ ਲੱਗਦਾ ਜਿੱਦਾਂ ਬਾਕੀ ਐਨੀ ਬਿਜ਼ਨਸ ਤੇ ਲੱਗਦਾ ਹੈ। ਸਟਿਲ ਆਸਟ੍ਰੇਲੀਅਨ ਫਾਰਮਰਸ ਆਰ ਮੋਸਟ ਐਫੀਸ਼ੀਐਂਟ ਫਾਰਮਰਸ ਇਨ ਦਾ ਵਰਲਡ। ਕਿਉਂ? ਕਿਉਂਕਿ ਕੋਈ ਵੀ ਇਹਨਾਂ ਨੂੰ ਗਲੂਕੋਜ਼ ਨਹੀਂ ਦਿੱਤਾ ਜਾਂਦਾ ਡ੍ਰਿਪ ਦੇ ਰਾਹੀਂ। ਸੋ ਜੇ ਇਕਾਨਮੀ ਨੂੰ ਫਾਰਵਰਡ ਕਰਨਾ, ਮੂਹਰੇ ਲੈ ਕੇ ਜਾਣਾ ਆ, ਤਾਂ ਯੂ ਹੈਵ ਟੂ ਬ੍ਰੇਕ ਦਿਸ ਸਾਈਕਲ, ਜਿਹੜਾ ਕਿ ਅਸੀਂ ਬਹੁਤ ਦੇਰ ਤੋਂ, ਹਰ ਬੰਦਾ ਪਿਛਲੇ 20 ਸਾਲ ਤੋਂ ਕਹਿ ਰਿਹਾ ਕਿ ਝੋਨੇ ਤੇ ਕਣਕ ਦਾ ਸਾਈਕਲ ਟੁੱਟਣਾ ਚਾਹੀਦਾ ਔਰ ਉਹਨੂੰ ਸਾਈਕਲ ਨੂੰ ਤੋੜਨ ਤੋਂ ਰੋਕ ਕੌਣ ਰਿਹਾ ਆ? ਰੋਕ ਇਹ ਰਿਹਾ ਕਿ ਉਹਦਾ 92 ਪੈਸਾ ਆ ਰਿਹਾ, ਉਹ ਵਿਕੇ ਜਾਣਾ, ਸਰਕਾਰ ਤੁਹਾਡੀ ਗਾਹਕ ਹੈਗੀ ਹੈਗੀ ਆ, ਉਹਨੂੰ ਚੱਕਣਾ ਹੀ ਪੈਣਾ ਬਾਈ ਲਾਓ। ਇਹ ਹੈ ਸਮੱਸਿਆ ਮੂਲ।
ਸੋ ਇੱਕ ਪਿਛਲੇ ਹਫ਼ਤੇ ਤੁਸੀਂ ਇਹ ਵੀ ਕਮੈਂਟ ਕੀਤਾ ਸੀ, ਜੇ ਇਹ ਜਿਹੜਾ ਸਿਸਟਮ ਇਸ ਵੇਲੇ ਖੇਤੀਬਾੜੀ ਦਾ ਹੈ ਜਾਂ ਦਾ ਬਾਇੰਗ ਜਾਂ ਪਰਚੇਜਿੰਗ ਪ੍ਰੋਡਕਟਸ ਆ ਕਿਸਾਨਾਂ ਦੇ, ਜੇ ਇੰਨਾ ਇਹ ਸਫੀਸ਼ੀਐਂਟ ਆ, ਇਹਦੇ ਵਿੱਚ ਕੋਈ ਕਮੀਆਂ ਨਹੀਂ ਆ, ਫਿਰ ਕਿਸਾਨ ਇਹ ਕਦੇ ਕਹਿ ਰਹੇ ਵੀ ਸਾਨੂੰ ਆਮਦਨ ਨਹੀਂ ਹੋ ਰਹੀ, ਅਸੀਂ ਦੁਖੀ ਆ, ਫਿਰ ਉਹ ਖੁਦਕੁਸ਼ੀਆਂ ਵੀ ਕਰ ਰਹੇ ਆ, ਫਿਰ ਇਹਦਾ ਮਤਲਬ ਇਹ ਸਿਸਟਮ ਜਿਹੜਾ ਇਨਫੀਸ਼ੀਐਂਟ ਹੈ ਇਸ ਵੇਲੇ ਚੱਲ ਨਹੀਂ ਰਿਹਾ ਠੀਕ, ਇਹਦੇ ਵਿੱਚ ਤਬਦੀਲੀਆਂ ਦੀ ਲੋੜ ਆ, ਇਹਦੇ ਵਿੱਚ ਐਫੀਸ਼ੀਐਂਸੀ ਲਿਆਉਣ ਦੀ ਲੋੜ ਆ, ਚੇਂਜ ਦੀ ਲੋੜ ਆ, ਫਿਰ ਚੇਂਜ ਨੂੰ ਐਕਸੈਪਟ ਨਹੀਂ ਕਰ ਰਹੇ।
ਇਹੀ ਤਾਂ ਅਮਰੀਕ ਭਾਜੀ, ਮੈਂ ਇਹ ਨਹੀਂ ਕਹਿ ਰਿਹਾ ਅਸੀਂ ਮੋਦੀ ਦੇ ਹੱਕ ਚ ਜਾਂ ਸਰਕਾਰ ਦੇ ਹੱਕ ਚ, ਇੱਕ ਪਾਸੇ ਤਾਂ ਅਸੀਂ 20 ਸਾਲ ਤੋਂ ਗੀਤ ਲਿਖ ਲਿਖ ਕੇ ਲੋਕਾਂ ਦੇ ਮਤਲਬ ਅਸੀਂ ਕਮੀਜ਼ਾਂ ਵੀ ਭਿੱਜੀ ਮਤਲਬ ਗਿੱਲੀਆਂ ਕਰ ਦਿੱਤੀਆਂ, ਹੰਝੂ ਕਰਵਾ ਗਿਆ, ਕਿਸਾਨ ਜੀ ਮਾਰਿਆ ਗਿਆ,
ਕਿਸਾਨ ਜੀ ਲੁੱਟਿਆ,
ਹਨਾ ਕਹਾਣੀਆਂ ਇੱਦਾਂ ਦੀਆਂ ਸੁਣਾ ਸਕਦੇ, ਇਮੋਸ਼ਨਲ ਕਰਕੇ ਸੁਸਾਈਡ ਕਰ ਰਹੇ ਆ। ਵੀ ਕ੍ਰੀਏਟਡ ਲੋਟ ਆਫ ਦੀ ਸਟੋਰੀਜ਼, ਹਨਾ ਲੋਕ, ਅਸੀਂ ਉਦੋਂ ਵੀ ਕਹਿੰਦੇ ਸੀ ਇੰਨੇ ਬੈਡ ਨਹੀਂ ਹੈਗੇ ਜਿੰਨੇ ਦੱਸੇ ਜਾ ਰਹੇ ਆ ਸਿੰਗਰਾਂ ਵੱਲੋਂ ਜਾਂ ਰਾਈਟਰਾਂ ਵੱਲੋਂ ਜਾਂ ਜਿਹੜੇ ਲੀਡਰਾਂ ਵੱਲੋਂ, ਰਾਈਟ? ਵੀ ਇੱਕ ਪਾਸੇ ਤਾਂ ਕਿਸਾਨੀ ਖੁਦਕੁਸ਼ੀ ਵੱਲ ਨੂੰ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਦੂਜੇ ਪਾਸੇ ਅਸੀਂ ਇਹ ਵੀ ਰੌਲਾ ਪਾਉਂਦੇ ਹਾਂ ਕਿ ਝੋਨੇ ਤੇ ਕਣਕ ਨੇ ਸਾਡੀਆਂ ਜ਼ਮੀਨਾਂ ਖਰਾਬ ਕਰਤੀਆਂ, ਇਨਵਾਇਰਮੈਂਟ ਖਰਾਬ ਕਰਤਾ, ਠੀਕ ਹੈ, ਪਾਣੀ ਜਿਹੜਾ
ਪੰਜਾਬ ਥੱਲੇ ਚਲ ਗਿਆ,
ਪਾਣੀ ਪੰਜਾਬ ਦੇ ਮਕਾਤ ਤੇ, ਉਹ ਕਰਤਾ ਉਹ ਕਰਤਾ। ਨਾਓ ਹੁਣ ਉਹਦੀ ਜਿਹੜੀ ਮੂਲ ਕਾਰਨ ਹੈ ਉਹ ਝੋਨੇ ਤੇ ਕਣਕ ਦਾ ਖਹਿੜਾ ਕਿਉਂ ਨਹੀਂ ਛੱਡ ਰਹੇ ਲੋਕ ਕਿਉਂਕਿ ਇਹਨਾਂ ਦੋਨਾਂ ਹੀ ਪ੍ਰੋਡਕਟ ਦੇ ਉੱਤੇ ਮਿਨੀਮਮ ਸਪੋਰਟ ਪ੍ਰਾਈਸ ਹੈ ਔਰ ਹਾਂ ਟੋਟਲ ਦੇਖੋ ਕਣਕ ਬੀਜੀ ਕਣਕ ਬੀਜ ਕੇ ਪਾਣੀ ਲਈ ਵੀ ਭਈਆ ਰੱਖਿਆ ਹੋਇਆ ਚਲੋ ਜੀ ਮੇਲੇ ਤੇ ਹੁਣ ਵਿਸਾਖੀ ਨੂੰ ਜਾਣਾ ਚਲੋ ਜੀ ਫਿਰ ਜੋੜ ਜੀ ਜਾਣਾ ਫਿਰ ਅਸੀਂ ਉੱਥੇ ਜਾਣਾ ਆ ਫਿਰ ਬਸ ਆ ਕੇ ਕਣਕ ਵੱਢਣੀ ਆ ਪਾਣੀ ਪਿੱਛੋਂ ਲਾਈ ਜਾਵੇ ਠੀਕ ਹੈ ਇਨ ਦਾ ਮੀਨ ਟਾਈਮ ਆਸਟ੍ਰੇਲੀਆ ਦਾ ਫਾਰਮਰ ਕੀ ਕਰਦਾ ਬਰੋਡ ਏਕੜ ਫਾਰਮ ਤੁਸੀਂ ਜਾਓ ਉਹ ਆਪਣੀ ਖੇਤੀ ਬੀਜ ਕੇ ਕਣਕ ਬੀਜ ਕੇ ਉਹ ਜੋਬ ਕਰਦੇ ਨੇ ਤੁਸੀਂ ਸਾਊਥ ਆਸਟ੍ਰੇਲੀਆ ਚਲ ਜਾਓ ਉੱਥੇ 22-23 ਦਿਨ ਦੀ ਪਿਕਿੰਗ ਹੁੰਦੀ ਆ ਹਾਰਵੈਸਟਿੰਗ ਅੰਗੂਰਾਂ ਦੀ ਔਰ ਉਹ ਨੌਜਵਾਨ ਜਿਹੜੇ ਨੇ ਉਹ ਨੌਜਵਾਨ ਐਡਲੇਡ ਜਾ ਕੇ ਆਪਣੀਆਂ ਅਕਾਊਂਟਿੰਗ ਜੋਬਾਂ ਕਰਦੇ ਨੇ ਪੜ੍ਹੇ ਲਿਖੇ ਨੇ ਕੋਈ ਕਿਤੇ ਆ ਕੋਈ ਇੰਜੀਨੀਅਰ ਹੈ ਪਰ ਉਹ ਆ ਕੇ ਫਾਰਮਿੰਗ ਕਰਦੇ
ਕੀ ਅਮਨਦੀਪ ਮੇਰਾ ਫਰੈਂਡ ਜਿਹੜਾ ਤੁਹਾਨੂੰ ਮੈਂ ਐਡਲੇਡ ਮਿਲਾਇਆ ਸੀਗਾ
ਜੀ
ਉਹ ਵੀ ਟੀਚਰ ਸੀ ਉਹ ਫਾਰਮਿੰਗ ਵੀ ਚੰਗੀ ਕਰਦਾ ਸੀ ਉਹ ਫਾਰਮਿੰਗ ਸਕਸੈਸਫੁਲ ਵੀ ਕਰਦਾ ਸੀ ਤੇ ਉਹ ਫਾਰਮਿੰਗ ਦੇ ਵਿੱਚ ਕਾਫੀ ਪੈਸਾ ਵੀ ਕਮਾ ਰਿਹਾ ਸੀ ਉਸ ਵੇਲੇ ਹੁਣ ਤਾਂ ਮੈਨੂੰ ਪਤਾ ਨੀ ਹੁਣ ਤੁਹਾਡੇ ਨਾਲ ਗੱਲ ਉਦੋਂ ਕਰਦਾ ਸੀ ਉਹ ਐਡਲੇਡ ਤੋਂ ਮੈਂ ਮਿਲਾਇਆ ਸੀ ਉਹਨੇ ਕਦੇ ਨੀ ਕਿਹਾ ਵੀ ਫਾਰਮਿੰਗ ਜਿਹੜੀ ਆ ਜੇ ਖਰਾਬ ਇਹ ਚ ਪੈਸਾ ਨੀ ਹੈ ਜਾਂ ਇਹ ਚ ਉਹ ਰੋਟੇਟ ਕਰਕੇ ਫਸਲਾਂ ਲਾਉਂਦੇ ਆ ਰੋਟੇਸ਼ਨ ਦੇ ਵਿੱਚ ਕਰਕੇ ਨਾ
ਫਸਲਾਂ ਲਾਉਂਦੇ ਸੀ ਗੱਲ ਤਾਂ ਜਿਹੜੀ ਕਮਿਟਮੈਂਟ ਹੈ ਭਾਜੀ
ਫਾਰਮ ਤੇ ਜਾ ਕੇ ਦੇਖਦੇ ਵੀ ਸੀਗੇ
ਕਮਿਟਮੈਂਟ ਹੈ ਜਿਹੜੀ ਕਮਿਟਮੈਂਟ ਹੈ ਰਿਸਰਚ ਹੈ ਐਫੀਸ਼ੀਐਂਸੀ ਵਧਾਉਣੀ ਆ ਉਹ ਕਿੱਥੇ ਆ ਹੁਣ ਕੀ ਜਿਹੜੀ ਕਿਸਾਨੀ ਡਾਊਨ ਜਾ ਰਹੀ ਹੈ ਜਾਂ ਚਲੇ ਗਈ ਵੈਸੇ ਮੇਰੇ ਹੋਰ ਪਿਕਚਰ ਹੈ ਮੈਂ ਜਾ ਕੇ ਦੇਖ ਕੇ ਆਇਆ ਕਿਸਾਨੀ ਵੱਲ ਸਾਰਾ ਕੁਝ ਪੂਰੇ ਰੱਟਣ ਪਏ ਹੋਏ ਸੀ ਪੱਤੇ ਰੱਟਣ ਪਏ ਹੋਏ ਸੀ
ਹਾਂਜੀ
ਹਾਂਜੀ
ਇੰਨੀ ਤਨਖਾਹ ਵੀ ਮਿਲਦੀ ਹੈ ਲੇਕਿਨ ਆਪ ਕੰਮ ਕਰਦੇ ਸੀ
ਆਪ ਕੰਮ ਕਰਦੇ ਸੀ ਖੇਤਾਂ ਚ ਉਹ ਅਸੀਂ ਕੰਮ ਛੱਡ ਦਿੱਤੇ ਆ ਅਸੀਂ ਹੁਣ ਤੁਸੀਂ ਰੈਲੀਆਂ ਚ ਦੇਖੋ ਏਦਾਂ ਦੇ ਚਿੱਟੇ ਕੱਪੜੇ ਸੁਪਰ ਰਿੰਨ ਨਾਲ ਧੋਤੇ ਹੋਏ ਬੰਦੇ ਆਏ ਹੋਏ ਨੇ ਉਹਦੇ ਚ ਮੈਨੂੰ ਤਾਂ ਲੱਗਦਾ ਨੀ ਉਹਨਾਂ ਚ ਕੋਈ ਕਿਸਾਨ ਹੈਗਾ ਆ ਹਨਾ ਤੇ ਇਹ ਜਿਹੜੀ ਨਾ ਹਾਂ ਇਹ ਜਿਹੜੀਆਂ ਰੈਲੀਆਂ ਆ ਰੈਲੀਆਂ ਮੈਂ ਕਿਸਾਨਾਂ ਦੇ ਹੱਕ ਚ ਆ ਆਪਣੇ ਹੱਕ ਲੈਣੇ ਚਾਹੀਦੇ ਪਰ ਦੇ ਆਰ ਟਰਨਿੰਗ ਇਨ ਟੂ ਪੋਲੀਟੀਕਲ ਗੇਮ ਇਹ ਇੱਕ ਵਾਰੀ ਨੀ ਪਿਛਲੇ 4 ਸਾਲਾਂ ਚ ਪਹਿਲਾਂ ਸਰਬੱਤ ਖਾਲਸੇ ਦੇ ਨਾਂ ਤੇ ਪੋਲੀਟੀਕਲ ਗੇਮ ਖੇਡੀ ਗਈ ਜਿਹੜੀ ਕਿ ਅਸੀਂ ਉਦੋਂ ਹੀ ਦੱਸਿਆ ਸੀ ਇਹ ਪੋਲੀਟੀਕਲ ਗੇਮ ਹੈ ਦੋ ਜਥੇਦਾਰ ਆਣੇ ਅਸੀਂ 2 ਮਹੀਨੇ ਪਹਿਲਾਂ ਹੀ ਦੱਸਦੇ ਐਨ ਐਗਜੈਕਟਲੀ ਉਹੀ ਕੁਛ ਹੋਇਆ ਉਹਦਾ ਕੋਈ ਨਤੀਜਾ ਨੀ ਨਿਕਲਿਆ ਫਿਰ ਬਰਗਾੜੀ ਦਾ ਮੋਰਚਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਾਇਆ ਗਿਆ ਸੀ ਲਵਾਇਆ ਗਿਆ ਸੀ ਔਰ ਪੂਰੀ ਕੌਮ ਨੂੰ ਖੱਜਲ ਕਰਕੇ ਧਰਨੇ ਦੇ ਦੇ ਕੇ ਕਰੋੜਾਂ ਰੁਪਈਏ ਇਕੱਠੇ ਕਰਕੇ ਪੈਸੇ ਲੈ ਕੇ ਉੱਠੇ ਆ ਉੱਥੋਂ ਲੋਕ ਪੈਸੇ ਸਰਕਾਰ ਨੇ ਦੇ ਤੇ ਉੱਠ ਕੇ ਚਲੇ ਗਏ ਘਰ ਨੂੰ ਉਹ ਮੁੱਦਾ ਹੀ ਖਤਮ ਹੋ ਗਿਆ ਇਕਦਮ ਹੀ ਹੁਣ ਆ ਤੀਜਾ ਮੋਰਚਾ ਫਿਰ 2022 ਦੀ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਨੂੰ ਇੱਕ ਇਸ਼ੂ ਬਣਾ ਕੇ ਇਸ਼ੂ ਹੈਗਾ ਆ ਪਰ ਇਸ ਨੂੰ ਪੋਲੀਟੀਕਲ ਰੰਗਤ ਦਿੱਤੀ ਜਾ ਰਹੀ ਆ ਮੈਂ ਕੱਲ ਹੀ ਗੱਲ ਕਰ ਰਿਹਾ ਸੀ ਆਪਣੇ ਪਿੰਡ ਦੇ ਕਿ ਆਪਣੇ ਇਲਾਕੇ ਦੇ ਬੰਦਿਆਂ ਨੂੰ ਉਹ ਕਹਿੰਦੇ ਵੀ ਜਿਹੜੇ ਬੰਦੇ ਕੋਲ ਕਿਸਾਨ ਯੂਨੀਅਨ ਦਾ ਨਾਮ ਨਿਸ਼ਾਨ ਹੈ ਨੀ ਉਹ ਕੋਈ ਮੈਂਬਰ ਵੀ ਹੈ ਨੀ ਉਹ ਲੋਕਾਂ ਨੂੰ ਘਰੋਂ ਆ ਕੇ ਅਕਸਾ ਅਕਸਾ ਕੇ ਲੈ ਕੇ ਜਾਂਦੇ ਨੇ ਉੱਥੇ ਆਓ ਜੀ ਆਓ ਤੁਹਾਨੂੰ ਚਾਹ ਦਿੰਨੇ ਤੁਹਾਨੂੰ ਆਹ ਦਿੰਦੇ ਬੈਠੋ ਤੁਸੀਂ ਧਰਨਾ ਦਿਓ ਤੁਹਾਡਾ ਔਰ ਉਹ ਬੰਦਿਆਂ ਨੇ ਕਦੇ ਖੇਤੀ ਕੀਤੀ ਨੀ ਜ਼ਿੰਦਗੀ ਦੇ ਵਿੱਚ ਜਿਹੜੇ ਉਹਨਾਂ ਨੂੰ ਲੀਡ ਕਰ ਰਹੇ ਨੇ ਨੈਵਰ ਦੇ ਹੈਵ ਗੋਨ ਟੂ ਦਾ ਫਾਰਮਸ ਹਨਾ ਔਰ ਉਹ ਬੰਦੇ ਲੀਡ ਕਰ ਰਹੇ ਨੇ ਔਰ ਉਹਨਾਂ ਨੇ ਸਰਕਾਰ ਦੀ ਝੋਲੀ ਦੇ ਵਿੱਚ ਪੈਣਾ ਆ ਔਰ ਮਤਲਬ ਇਟਸ ਵੈਰੀ ਕਲੀਅਰ ਓਬਵੀਅਸ ਜਿਹੜੀ ਪੰਜਾਬ ਦੇ ਵਿੱਚ ਐਜੀਟੇਸ਼ਨ ਹੋ ਰਹੀ ਹੈ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਲੀਡ ਕਰ ਰਹੀਆਂ ਨੇ ਔਰ ਉਹ ਸਾਰੀਆਂ ਖੱਬੇ ਪੱਖੀ ਨੇ ਔਰ ਉਹ ਜਿਹੜੇ ਖੱਬੇ ਪੱਖੀ ਹੈ ਇਨ ਦਾ ਐਂਡ ਦੇ ਆਰ ਐਕਸਟੈਂਸ਼ਨ ਆਫ ਕਾਂਗਰਸ ਠੀਕ ਹੈ ਉਹ ਕਾਂਗਰਸ ਦੇ ਹੱਕ ਚ ਹਮੇਸ਼ਾ ਬਹਿੰਦੀਆਂ ਨੇ ਇਹੀ ਹਾਲ ਚੱਲ ਰਿਹਾ ਆ ਇਸ ਸਟੇਟ ਦੇ ਵਿੱਚ ਇਹਨਾਂ ਨੂੰ ਹਾਈਜੈਕ ਕਰਕੇ ਇਹਨਾਂ ਨੂੰ 2022 ਦੀਆਂ ਇਲੈਕਸ਼ਨਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਉੱਥੇ ਸਾਨੂੰ ਵੋਟ ਪਾਇਓ ਫਿਰ ਅਸੀਂ ਕੁਛ ਕਰਾਂਗੇ ਹਾਲਾਂਕਿ ਲੈਟ ਮੀ ਮੇਕ ਦਿਸ ਵੈਰੀ ਸਟ੍ਰੇਟ ਕਿ ਜੋ ਇਹ ਲਾਅ ਲਾਗੂ ਹੋ ਰਿਹਾ ਹੈ ਆਰਡੀਨੈਂਸ ਇਹ ਐਗਜੈਕਟਲੀ 100% ਵਰਡ ਟੂ ਵਰਡ ਕਾਂਗਰਸ ਦਾ ਮੈਨੀਫੈਸਟੋ ਹੈ ਇਹ ਕਾਂਗਰਸ ਨੇ ਇਲੈਕਸ਼ਨਾਂ ਤੋਂ ਪਹਿਲਾਂ ਇਹ ਕਿਹਾ ਸੀ ਵੀ ਅਸੀਂ ਇਹ ਕੰਮ ਕਰਾਂਗੇ ਉਹਨਾਂ ਨੇ ਲਿਖਿਆ ਹੋਇਆ ਸੋ ਉਹਨਾਂ ਦੀ ਇਹ ਪਾਲਿਸੀ ਹੈ ਇਹ ਰਾਈਟ ਜਿਹੜੀ ਕਿ ਹੁਣ ਉਹ ਵਿਰੋਧ ਕਰ ਰਹੇ ਨੇ ਜਿੱਦਾਂ ਮੋਦੀ ਐਫ ਡੀ ਆਈ ਦਾ ਵਿਰੋਧ ਕਰ ਰਿਹਾ ਸੀ ਤੇ ਆਉਂਦੇ ਸਾਰ ਹੀ ਹੁਣ ਮਤਲਬ ਜਿਹੜੀ ਮਨਮੋਹਨ ਸਿੰਘ 49% ਕਹਿ ਰਿਹਾ ਸੀ
ਜਿੱਦਾਂ ਮੋਦੀ ਜੀ ਐਸ ਟੀ ਦਾ ਵਿਰੋਧ ਕਰ ਰਿਹਾ ਸੀ
ਜਿੱਦਾਂ
ਜੀ ਐਸ ਟੀ ਦਾ ਵਿਰੋਧ ਕਰ ਰਿਹਾ ਸੀ ਹਾਂਜੀ ਪਹਿਲਾਂ ਜੀ ਐਸ ਟੀ ਦਾ ਕਿੰਨਾ ਬੀਜੇਪੀ ਨੇ ਵਿਰੋਧ ਕੀਤਾ ਤੇ ਉਹਨੂੰ ਆ ਕੇ ਫੇਰ ਲਾਗੂ
ਕੀਤਾ ਕਿੰਨਾ ਐਫ ਡੀ ਆਈ ਦਾ ਕੀਤਾ ਫੋਰਨ ਡਾਇਰੈਕਟ ਇਨਵੈਸਟਮੈਂਟ ਦਾ ਵਿਰੋਧ ਕੀਤਾ ਜਿਹਦੇ ਵਿਚ ਮਨਮੋਹਨ ਸਿੰਘ ਕਹਿ ਰਹੇ ਸੀ ਕਿ 49% ਓਵਰਸੀਜ਼ ਦਾ ਹੋਏਗਾ 51% ਭਾਰਤੀ ਹੋਏਗਾ ਵਿੱਚ ਇਹ ਫੋਰਨ ਇਨਵੈਸਟਮੈਂਟ ਦਾ ਸਟਰਕਚਰ ਹੋਊਗਾ ਔਰ ਉਹਦਾ ਇੰਨਾ ਵਿਰੋਧ ਕਰ ਰਹੇ ਸੀਗੇ ਅਕਾਲੀ ਦਲ ਐਂਡ ਬੀਜੇਪੀ ਸਿਰਾ ਹੀ ਪਰ ਜਦੋਂ ਇਹ ਸਰਕਾਰ ਆਈ ਤਾਂ ਇਹਨਾਂ ਨੇ ਉਹ 100% ਕਰਤਾ ਕਿ 100% ਹੀ ਹੋ ਜਾਊਗਾ। ਸੋ ਇਸ ਕਰਕੇ ਜਿਹੜੀ ਕਾਂਗਰਸ ਹੁਣ ਪੰਜਾਬ ਦੇ ਵਿੱਚ ਵਿਰੋਧ ਕਰਵਾ ਰਹੀ ਹੈ ਥਰੂ ਦੇਅਰ ਪ੍ਰੋਕਸੀ ਪਾਰਟੀਜ਼, ਉਹ ਇਹ ਕਰਾ ਰਹੀ ਕਿ ਉਹ ਆਫਰ ਕੀ ਕਰ ਰਹੇ ਆ, ਕੁਛ ਵੀ ਨਹੀਂ, ਉਹ ਅਲਟਰਨੇਟਿਵ ਨਹੀਂ ਦੇ ਰਹੇ। ਉਹ ਕਹਿ ਰਹੇ ਆ ਕਿ ਇਹਦਾ ਬਸ ਆਪਾਂ ਵਿਰੋਧ ਕਰਨਾ ਹੈ, ਹੋਰ ਕੁਛ ਨਹੀਂ ਕਰਨਾ। ਉਹ ਇਹ ਨਹੀਂ ਕਹਿ ਰਹੇ ਵੀ ਅਸੀਂ ਆਹ ਕੁਛ ਸਾਡੀਆਂ ਕਿਸਾਨਾਂ ਦੀਆਂ ਆਹ ਮੰਗਾਂ ਨੇ, ਐਡਾ ਇਕੱਠ ਹੋ ਰਿਹਾ ਆ, ਮੰਗ ਦੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ ਵੀ ਇਹਦਾ ਅਲਟਰਨੇਟਿਵ ਕੀ ਹੈ। ਨੋਬਡੀ ਗਿਵਿੰਗ ਅਲਟਰਨੇਟਿਵ, ਕਾਂਗਰਸ ਦੇ ਕੋਲ ਅਲਟਰਨੇਟਿਵ ਹੈ ਨਹੀਂ, ਕਿਉਂਕਿ ਉਹਨਾਂ ਦੀ ਆਪਣੀ ਪਾਲਿਸੀ, ਉਹਨਾਂ ਨੇ ਆਪ ਇਹ ਲਾਗੂ ਕਰਨਾ ਆ ਕੇ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਕਰਾਂਗੇ। ਸੋ ਉਹ ਬੜੇ ਸਮਾਰਟ ਚੱਲ ਰਹੇ ਨੇ, ਉਹ ਡਾਇਰੈਕਟ ਨਹੀਂ ਆ ਰਹੇ, ਉਹ ਥਰੂ ਦੇਅਰ ਪ੍ਰੋਕਸੀ ਪਾਰਟੀਜ਼ ਇਹ ਐਜੀਟੇਸ਼ਨ ਕਰਾ ਰਹੇ। ਔਰ ਖੱਬੇ ਪੱਖੀਆਂ ਦਾ ਤੁਹਾਨੂੰ ਪਤਾ ਹੀ ਆ, ਉਹਨਾਂ ਨੂੰ ਜਿੱਧਰ ਮਿਲ ਜਾਣਾ ਉਧਰ ਉਹਨੇ ਖਾਣ ਲੱਗ ਪੈਣਾ ਜਾ ਕੇ। ਸੋ ਕਾਂਗਰਸ ਡਾਇਰੈਕਟਲੀ ਇਹ ਤੋਂ ਬਰੀ ਹੁੰਦੀ ਦਿਖਾਈ ਦੇ ਰਹੀ ਹੈ ਕਿ ਸਾਨੂੰ ਕੋਈ ਪ੍ਰੋਮਿਸ ਵੀ ਨਾ ਕਰਨਾ ਪੈ ਜਾਵੇ ਕਿਸਾਨਾਂ ਨਾਲ। ਜੇ ਆਪਾਂ ਕਵਾਂਗੇ ਉਹਨਾਂ ਨੂੰ, ਕਹੋਗੇ ਇਹ ਤਾਂ ਜੀ ਉਹ ਖੱਬੇ ਪਾਰਟੀਆਂ ਨੇ ਕੀਤਾ ਸੀ, ਅਸੀਂ ਥੋੜ੍ਹਾ ਕੀਤਾ ਸੀ। ਸੋ ਦੇ ਆਰ ਪਲੇਇੰਗ ਸਮਾਰਟ ਪੋਲੀਟਿਕਸ, ਔਰ ਸਾਡੇ ਲੋਕਾਂ ਨੂੰ ਇਹ ਚੀਜ਼ ਸਮਝ ਆ ਜਾਣੀ ਚਾਹੀਦੀ ਹੈ ਕਿ ਇਹਨੂੰ ਪਿੱਛੋਂ ਖਰਾਬ ਕੌਣ ਕਰ ਰਿਹਾ। ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਅਮਰੀਕ ਭਾਜੀ ਇੱਕ ਹੋਰ ਖਦਸ਼ਾ ਆ, ਬੜੀ ਹੋਰ ਸਮੱਸਿਆ ਆ ਕਿ ਇਹ ਜਿਹੜੀ ਆ ਰੈਲੀਆਂ ਆ, ਇਹ ਜਿਹੜੀ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ, ਕਿਸਾਨ ਜਿਹੜੇ ਚਲੋ ਹੁਣ ਆ ਵੀ ਗਏ ਆ, ਸੜਕਾਂ ਤੇ ਵੀ ਆ ਗਏ ਆ, ਇਹ ਕਿਤੇ ਹਾਈਜੈਕ ਹੋ ਕੇ ਇਹ ਕਿਤੇ ਘਾਤਕ ਰੂਪ ਨਾ ਲੈ ਜਾਵੇ, ਹੋਰ ਪਾਸੇ ਨੂੰ ਨਾ ਗੱਲ ਚੱਲ ਜਾਵੇ, ਇਹ ਵੀ ਇੱਕ ਪ੍ਰੋਬਲਮ ਹੈ। ਤੁਹਾਡਾ ਕੀ ਖਿਆਲ ਹੈ?
ਹਾਂਜੀ, ਇਹ ਵੀ ਹੋ ਸਕਦਾ ਮਨਦੀਪ, ਇਹਦੀ ਜਿਹੜੀ ਇਹਦੀ ਡਾਇਰੈਕਸ਼ਨ ਆ ਚੇਂਜ ਹੋ ਸਕਦੀ ਆ, ਤੇ ਉਹਦੇ ਵਿੱਚੋਂ ਕਾਫੀ ਘਾਤਕ ਨਤੀਜੇ ਨਿਕਲ ਸਕਦੇ ਆ, ਪਰ ਇੱਦਾਂ ਮੇਰੇ ਖਿਆਲ ਚ ਨਹੀਂ ਹੋਊਗਾ। ਜਿਹੜਾ ਐਜੀਟੇਸ਼ਨ ਹੈ ਨਾ ਮਨਦੀਪ, ਥੋੜੀ ਦੇਰ ਬਾਅਦ ਹੁਣ, ਕਿਉਂਕਿ ਇਹ ਐਜੀਟੇਸ਼ਨ ਲੰਬਾ ਵੀ ਚੱਲ ਸਕਦਾ, ਇਹਦਾ ਰੀਜ਼ਨ ਕੀ ਆ ਕਿ ਜਿਹੜਾ ਇਲੈਕਸ਼ਨ ਯੀਅਰ ਤੇ ਹੁਣ ਦਾ ਯੀਅਰ, ਇਹਦੇ ਵਿੱਚ ਕਾਫੀ ਹਲੇ ਤੱਕ ਗੈਪ ਆ, ਇਹਨੂੰ ਲਿੰਗਰ ਅਪ ਕੀਤਾ ਜਾਊਗਾ ਕੀਤਾ ਜਾਊਗਾ, ਅੱਗੇ ਤੋਂ ਅੱਗੇ ਖਿੱਚਿਆ ਜਾਊਗਾ। ਮੇਰੇ ਖਿਆਲ ਦੇ ਵਿੱਚ ਕਾਫੀ ਪੈਚਸ ਦੇ ਵਿੱਚ ਇਹ ਐਜੀਟੇਸ਼ਨ ਅੱਗੇ ਚੱਲੂਗਾ, ਪਰ ਜਿਹੜਾ ਵਾਪਸ ਲੈਣ ਵਾਲੀ ਗੱਲ ਆ ਤਾਂ ਉਹ ਤਾਂ ਮੈਨੂੰ ਮੁਸ਼ਕਿਲ ਲੱਗਦਾ ਕਿ ਇਸ ਆਰਡੀਨੈਂਸ ਨੂੰ ਤੁਸੀਂ ਵਾਪਸ ਲਓਗੇ ਤੁਹਾਨੂੰ ਦੁਬਾਰਾ
ਵਾਪਸ ਨਹੀਂ ਹੋਣਾ, ਕਿਉਂਕਿ ਇਹ ਤਾਂ ਉਹਦੇ ਚ ਵੀ ਹੋ ਗਏ ਨਾ, ਮਤਲਬ ਰਾਜ ਸਭਾ ਦੇ ਵਿੱਚ ਵੀ, ਰਾਜ ਸਭਾ ਚ ਵੀ ਹੋ ਗਿਆ, ਵਾਪਸ ਨਹੀਂ ਹੋਣਾ। ਪਰ ਇਹਦੇ ਵਿੱਚ ਨਾ ਦੇਖੋ, ਉਹਨੀ ਚੋਰ ਮੋਰੀਆਂ ਰੱਖੀਆਂ ਹੋਈਆਂ ਨੇ, ਕੰਪਰੋਮਾਈਜ਼ ਦੇ ਲਈ ਰੱਖਿਆ ਹੋਇਆ ਸਿਸਟਮ, ਇਹਦੇ ਵਿੱਚ ਚੇਂਜ ਹੋਏਗੀ, ਇਹਦੇ ਵਿੱਚ ਚੇਂਜ ਨਾ ਹੋਏਗੀ। ਮੈਂ ਤੁਹਾਨੂੰ ਦੱਸਦਾ ਉਹ ਕਿਹੜੀ ਕਿਹੜੀ ਹੋਏਗੀ। ਉਹ ਜਿਹੜੀਆਂ ਹੁਣ ਜਿਹੜੀ ਕੰਪਨੀਜ਼ ਆ, ਕੰਪਨੀਜ਼ ਦੇ ਬਾਰੇ ਦੱਸਿਆ ਜਾ ਰਿਹਾ ਜੀ ਵੀ ਕਿਸੇ ਵੀ ਟਾਈਮ ਕੁਛ ਵੀ ਕਰ ਸਕਦੀਆਂ, ਉਹ ਕੰਟਰੈਕਟ ਕੈਂਸਲ ਕਰ ਸਕਦੀਆਂ, ਉਹ ਕਰ ਸਕਦੀਆਂ, ਇਸ ਤਰ੍ਹਾਂ ਕਰ ਸਕਦੀਆਂ, ਠੀਕ ਹੈ। ਉਹਦੇ ਉਹਨੂੰ ਇਹ ਕੀ ਕਰਨਗੇ, ਕੰਪਨੀਜ਼ ਨੂੰ ਹੋਰ ਟਫ ਕਰ ਦੇਣਗੇ, ਕੰਪਨੀਜ਼ ਵਾਲਾ ਜਿਹੜਾ ਸਿਸਟਮ ਹੈ ਨਾ ਉਹ ਹੋਰ ਸਿਸਟਮ ਜਿਹੜਾ ਆ ਉਹ ਕਰ ਦੇਣਗੇ, ਉਹਨੂੰ ਟਫ ਕਰ ਦੇਣਗੇ। ਇਹਦੇ ਨਾਲ ਮਤਲਬ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਰਾਹਤ ਮਿਲੇਗੀ ਤੇ ਉਹ ਐਕਸੈਪਟ ਕਰ ਲਏ ਜਾਣਗੇ, ਉਹ ਵੀ ਪ੍ਰੋਕਸੀ ਆਪਣੀ ਖੜੀਆਂ ਕਰਨਗੇ ਪਾਰਟੀਆਂ। ਦੂਜੀ ਗੱਲ ਅਮਰੀਕ ਭਾਜੀ, ਜਿਹੜੀ ਆਪਾਂ ਕੰਟਰੈਕਟ ਦੀ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਵੀ $38 billion ਦਾ ਅੰਨ ਰਸ਼ਤ ਐਕਸਪੋਰਟ ਕਰਦਾ ਤੇ ਇੰਡੀਆ ਵੀ ਸੇਮ ਹੈ, ਹਾਲਾਂਕਿ ਸਾਈਜ਼ ਆਲਮੋਸਟ ਵੱਡਾ ਹੈ ਆਸਟ੍ਰੇਲੀਆ ਦਾ, ਲੋਕ ਜਿਹੜੇ ਨੇ ਬਹੁਤ ਘੱਟ ਨੇ, ਫਾਰਮਰ ਬਹੁਤ ਜ਼ਿਆਦਾ ਘੱਟ ਨੇ ਕੰਪੈਰੇਟਿਵ ਇੰਡੀਆ ਤੋਂ। ਆਸਟ੍ਰੇਲੀਆ ਦੇ ਵਿੱਚ 1% ਸਬਸਿਡੀ ਹੈ, ਇੰਡੀਆ ਦੇ ਵਿੱਚ ਆਲਮੋਸਟ 15-20-30-40% ਹੋਏਗੀ, ਪੂਰਾ ਐਗਜੈਕਟ ਫਿਗਰ ਨਹੀਂ ਪਤਾ, ਅਮਰੀਕਾ ਦੇ ਵਿੱਚ 50% ਹੈ, ਠੀਕ ਹੈ। ਫਿਰ ਆਸਟ੍ਰੇਲੀਆ ਦੇ ਵਿੱਚ MSP ਹੈ ਨਹੀਂ, ਨਾ ਕੋਈ ਇੱਦਾਂ ਦੇ ਚੈੱਕ ਬੈਲੈਂਸ ਹੈ ਵੀ ਜਿਹਦੇ ਨਾਲ ਕੰਪਨੀਆਂ ਜ਼ਿੰਮੇਵਾਰ ਹੈ, ਫਾਰਮਰ ਜ਼ਿੰਮੇਵਾਰ ਹੈ। ਹਾਂ, ਚੈੱਕ ਬੈਲੈਂਸ ਇਹ ਹੈ ਕਿ ਕੰਪਲਾਇੰਸ ਹੈ ਕਿ ਕੈਮੀਕਲ ਦੀ ਕੰਟਰੋਲ ਹੈ, ਸਾਰਾ ਕੁਛ ਕੰਟਰੋਲ ਹੈ। ਅਮਰੀਕ ਭਾਜੀ, ਜਦੋਂ ਆਸਟ੍ਰੇਲੀਆ ਦਾ ਜਿਹੜਾ ਮੁੱਠੀ ਭਰ ਕਿਸਾਨ ਇੰਨੀ ਐਫੀਸ਼ੀਐਂਸੀ ਦੇ ਨਾਲ ਇੰਡੀਆ ਦੇ ਬਰਾਬਰ ਐਕਸਪੋਰਟ ਕਰ ਰਿਹਾ ਆ, ਇਹਦਾ ਮਤਲਬ ਆਸਟ੍ਰੇਲੀਆ ਇਜ਼ ਡੂਇੰਗ ਸਮਥਿੰਗ ਸਮਥਿੰਗ ਰਾਈਟ, ਆਸਟ੍ਰੇਲੀਆ ਸਮਥਿੰਗ ਰਾਈਟ
ਨਹੀਂ ਹੈ। ਕੋਈ ਸ਼ੱਕ ਨਹੀਂ ਕਿ ਜਿਹੜਾ ਆਸਟ੍ਰੇਲੀਆ ਦਾ ਕਿਸਾਨ ਆ, ਅਸੀਂ ਪੜ੍ਹੀ ਦਾ ਵੀ ਆ, ਦੇਖੀ ਦਾ ਵੀ ਆ, ਇਹਦੀ ਜਿਹੜੀ ਆ ਤੁਸੀਂ ਇਕਨੋਮਿਕ ਹਿਸਟਰੀ ਪੜ੍ਹੋ, ਉਹ ਅਗਰੇਰੀਅਨ ਇਕਾਨਮੀ ਰਹੀ ਆ ਪਹਿਲਾਂ, ਉਸ ਤੋਂ ਬਾਅਦ ਇਹ ਥੋੜੇ ਚਿਰ ਲਈ ਸੈਕੰਡਰੀ ਇਕਾਨਮੀ ਬਣੀ, ਹੁਣ ਟ੍ਰੈਸ਼ਰੀ ਇਕਾਨਮੀ ਬਣੀ ਹੋਈ ਇਸ ਵੇਲੇ ਜਿਹੜੀ ਆਸਟ੍ਰੇਲੀਆ ਆ। ਲੇਕਿਨ ਬੇਸਿਕਲੀ ਜੇ ਇਹਦਾ ਰੂਪ ਰੇਖਾ ਦੇਖੋ ਤਾਂ ਹਾਲੇ ਵੀ ਜਿਹੜੀ ਅਗਰੇਰੀਅਨ ਇਕਾਨਮੀ ਆ, ਐਗਰੀਕਲਚਰ ਤੋਂ ਕਾਫੀ ਪ੍ਰਾਇਮਰੀ ਇੰਡਸਟਰੀਜ਼ ਤੋਂ ਇਸਨੂੰ ਕਾਫੀ ਪੈਸੇ ਆ ਰਹੇ ਆ, ਇਹਦੇ ਵਿੱਚ ਜਿੱਦਾਂ ਐਗਰੀਕਲਚਰ ਆ, ਫਿਸ਼ਿੰਗ ਆ, ਜਿਹੜੇ ਰਿਸੋਰਸਿਸ ਆ ਜਿੱਦਾਂ ਨੈਚੁਰਲ ਰਿਸੋਰਸਿਸ ਆ, ਇਹ ਵੀ ਪ੍ਰਿਲਿਮੀਨਰੀ ਜਿਹੜੀ ਤੁਹਾਡੀ ਪ੍ਰਾਇਮਰੀ ਇੰਡਸਟਰੀ ਉਹਦੇ ਵਿੱਚ ਆ ਰਿਹਾ। ਪ੍ਰਾਇਮਰੀ ਇੰਡਸਟਰੀ ਸਟਿਲ ਡੂਇੰਗ ਏ ਡੋਮੀਨੈਂਟ ਰੋਲ ਇਨ ਦ ਆਸਟ੍ਰੇਲੀਅਨ ਇਕਨੋਮੀ ਪਰਫਾਰਮੈਂਸ ਅਮਨਦੀਪ, ਤੇ ਏਦਾਂ ਹੀ ਇੰਡੀਆ ਦੀ ਜਿਹੜੀ ਇਕਾਨਮੀ ਆ ਉਹ ਵੀ ਬੇਸਿਕਲੀ ਐਗਰੇਰੀਅਨ ਇਕਾਨਮੀ ਆ। ਹੁਣ ਇੱਥੇ ਆਸਟ੍ਰੇਲੀਆ ਦਾ ਜਿਹੜਾ ਪਾਪੂਲੇਸ਼ਨ ਸਾਈਜ਼ ਆ, ਇੱਥੇ ਸਿਰਫ 2 ਕਰੋੜ ਦੀ ਆਬਾਦੀ ਆ, ਇੰਡੀਆ ਦੇ ਵਿੱਚ ਜਿਹੜੀ ਆਬਾਦੀ ਆ ਉਹ 130 ਕਰੋੜ ਆਬਾਦੀ ਆ ਉੱਥੇ, ਤੇ ਉੱਥੇ ਦਾ ਕਿਸਾਨ ਦਾ ਜਿਹੜੇ ਇਨ ਟਰਮਸ ਆਫ ਪਾਪੂਲੇਸ਼ਨ ਜੇ ਤੁਸੀਂ ਦੇਖੋ ਆਸਟ੍ਰੇਲੀਆ ਦਾ ਜਿਹੜਾ ਕਿਸਾਨ ਹੈ ਉਹ ਬਹੁਤ ਪ੍ਰਪੋਰਸ਼ਨਲੀ ਬਹੁਤ ਘੱਟ ਆ, ਤੇ ਜਿਹੜਾ ਇੰਡੀਆ ਦਾ ਕਿਸਾਨ ਹੈ ਪ੍ਰਪੋਰਸ਼ਨਲੀ ਬਹੁਤ ਜ਼ਿਆਦਾ ਹੈ, ਉਹਦੀ ਜਿਹਦੀ ਗਿਣਤੀ ਜ਼ਿਆਦਾ। ਲੇਕਿਨ ਜੇ ਸਕੇਲ ਤੁਸੀਂ ਦੇਖੋ ਨਾ, ਜ਼ਮੀਨ ਐਗਰੀਕਲਚਰ ਦੇ ਥੱਲੇ ਕਿੰਨੀ, ਉਹ ਲਗਭਗ ਮੇਰੇ ਖਿਆਲ ਚ ਬਰਾਬਰ ਹੀ ਹੋਗੀ ਆਸਟ੍ਰੇਲੀਆ ਦੀ ਤਾਂ ਇੰਡੀਆ ਦੀ। ਪੇ ਪ੍ਰੋਫੀਸ਼ੀਐਂਸੀ ਜਿੱਥੋਂ ਤੱਕ ਐਫੀਸ਼ੀਐਂਸੀ ਦੀ ਗੱਲ ਹੈ ਨਾ, ਉਹ ਬੜੀ ਘੱਟ ਆ। ਉਹਦੇ ਰੀਜ਼ਨ ਅਮਨਦੀਪ ਇੱਕ ਨਹੀਂ ਆ, ਮੈਨੀ ਰੀਜ਼ਨਸ ਆ ਉਹਦੇ ਕਿ ਪ੍ਰੋਫੀਸ਼ੀਐਂਸੀ ਜਾਂ ਐਫੀਸ਼ੀਐਂਸੀ ਘੱਟ ਕਿਉਂ ਆ, ਬਿਆਨ ਕੀਤਾ ਹੀ ਆ। ਤੇ ਹੁਣ ਏਦਾਂ ਦੇ ਜਿਹੜੇ ਵੇਲੇ ਆ, ਅਗਰ ਇਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਕੀਤਾ ਜਾਂਦਾ ਹੈ ਤੇ ਇਹਨੂੰ ਐਕਸੈਪਟੈਂਸ ਉਧਰ ਕਿਸਾਨ ਤੋਂ ਮਿਲਦੀ ਆ, ਤਾਂ ਫਿਰ ਉਹਦੀ ਜਿਹੜੀ ਐਫੀਸ਼ੀਐਂਸੀ ਆ ਇੰਡੀਆ ਦੀ ਐਗਰੀਕਲਚਰ ਦੀ, ਉਹਦੇ ਵਧਣ ਦੇ ਚਾਂਸਿਸ ਹੋ ਸਕਦੇ ਆ।
ਜੀ ਦੇਖੋ ਅਮਰੀਕ ਭਾਜੀ, ਆਸਟ੍ਰੇਲੀਆ ਦੇ ਵਿੱਚ ਕੋਈ ਰੋਕ ਟੋਕ ਨਹੀਂ ਹੈਗੀ, ਬਿਜ਼ਨਸ ਟੈਕਸ ਵੀ ਆ ਫਾਰਮਰ ਤੇ, ਪੂਰਾ ਟੈਕਸ ਹੈ ਜੇ ਬਿਜ਼ਨਸ ਨੂੰ ਟ੍ਰੀਟ ਕੀਤਾ। ਮੇਰੀ ਪਰਸੋਂ ਹੀ ਜਸਪਾਲ ਸੰਧੂ ਹੁਣਾਂ ਨਾਲ ਗੱਲ ਹੋ ਰਹੀ ਸੀ ਲੰਬੀ ਚੌੜੀ, ਤੇ ਅਸੀਂ ਗੱਲਾਂ ਕਰਦੇ, ਉਹ ਕਹਿੰਦੇ ਬਾਈ ਜੀ ਵੀ ਜਿਹੜੀ ਇੰਡੀਆ ਦੇ ਵਿੱਚ ਚਲੋ ਜੋ ਆ ਹੋ ਰਿਹਾ ਇਹਨੂੰ ਛੱਡ ਕੇ ਨਾ, ਵੀ ਜਿਹੜਾ ਫਾਰਮਰ ਨੂੰ ਟੈਕਸ ਵੀ ਲੱਗਣਾ ਚਾਹੀਦਾ ਹੈ ਹਨਾ। ਮੈਂ ਥੋੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਵੀ ਇਹ ਤਾਂ ਕਦੇ ਮਤਲਬ ਤੁਸੀਂ ਹੋਰ ਪੰਗਾ ਪਾ ਦਿਓ, ਇੱਕ ਪਹਿਲਾਂ ਤਾਂ ਮੁੱਕਿਆ ਨਹੀਂ ਕਿ ਹੋਰ ਸ਼ੁਰੂ। ਕਹਿੰਦੇ ਟੈਕਸ ਵੀ ਲੱਗਣਾ ਚਾਹੀਦਾ ਔਰ ਸਬਸਿਡੀਆਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ। ਠੀਕ ਹੈ, ਹੁਣ ਉਹ ਕਿਉਂ ਬੰਦ ਹੋਣੀਆਂ ਚਾਹੀਦੀਆਂ? ਫਿਰ ਉਹਨਾਂ ਨੇ ਮੈਨੂੰ ਰੀਜ਼ਨ ਦੱਸਿਆ, ਕਿਉਂਕਿ ਖੁਦ ਚਾਰਟਰਡ ਅਕਾਊਂਟੈਂਟ ਰਹੇ ਨੇ ਦੇ ਐਗਰੀਕਲਚਰ ਨਾਲ, ਫਾਰਮਰ ਵੀ ਨੇ ਹੱਥੀ, ਉਹਨਾਂ ਨੇ ਕਣਕ ਵੀ ਵੱਢੀ ਆ। ਹੁਣ ਜਿਹੜੀ ਸਬਸਿਡੀ ਆ, ਸਬਸਿਡੀ ਦਾ ਫਾਇਦਾ ਕਿਹਨੂੰ ਹੁੰਦਾ ਹੈ? ਕਿਸਾਨ ਨੂੰ ਜ਼ੀਰੋ ਫਾਇਦਾ ਹੁੰਦਾ ਉਹਦਾ, 1 ਰੁਪਈਆ ਵੀ ਨਹੀਂ ਆਉਂਦਾ। ਜਿਹੜੇ ਵਿਚਾਲੇ ਇੰਸਪੈਕਟਰ ਨੇ, ਜਿਹੜੇ ਵਿਚਾਰੇ ਬਿਊਰੋਕਰੇਸੀ ਆ, ਜਿਹੜੇ ਵਿਚਾਲੀਆਂ ਯੂਨੀਵਰਸਿਟੀਆਂ ਆ, ਉਹ ਲੈਂਦੀਆਂ। ਜੇ ਹੁਣ ਸਬਸਿਡੀ ਮਿਲਦੀ ਆ, ਇੰਪਲੀਮੈਂਟ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਮਿਲਦੀ ਆ ਸਬਸਿਡੀ, ਤੇ ਅੱਧ ਰੇਟ ਤੇ ਲੈ ਲਓ ਜੀ। ਜੇ 40,000 ਦਾ ਇੰਪਲੀਮੈਂਟ ਮਸ਼ੀਨ ਹੈ ਤਾਂ 20,000 ਤੇ ਸਬਸਿਡੀ, 20,000 ਜਿਹੜੀ ਉਹ ਕੰਪਨੀ ਉਹ ਪਹਿਲੇ ਭਾਅ ਚੱਕ ਦਿੰਦੀ ਆ, 20,000 ਹੋਰ ਲੈਣ ਦੇ ਲਈ, ਉਹ ਚੀਜ਼ ਹੀ 20,000 ਦੀ ਹੁੰਦੀ ਆ। ਸੋ ਇਸ ਕਰਕੇ ਉਹ ਜਿਹੜੀ ਸਬਸਿਡੀ ਆ ਕਿਸਾਨ ਨੂੰ ਬਿਲਕੁਲ ਮਿਨੀਮਮ ਮਿਲਦੀ ਆ, ਉਹ ਜਮਾਂ ਹੀ ਬੰਦ ਹੋਣੀ ਚਾਹੀਦੀ ਆ। ਦੂਜਾ ਜਿਹੜਾ ਟੈਕਸ ਆ, ਟੈਕਸ ਤਾਂ ਇੰਡੀਆ ਦੇ ਵਿੱਚ 20 ਲੱਖ ਰੁਪਏ ਤੇ ਵੈਸੇ ਹੀ ਹੈ ਨੀ ਕਿਸੇ ਬਿਜ਼ਨਸ ਨੂੰ, ਤੁਸੀਂ 20 ਲੱਖ ਰੁਪਏ ਪਰ ਪਰਸਨ ਟੈਕਸ ਉਦਾਂ ਹੀ ਹੈ ਨੀ। ਸੋ ਜੇ ਇੱਕ ਕਿਸਾਨ ਦਾ ਪਰਿਵਾਰ ਹੈ ਉਹ 6G ਆ ਜਾਂ 4G ਆ, ਚਲੋ 5 ਰੱਖ ਲਓ, ਤਾਂ ਇਹ ਦੇਖ ਲਓ ਵੀ 1 ਕਰੋੜ ਰੁਪਈਆ ਤਾਂ ਤੁਹਾਡਾ ਤੁਹਾਡੇ ਟੈਕਸ ਲੱਗਣਾ ਹੀ ਨੀ। 1 ਕਰੋੜ ਆਮਦਨ ਨਹੀਂ ਹੁੰਦੀ 15-20 ਖੇਤਾਂ ਵਾਲਿਆਂ ਨੂੰ, ਚਾਹੇ 30 ਖੇਤਾਂ ਵਾਲਿਆਂ ਨੂੰ, 40 ਖੇਤਾਂ ਵਾਲਿਆਂ ਨੂੰ 1 ਕਰੋੜ ਆਮਦਨ ਨਹੀਂ ਹੁੰਦੀ ਹੋਣੀ ਪ੍ਰੋਪਰ, ਜਿਹੜੀ ਸੇਵਿੰਗ ਵਾਲੀ ਆ। ਠੀਕ ਹੈ, ਸੋ ਇਸ ਕਰਕੇ ਉਹ ਜਿਹੜੇ ਕਿਸਾਨ ਨੇ, ਛੋਟਾ ਕਿਸਾਨ ਹੈ, ਮੀਡੀਅਮ ਕਿਸਾਨ ਹੈ, ਉਹਨਾਂ ਨੂੰ 0 ਟੈਕਸ ਲੱਗਣਾ, ਜੇ ਟੈਕਸ ਲੱਗਾ ਵੀ ਹੋਵੇ। ਹੁਣ ਇਹਦੇ ਨਾਲ ਫਾਇਦਾ ਕੀ ਹੋਣਾ ਟੈਕਸ ਲਾਉਣ ਦਾ?
ਇੱਕ ਹੋਰ ਗੱਲ ਵੀ ਹੈ ਟੈਕਸ ਦੇ, ਜੇ ਤੁਸੀਂ ਦੇਖੋ ਨਾ, ਇਹਦੇ ਵਿੱਚ ਲੂਪ ਹੋਲ ਵੀ ਹੈ। ਜਿੱਦਾਂ ਜਿਹੜੇ ਵੱਡੇ ਵੱਡੇ ਬਿਜ਼ਨਸ ਪਰਸਨ ਆ, ਅਗਰ ਉਹ ਟੈਕਸ ਬਚਾਉਣਾ ਚਾਹੁੰਦੇ ਨਾ, ਉਹ 100 ਏਕੜ ਜ਼ਮੀਨ ਲੈ ਲੈਂਦੇ, 200 ਏਕੜ ਜ਼ਮੀਨ ਲੈ ਕੇ ਉੱਥੇ ਫਿਰ ਆਮਦਨ ਸ਼ੋਅ ਕਰਕੇ ਉੱਥੋਂ ਫਿਰ ਆਪਣੀ ਜਿਹੜੀ ਉਹ ਬਲੈਕ ਮਨੀ ਆ ਨਾ, ਉਹਨੂੰ ਛਪਾ ਲੈਂਦੇ ਆ ਕਿ ਸਾਨੂੰ ਇੱਥੋਂ ਆਮਦਨ ਹੋਈ ਆ। ਅਗਰ ਇਨਕਮ ਟੈਕਸ ਲੱਗੂਗਾ, ਤੇ ਉਹ ਬੜੀਆਂ ਮੱਛੀਆਂ ਪਹਿਲਾਂ ਫੜ ਹੋਣੀਆਂ ਕਿਸਾਨ ਨੇ, ਤਾਂ ਫੜ ਹੁਣ ਤਾਂ ਫਰਕ ਪੈਣਾ ਨੀ, ਉਹ ਤਾਂ ਉਸ ਲਿਮਿਟ ਚ ਹੀ ਨੀ ਆਉਣਾ। ਲਿਮਿਟ ਉਸ ਲਿਮਿਟ ਦੇ ਵਿੱਚ ਤਾਂ ਬੜੇ ਬੜੇ ਫਸਣੇ ਆ, ਜਿਹਨਾਂ ਦੀਆਂ 400 ਏਕੜ ਜ਼ਮੀਨਾਂ ਆ, ਉੱਥੇ ਉਗਾਇਆ ਕੁਛ ਵੀ ਨੀ ਜਾਂਦਾ, ਲੇਕਿਨ ਟੈਕਸ ਪਰਪਸ ਲਈ ਉਹਨੂੰ ਯੂਜ਼ ਕੀਤਾ ਜਾਂਦਾ। ਤੁਸੀਂ ਕੀ ਕਹੋਗੇ ਬੰਦੇ?
ਭਾਜੀ ਮੈਨੂੰ ਹੁਣ ਯਕੀਨ ਹੋ ਗਿਆ ਤੁਸੀਂ ਵਾਕਈ ਇਕੋਨੋਮਿਸਟ ਹੋ। ਬਿਲਕੁਲ ਆਹੀ ਗੱਲ, ਐਨ ਆਹੀ ਗੱਲ ਉਹਨਾਂ ਨੇ ਕਹੀ ਆ, ਚਾਰਟਰਡ ਅਕਾਊਂਟੈਂਟ ਨੇ ਕਹਿੰਦੇ ਵੀ ਜਿਹੜੇ ਆੜਤੀਏ, ਜਿਹੜੇ ਬਿਜ਼ਨਸਮੈਨ, ਜਿਹੜੇ ਵਪਾਰੀ, ਜਿਹੜੇ ਕੋਈ ਵੀ ਆ, ਹੁਣ ਇਸ ਲੂਪ ਹੋਲ ਨੂੰ ਯੂਜ਼ ਕਰਦੇ, ਕਿਸਾਨਾਂ ਨੂੰ ਟੈਕਸ ਫ੍ਰੀ ਹੋਣ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਉਹਨਾਂ ਦੀ ਇਨਕਮ ਟੈਕਸ ਰੇਟ ਦੇ ਵਿੱਚ ਆਉਂਦੀ ਨਹੀਂ। ਇਹ ਫਾਇਦਾ ਕੌਣ ਲੈ ਰਹੇ ਨੇ? ਨਾਨ ਫਾਰਮਰਸ ਇਸ ਲੂਪ ਹੋਲ ਨੂੰ ਵੱਡੇ ਪੱਧਰ ਤੇ ਮਿਸ ਯੂਜ਼ ਕਰ ਰਹੇ ਨੇ, ਔਰ ਉਹਨਾਂ ਨੇ ਆਪਣੀ ਜਿਹੜੀ ਇਧਰਲੀ ਆਮਦਨ ਹੈ ਬਲੈਕ ਵਾਲੀ, ਉਹ ਵਾਈਟ ਉਧਰ ਕਰ ਰਹੇ ਨੇ। ਜਿੱਦਣ ਕਹਿੰਦੇ ਖੇਤੀਬਾੜੀ ਤੇ ਟੈਕਸ ਲੱਗ ਗਿਆ, ਸਾਰਿਆਂ ਨੂੰ ਪਹਿਲਾਂ ਇਹ ਜਿਹੜੇ ਇਨਵੈਸਟਰ ਹੈ ਇਹਨਾਂ ਨੇ ਉਹ ਜ਼ਮੀਨਾਂ ਛੱਡ ਛੱਡ ਭੱਜਣਾ ਤੇ ਮੁੜ ਕੇ ਫਿਰ ਉਹ ਉਪਜਾਊ ਕਿਸਾਨਾਂ ਦੇ ਕੋਲ ਆਉਣੀਆਂ ਜਿਹੜੀਆਂ ਹੁਣ ਇਹ
ਕਿਸਾਨਾਂ ਦੇ ਕੋਲ ਆਉਣੀਆਂ,
ਜਿਹੜੇ ਹੁਣ ਇਹ ਖਰੀਦਦਾਰ ਬਣ ਕੇ ਬੈਠੇ ਨੇ ਔਰ ਜਾਲੀ ਕਿਸਾਨ ਬਣੇ ਹੋਏ ਨੇ। ਐਂਡ ਦੀਜ ਆਰ ਦਾ ਪੀਪਲ ਹੁਣ ਇਹੀ ਬੰਦੇ ਜਿਹੜੇ ਆ ਇਹਨਾਂ ਨੂੰ ਫੀਡ ਕਰ ਰਹੇ ਨੇ ਰੈਲੀਆਂ ਨੂੰ ਇਹੀ ਉਕਸਾ ਰਹੇ ਨੇ ਹੋਰ ਕੋਈ ਗੱਲ ਨੀ ਕਿਉਂਕਿ ਇਹਨਾਂ ਨੂੰ ਪਤਾ ਆ ਮੋਦੀ ਦਾ ਨੈਕਸਟ ਟਾਰਗੇਟ ਜਿਹੜਾ ਆ ਉਹ ਬੇਨਾਮੀਆਂ ਜ਼ਮੀਨਾਂ ਤੇ ਬੇਨਾਮਾ ਸੋਨਾ ਆ ਉਧਰ ਨੂੰ ਹੁਣ ਹੋਣਾ ਆ ਜਿਹੜੀਆਂ ਬੇਨਾਮੀਆਂ ਜਿਹੜੇ ਜਾਲੀ ਉਧਰ ਨੂੰ ਹੋਣਾ ਆ ਔਰ ਅਮਰੀਕ ਭਾਜੀ ਇਹ ਜਿਹੜਾ ਦੇਖੋ ਹੁਣ ਇਹਦੇ ਇਹਦੀ ਇੰਪਲੀਕੇਸ਼ਨ ਕੀ ਆ ਹੁਣ ਆਸਟ੍ਰੇਲੀਆ ਦੇ ਵਿਚ ਇੱਕ ਕੇਸ ਹੋਇਆ ਮਤਲਬ ਕੇਸ ਨੀ ਡੇਲੀ ਕੇਸ ਇੱਦਾਂ ਹੁੰਦੇ ਆ ਕਿ ਕੋਲਸ ਤੋਂ ਇੱਕ ਬੰਦੇ ਨੇ ਇੱਕ ਫਰੂਟ ਖਾਧਾ ਉਹਦੇ ਵਿਚੋਂ ਪਿੰਨਾ ਵੀ ਨਿਕਲੀ ਅੱਗੇ ਚਲੋ ਕੈਮੀਕਲ ਨਿਕਲਿਆ ਉਹ ਬਿਮਾਰ ਹੋ ਗਿਆ ਡਾਕਟਰ ਤੇ ਗਿਆ ਉਹ ਕਹਿੰਦੇ ਨਹੀਂ ਜੀ ਇਹਦੇ ਤੇ ਟੈਸਟ ਕੀਤਾ ਉਹ ਕੋਲਸ ਵਾਲਾ ਕਹਿੰਦਾ ਉਹ ਕੋਲਸ ਦੇ ਆਪੇ ਇੱਥੋਂ ਲੈ ਕੇ ਖਾਧਾ ਸੀ ਉਹਨੀ ਫਾਰਮਰ ਦੇਖ ਲਿਆ ਕਿੱਥੋਂ ਆਇਆ ਸੀ ਪੈਕ ਉਹਨੀ ਫਾਰਮਰ ਤੇ ਆ ਗਏ ਹੁਣ ਉਹਨੇ ਟੈਸਟ ਕਰਾਇਆ ਫਰੂਟ ਉਸ ਟੈਸਟ ਦੇ ਵਿਚ ਉਹ ਕੈਮੀਕਲ ਨਿਕਲਿਆ ਉਹਨਾਂ ਕੋਲ ਸੈਂਪਲ ਪਿਆ ਸੀਗਾ ਕੋਲਸ ਵਾਲਿਆਂ ਕੋਲ ਫੋਰ ਐਗਜ਼ਾਮਪਲ ਤੇ ਉਹ ਦੇਖਿਆ ਵੀ ਇਹਦੇ ਚ ਤਾਂ ਕੋਈ ਦਵਾਈ ਸੀਗੀ ਜਿਹੜੀ ਹੋਣੀ ਨੀ ਸੀ ਚਾਹੀਦੀ ਉਹਨਾਂ ਨੇ ਆਪਣਾ ਬੰਦਾ ਭੇਜਿਆ ਫਾਰਮ ਤੇ ਜਿਹੜਾ ਕਿ ਬਾਈ ਕੋਂਟਰੈਕਟ ਜਿੱਦਾਂ ਇੰਡੀਆ ਕਹਿੰਦੇ ਨਾ ਕੰਪਨੀ ਕੋਂਟਰੈਕਟ ਕਰੇਗੀ ਉਹ ਕੋਂਟਰੈਕਟ ਹੁਣ ਸਾਡੇ ਇੱਦਾਂ ਹੁੰਦੇ ਆ ਤੁਸੀਂ ਆ ਜਾਓ ਤੁਹਾਨੂੰ ਦਿਖਾਲਦਾ 24 ਆਵਰ ਚ ਕਿਸੇ ਵੀ ਘੰਟੇ ਵਿਚ ਆ ਕੇ ਉਹਨਾਂ ਦਾ ਇੰਸਪੈਕਟਰ ਕੰਪਨੀ ਦਾ ਸਾਡਾ ਫਰੂਟ ਟੈਸਟ ਕਰ ਸਕਦਾ ਬੂਟੇ ਗਿਣ ਸਕਦਾ ਆ ਵੀ ਤੁਸੀਂ ਬੂਟੇ ਜਿੰਨੇ ਅਸੀਂ ਕਹੇ ਸੀ ਉਨੇ ਲਾਏ ਹੋ ਕੋਂਟਰੈਕਟ ਦੇ ਹਿਸਾਬ ਨਾਲ ਤੁਸੀਂ ਇਹਨਾਂ ਤੇ ਕੈਮੀਕਲ ਸਾਰਾ ਪਾਇਆ ਆ ਜੋ ਵਿਦ ਇਨ ਦਾ ਰੇਂਜ ਸੀਗਾ ਉਹ ਆ ਕੇ ਫਰੂਟ ਦੇ ਸੈਂਪਲ ਲੈ ਸਕਦਾ ਆ ਕਿਸੇ ਵੀ ਟਾਈਮ ਆ ਸਕਦਾ ਉਹ ਕੋਂਟਰੈਕਟ ਦੇ ਵਿਚ ਆ ਹੁਣ ਉਹ ਆ ਕੇ ਸੈਂਪਲ ਲੈ ਕੇ ਗਏ ਤੇ ਉਹਨਾਂ ਨੇ ਦੇਖਿਆ ਕਿ ਹਾਂ ਇਹਦੇ ਵਿਚ ਉਹ ਨਿਕਲਿਆ ਸੇਮ ਫਰੂਟ ਹੈ ਉਹਨਾਂ ਨੇ ਉਹਦੀਆਂ ਡੈਰੀਆਂ ਦੇਖੀਆਂ ਜਿਹੜਾ ਕਿ ਕੋਂਟਰੈਕਟ ਦੇ ਵਿਚ ਸੀ ਜਦੋਂ ਦੇਖਿਆ ਤਾਂ ਉਹਨੇ ਗਲਤ ਸਪਰੇ ਪਾਇਆ ਹੋਇਆ ਸੀ ਕੀੜੇ ਮਾਰਨ ਨੂੰ ਜਿਹੜੇ ਕਿ ਪਾਣਾ ਨਹੀਂ ਸੀ ਚਾਹੀਦਾ ਇਸ ਕਰਕੇ ਉਹਦੀ ਫਸਲ ਜਿਹੜੀ ਆ ਉਹਨੇ ਕਹਿੰਦਾ ਵੀ ਇਹਨੂੰ ਵੱਢ ਦਿਓ ਅਸੀਂ ਨੀ ਤੁਹਾਡੀ ਫਸਲ ਲੈਣੀ ਜੇ ਇੰਡੀਆ ਹੁੰਦਾ ਤਾਂ ਰੈਲੀ ਹੋ ਜਾਣੀ ਸੀ ਇਹਦੇ ਤੇ ਠੀਕ ਹੈ ਹੋਣੀ ਆ ਆਹ ਦੇਖੋ ਜੀ ਕੰਪਨੀਆਂ ਧੱਕਾ ਕਰ ਰਹੀਆਂ ਆਹ ਦੇਖੋ ਜੀ ਪਰ ਜਿਹੜਾ ਧੱਕਾ ਕਿਸਾਨ ਨੇ ਪਹਿਲਾਂ ਕਰ ਲਿਆ ਗਲਤ ਕੈਮੀਕਲ ਪਾ ਕੇ ਜਾਣੇ ਜਾਂ ਅਣਜਾਣੇ ਦੇ ਵਿਚ ਉਹਦੇ ਨਾਲ ਮੋਹਰੇ ਜਿਹੜੇ ਲੋਕ ਬਿਮਾਰ ਹੋ ਗਏ ਫਰੂਟ ਵਿਕਣਾ ਬੰਦ ਹੋ ਗਿਆ ਜੇ ਵਿਚ ਸਰਕਾਰ ਬਾਇੰਗ ਕਰਦੀ ਹੁੰਦੀ ਸਰਕਾਰ ਨੇ ਨੂੰ ਲੈਣਾ ਪੈਣਾ ਸੀ ਮਜਬੂਰੀ ਸੀ ਪੋਲੀਟੀਕਲੀ ਠੀਕ ਹੈ ਉਹ ਨਹੀਂ ਫਰੂਟ ਡੰਪ ਕਰਨਾ ਸੀ ਇਨ ਦਾ ਐਂਡ ਟੈਕਸ ਪੇਅਰ ਤੇ ਪੈਸਾ ਪੈਣਾ ਸੀ ਸੋ ਕਿਸਾਨੀ ਜਿਹੜੀ ਹੈ ਜੇ ਤੁਸੀਂ ਇੰਟਰਨੈਸ਼ਨਲ ਮਾਰਕੀਟਸ ਦੇ ਵਿਚ ਕੰਪੀਟ ਕਰਨਾ ਆ ਜੇ ਤੁਸੀਂ ਐਕਸਪੋਰਟ ਕਰਨਾ ਦੂਜੇ ਕੰਟਰੀਆਂ ਨੂੰ ਤਾਂ ਜਿਹੜਾ ਸਟੈਂਡਰਡ ਆਸਟ੍ਰੇਲੀਆ ਦੇ ਰਿਹਾ ਆ ਆਪਣੇ ਗਾਹਕ ਨੂੰ ਗੋਲਡ ਸਟੈਂਡਰਡ ਉਸ ਸਟੈਂਡਰਡ ਦੇ ਨਾਲ ਰਹਿਣਾ ਪੈਣਾ ਨਹੀਂ ਇੰਡੀਆ ਦੇ ਵਿਚ ਟੂ ਮੱਚ ਕਣਕ ਤੇ ਝੋਨਾ ਪਹਿਲਾਂ ਹੀ ਆ ਉਹਨੂੰ ਉਹਦਾ ਕਰਨਾ ਕੀ ਹੈ ਜਦੋਂ ਝੋਨਾ ਤੁਸੀਂ ਬਾਹਰ ਵੇਚੇ ਨਹੀਂ ਸਕਦੇ ਕਿਉਂਕਿ ਕਿਸਾਨ ਫੋਲੋ ਹੀ ਨਹੀਂ ਕਰ ਰਿਹਾ ਕੈਮੀਕਲ ਪ੍ਰੋਟੋਕੋਲਸ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਭਾਲਣੇ ਆ ਅਸੀਂ ਫਿਰ ਅਮਰੀਕਾ ਵਾਲੇ ਰੇਟ ਕੰਮ ਅਸੀਂ ਕਰਨਾ ਨਹੀਂ ਉਦਾਂ ਦਾ ਠੀਕ ਹੈ ਦੈਟਸ ਬੈਡ ਹਨਾ ਇੱਥੋਂ ਤੁਹਾਨੂੰ ਐਟਲੀਸਟ ਜਿਹੜੀ ਸਰਕਾਰ ਹੈ ਗੌਰਮੈਂਟ ਹੈ ਉਹਨੂੰ ਇੱਕ ਮਾਹੌਲ ਦੇਣਾ ਪੈਣਾ ਆ ਆਪਣੇ ਕਿਸਾਨਾਂ ਨੂੰ ਵੀ ਤੁਸੀਂ ਇਸ ਲੈਵਲ ਤੇ ਕੰਮ ਕਰੋ ਤੁਹਾਨੂੰ ਇਹਦੇ ਬੈਨੀਫਿਟ ਮਿਲਣਗੇ ਠੀਕ ਹੈ ਇੱਦਾਂ ਹੀ ਜਿਹੜੀਆਂ ਕੰਪਨੀਜ਼ ਆ ਜਿਹੜੀਆਂ ਤੁਹਾਡੇ ਨਾਲ ਕੋਂਟਰੈਕਟ ਕਰਦੀਆਂ ਵਧੀਆ ਬੀਜ ਦਿੰਦੀਆਂ ਤੁਹਾਨੂੰ ਲਿਆ ਕੇ ਤੁਹਾਡੇ ਨਾਲ ਕੋਂਟਰੈਕਟ ਖੇਤੀ ਕਰਦੀਆਂ ਹੁਣ 2 ਸਾਲ ਪਹਿਲਾਂ ਦੀ ਗੱਲ ਹੈ ਮੈਂ ਇੰਟਰਵਿਊ ਕਰਾਈ ਸੀ ਕਮਲਜੀਤ ਸਿੰਘ ਹੁਣਾਂ ਨਾਲ ਭਾਰਤੀ ਏਅਰਟੈਲ ਵਾਲਿਆਂ ਨੇ 200 ਕਿੱਲਾ ਮਿਰਚਾਂ ਦਾ ਲਵਾਇਆ ਹੋਇਆ ਮਤਲਬ ਉਹ 800-900 ਕਿੱਲਾ ਲਵਾਇਆ ਹੋਇਆ ਤੇ ਉਸ ਵੇਲੇ ਲੋਕਲ ਮਾਰਕੀਟ ਦੇ ਵਿਚ 8 ਰੁਪਏ ਨੂੰ ਮਿਰਚ ਵਿਕ ਰਹੀ ਸੀ 8 ਰੁਪਏ ਕਿਲੋ ਨੂੰ ਔਰ ਉਹਨਾਂ ਦੀ ਕੋਂਟਰੈਕਟ ਫਾਰਮਿੰਗ ਸੀ ਉਹ 18 ਰੁਪਏ ਨੂੰ ਫਾਰਮ ਗੇਟ ਦੇ ਉੱਤੇ ਪ੍ਰਾਈਸ ਦੇ ਰਹੇ ਸੀ ਕਿਲੋ ਦੀ ਕੋਂਟਰੈਕਟ ਦੇ ਹਿਸਾਬ ਨਾਲ 10 ਰੁਪਏ ਵੱਧ ਕਿਲੋ ਮਗਰ ਔਰ ਉਹ ਹਾਲੈਂਡ ਨੂੰ ਮਿਰਚ ਜਾ ਰਹੀ ਸੀ ਠੀਕ ਹੈ ਨਾ ਸੋ ਇਹਦੇ ਬੈਨੀਫਿਟ ਹੈ ਜੇ ਤੁਸੀਂ ਸਮਾਰਟਲੀ ਜਿਹੜੇ ਫਾਰਮਰ ਹੈ ਆਪਣੇ ਆਪ ਨੂੰ ਅਪਗ੍ਰੇਡ ਕਰਨ ਆਪਣੇ ਆਪ ਨੂੰ ਪੜ੍ਹਨ ਲਿਖਣ ਔਰ ਕਮਿਟਮੈਂਟ ਕਰਨ ਸਵੇਰੇ ਸ਼ਾਮ ਦੀ ਵੀ ਅਸੀਂ ਕਰਨਾ ਆ ਕੰਮ ਅਸੀਂ ਮੇਲਿਆਂ ਮਸਾਬਿਆਂ ਤੇ ਰੈਲੀਆਂ ਤੇ ਨਹੀਂ ਘੁੰਮਣਾ ਅਸੀਂ ਕੰਮ ਕਰਨਾ ਆ ਅਸੀਂ ਇਹ ਪ੍ਰੋਟੋਕੋਲ ਫੋਲੋ ਕਰਨੇ ਆ ਔਰ ਉਹਨਾਂ ਫਾਰਮਰਾਂ ਨੇ ਦੇ ਗੈਟ ਰਿਵਾਰਡਿਡ ਸਾਡੀ ਉਸ ਇੰਟਰਵਿਊ ਨੂੰ ਸੁਣ ਕੇ ਇੱਕ ਨੌਜਵਾਨ ਨਕੋਦਰ ਕੋਲ ਦਾ ਉਹਨੇ ਰੇਡੀਓ ਤੇ ਸੁਣੀ ਉਹਨੇ ਮੇਰੇ ਤੋਂ ਨੰਬਰ ਲਿਆ ਜਦੋਂ ਮੈਂ ਇੰਡੀਆ ਗਿਆ ਕਮਲਜੀਤ ਸਿੰਘ ਉਹਨਾਂ ਨੂੰ ਮਿਲਣ ਗਿਆ ਮੈਂ ਉਹ ਦੇਖਣ ਗਿਆ ਸਿਸਟਮ ਸਾਰਾ ਫਲੋਰ ਟੋਲ ਪਲਾਜ਼ੇ ਕੋਲ ਹੈ ਉਹ ਮੁੰਡਾ ਵੀ ਆਇਆ ਹੋਇਆ ਸੀ ਕਮਲਜੀਤ ਨੂੰ ਪਤਾ ਕਮਲਜੀਤ ਤੋਂ ਪਤਾ ਲੱਗਿਆ ਵੀ ਆਉਣਾ ਆ ਮੈਨੂੰ ਆ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਦੇ ਸਾਂਝੇ ਮਿੱਤਰ ਨੇ ਸਾਡੇ ਬਾਈ ਜੀ ਆਪਣੇ ਅਮਰੀਕ ਭਾਜੀ ਜਦੋਂ ਉਹ ਮੈਂ ਕਿਹਾ ਯਾਰ ਕਹਿੰਦਾ ਭਾਈ ਜੀ ਮੈਂ ਤੁਹਾਡੇ ਤੋਂ ਨੰਬਰ ਲਿਆ ਸੀ ਮੈਂ ਤੁਹਾਡੇ ਫੋਨ ਤੋਂ ਬਾਅਦ ਇਹਨਾਂ ਨਾਲ ਸੰਪਰਕ ਕੀਤਾ ਤੇ ਹੁਣ ਮੈਂ 2 ਖੇਤ ਪਹਿਲਾਂ ਲਾਏ ਸੀਗੇ ਇਹਨਾਂ ਨਾਲ ਕੋਂਟਰੈਕਟ ਖੇਤੀ ਦੇ ਕਹਿੰਦਾ ਮੈਂ ਹੁਣ ਇੰਨਾ ਖੁਸ਼ ਹਾਂ ਮੈਂ ਇੰਨੇ ਪੈਸੇ ਬਣਾਏ ਆ ਹੁਣ ਮੈਂ 20 ਖੇਤ ਕਰ ਦਿੱਤੇ ਆ ਪਰ ਕਹਿੰਦਾ ਮੈਂ ਅੱਜ ਮਸੀ ਸਮਾਂ ਮੈਨੂੰ ਮਿਲਣਾ ਸੀ ਤੁਹਾਨੂੰ ਤਾਂ ਕਰਕੇ ਧੰਨਵਾਦ ਕਰਨਾ ਆਇਆ ਕਹਿੰਦਾ ਮੈਂ ਸਾਰਾ ਕੁਝ ਛੱਡਤਾ, ਜਿਹੜੇ ਸਵੇਰੇ ਸ਼ਾਮ ਸ਼ਹਿਰਾਂ ਦੇ ਗੇੜੇ ਲਾਣੇ ਸੀ ਉਹ ਵੀ ਛੱਡਤੇ, ਮੈਂ ਜਿਹੜੇ ਹੁਣ ਜਾਣਾ ਆ ਰਿਸ਼ਤੇਦਾਰੀ ਤੇ ਟਾਈਮ ਦੀ ਟਾਈਮ ਜਾਈਦਾ, ਉਨਾ ਕੰਮ ਕਰਕੇ ਆਪਣਾ ਕੰਮ ਕਰੀਦਾ, ਸਾਰਾ ਟੱਬਰ ਕੰਮ ਕਰਦੇ ਆ। ਕਹਿੰਦਾ ਮੈਨੂੰ ਹੁਣ ਮੈਂ ਤਾਂ ਹੁਣ ਜ਼ਮੀਨ ਹੋਰ ਲੱਭਦਾ ਵੀ ਮੈਂ ਹੋਰ ਕਿਤੇ 20-25 ਖੇਤ ਲੈ ਕੇ ਵੱਡਾ ਹੋਰ ਕੰਟਰੈਕਟ ਫਾਰਮਿੰਗ ਕਰਾਂ। ਉਹਦੀ ਸਾਰਾ ਸਮਾਨ ਹਾਲੈਂਡ ਨੂੰ ਜਾ ਰਿਹਾ।
ਰਮਨਦੀਪ
ਜੀ,
ਪਿਛਲੇ ਨਾ ਪਿਛਲੇ ਜਨਵਰੀ ਦੇ ਵਿੱਚ ਸਾਨੂੰ ਆਪਣੇ ਪਿੰਡ ਜਾਣ ਦਾ ਮੌਕਾ ਮਿਲਿਆ, ਮਾਮਲਾ ਲੈਣਾ ਸੀ ਨਾ, ਜਿਹਨਾਂ ਨੂੰ ਮਾਮਲੇ ਤੇ ਖੇਤ ਦਿੱਤੇ ਹੋਆ, ਜਿਹਨਾਂ ਨੂੰ ਸੰਭਾਲੇ ਹੋਆ ਨਾ, ਉਹਨਾਂ ਤੋਂ ਮਾਮਲਾ ਲੈਣਾ ਸੀ। ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਮੈਂ ਨਾ ਮਿਲਣਾ, ਨਾਲੇ ਮਾਮਲਾ ਲੈ ਜਾਊਗਾ, ਨਾਲੇ ਤੁਹਾਨੂੰ ਆ ਕੇ ਚਾਹ ਵਗੈਰਾ ਕੱਪ ਪੀ ਲੂੰਗਾ, ਤੁਹਾਡੇ ਕੋਲ ਚਾਰ ਗੱਲਾਂ ਕਰ ਲੂੰਗਾ। ਉਹ ਕਹਿੰਦੇ ਯਾਰ ਸਾਡੇ ਕੋਲ ਤਾਂ ਵਿਹਲ ਨੀ, ਅਸੀਂ ਤਾਂ ਵਿਆਹ ਜਾਣਾ ਆ ਅੱਜ ਫਗੌੜੇ, ਫਿਰ ਤੂੰ ਜਾਂ ਤਾਂ ਫਗੌੜੇ ਆ ਕੇ ਮਿਲ ਲਾ, ਉੱਥੋਂ ਮਾਮਲਾ ਲੈ ਲਈ, ਜਾਂ ਫਿਰ ਤੂੰ ਸਿੱਧਾ ਹੀ ਬੈਂਕ ਚੋਂ ਜਾ ਕੇ ਮਾਮਲਾ ਲੈ ਲਈ। ਮੈਂ ਫੋਨ ਕਰ ਦੇਣਾ, ਤੂੰ ਬੈਂਕ ਚੋਂ ਜਾ ਕੇ ਮਾਮਲਾ ਲੈ ਲਈ, ਉੱਥੇ ਹੁਣ ਉਹ ਤੈਨੂੰ ਚਾਹ ਵੀ ਫੜਾ ਦੂਗੇ। ਆਹ ਤਾਂ ਏਦਾਂ ਦਾ ਗੱਲਾਂ ਹੁੰਦੀਆਂ। ਤੇ ਜਦੋਂ ਤੁਸੀਂ ਫੋਨ ਕਰੋ ਨਾ, ਮੈਂ ਜੀ ਵਿਆਹ ਤੇ ਜਾਣਾ ਹੁੰਦਾ, ਮੈਂ ਤੁਹਾਨੂੰ ਮਿਲ ਨੀ ਸਕਦਾ, ਉਹਦਾ ਮਾਮਲਾ ਦੇਂਦੇ ਆ। ਇਹ ਗੱਲ ਵੀ ਚੰਗੀ ਆ ਵੀ ਪੈਸੇ ਤੁਹਾਨੂੰ ਟਾਈਮ ਸਿਰ ਦੇ ਦਿੰਦੇ ਆ, ਪਰ ਮਿਲ ਨੀ ਹੁੰਦਾ ਕਿਉਂਕਿ ਮਸ਼ਰੂਫੀਅਤ ਇੰਨੀ ਆ, ਕਿਤੇ ਵਿਆਹ ਜਾਣਾ, ਕਿਸੇ ਕਟਵਾਈ ਤੇ ਜਾਣਾ, ਕਦੇ ਹੋਰ ਕਿਤੇ ਕੰਮ ਜਾਣਾ। ਮੈਨੂੰ 3-4 ਵਾਰੀ ਮੈਂ ਗਿਆ, ਮੈਨੂੰ ਬੰਦੇ ਮਿਲੇ ਹੀ ਨੀ, ਪਰ ਬੰਦੇ ਉਦਾਂ ਬਹੁਤ ਵਧੀਆ ਆ। ਤੁਹਾਡਾ ਮਾਮਲਾ ਐਨ ਪੂਰੀ ਦਰ ਗਿਣ ਕੇ ਰੱਖਿਆ ਹੁੰਦਾ, ਬੈਂਕ ਤੋਂ ਜਾ ਕੇ ਆਪਣਾ ਲੈ ਲਓ, ਤੇ ਟ੍ਰਬਲ ਕੋਈ ਹੁੰਦੀ ਨੀ ਹੈ।
ਤੇ ਚਲੋ, ਗੌਰਵ ਸ਼ਰਮਾ ਕਹਿ ਰਹੇ ਨੇ ਭਾਜੀ ਕਿਸਾਨਾਂ ਦੇ ਮਸਲੇ ਚ ਅਮਰੀਕ ਭਾਜੀ ਨਾਲ ਪੂਰੀ ਤਰ੍ਹਾਂ ਸਹਿਮਤ ਆ। ਜਿਹੜੇ ਲੋਕ ਮਾਸਟਰਾਂ ਦੀ ਵਧੀ ਹੋਈ ਤਨਖਾਹ ਦੀ ਗੱਲ ਕਰਦੇ ਨੇ, ਇਹ ਵੀ ਦੱਸਣ ਕੀ ਮਾਸਟਰ ਸਾਰੇ ਕੀ ਸਾਰੇ ਮਾਸਟਰਾਂ ਦੀ ਇੰਨੀ ਆਮਦਨ ਹੈ। ਬਥੇਰੇ ਮਾਸਟਰ ਪ੍ਰਾਈਵੇਟ ਸਕੂਲਾਂ ਵਿਚ 3,000 ਤੋਂ 5,000 ਹੀ ਲੈ ਰਹੇ ਨੇ। ਇਸੇ ਤਰ੍ਹਾਂ ਕਿਸਾਨੀ ਦੀ ਹੈ, ਜਿਸ ਦੀ ਮਿਹਨਤ ਜਾਂ ਕਿਸਮਤ ਪੂਰੀ ਹੁੰਦੀ ਆ ਉਹ ਅੱਗੇ ਵਧੀਦਾ ਜੀ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਨਵਦੀਪ ਜੀ ਬਹੁਤ ਸੋਹਣੀ ਤਸਵੀਰ ਭੇਜ ਰਹੇ, ਗੁਲਾਬ ਦੇ ਫੁੱਲਾਂ ਦੀ ਨਾਲ ਕਵਿਤਾ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਤੇ ਜਾਨਵਰ ਜਾਨਵਰ ਨੂੰ ਖਾਣ।
ਗੌਰਵ ਸ਼ਰਮਾ ਜੀ ਹੁਣ ਨਾ ਇੱਕ ਗੌਰਵ ਸ਼ਰਮਾ ਨੇ ਇੱਕ ਹੋਰ ਵੀ ਗੱਲ ਦੱਸ ਦੇਣੀ ਆ। ਉਹ ਅੱਗੇ ਤਾਂ ਮੈਂ ਤਾਂ ਅਮਨਦੀਪ ਨੇ ਆਉਣਾ ਸੀਗਾ ਤੁਹਾਡੇ ਕੋਲ ਨਾ, ਜਦੋਂ ਤੁਹਾਡੇ ਮੁੰਡੇ ਦਾ 21ਵਾਂ ਬਰਥਡੇ ਮੰਨਣਾ, ਜਦੋਂ ਡਾਕਟਰ ਬਣ ਜਾਣਾ ਆ, ਤੇ ਉਹਦੇ ਕੋਲ ਹੁਣ ਖਰਨਾਮ ਸਿੰਘ ਕਹਿੰਦਾ ਮੈਨੂੰ ਵੀ ਲੈ ਜਾਓ, ਕਹਿੰਦਾ ਮੇਰੇ ਵੀ ਤਾਂ ਗੋਡੇ ਉਦੋਂ ਖਰਾਬ ਹੋਏ ਜਾਣੇ ਆ।
ਨਵਦੀਪ ਜੀ ਕਹਿੰਦੇ ਜਾਨਵਰ ਜਾਨਵਰ ਨੂੰ ਖਾਣਾ ਚਾਹੁੰਦਾ ਹੈ, ਬੰਦਾ ਬੰਦੇ ਨੂੰ ਖਾਣਾ ਚਾਹੁੰਦਾ ਹੈ, ਹਰ ਕੋਈ ਕਿਸੇ ਨਾ ਕਿਸੇ ਨੂੰ ਖਾਣਾ ਚਾਹੁੰਦਾ ਹੈ। ਗੱਲ ਸੁਣ ਮੇਰੀ ਨਵੀ ਇੱਕ ਕੰਨ ਖੋਲ ਕੇ, ਕਿ ਉਦੋਂ ਸਭ ਭੁੱਖਾਂ ਮਿਟ ਜਾਂਦੀਆਂ ਨੇ ਜਦੋਂ ਬੰਦਾ ਰੱਬ ਦੇ ਨਾਮ ਨੂੰ ਖਾਣਾ ਚਾਹੁੰਦਾ ਹੈ। ਠੀਕ ਹੈ ਜੀ, ਬਹੁਤ ਵਧੀਆ ਜੀ। ਬਲਰਾਜ ਸਿੰਘ ਜੀ ਸਤਿ ਸ੍ਰੀ ਅਕਾਲ, ਇਹ ਵੀ ਜੁੜੇ ਨੇ, ਕਹਿੰਦੇ ਭਾਜੀ ਇਫ ਗਵਰਨਮੈਂਟ ਬ੍ਰਿੰਗ ਐਗਰੀਕਲਚਰ ਰਿਸਰਚ ਸੈਂਟਰਸ ਫਾਰ ਫਾਰਮਰ ਦੈਨ ਬੋਟਲ ਸ਼ੋਪਸ, ਠੇਕਿਆਂ ਦੀ ਬਜਾਏ ਕਹਿੰਦੇ ਰਿਸਰਚ ਸੈਂਟਰ ਖੋਲੇ ਜਾਣ ਤਾਂ ਜ਼ਿਆਦਾ ਵਧੀਆ, ਇਹ ਰਿਜ਼ਲਟ ਵਧੀਆ। ਬਿਲਕੁਲ ਜੀ, ਠੇਕੇ ਬੜੇ ਹਰੇਕ ਪਿੰਡ ਚ ਖੋਲ ਰਹੇ ਨੇ, ਰਿਸਰਚ ਕੋਈ ਨੀ। ਦੂਜੀ ਕਹਿੰਦੇ ਜਿਹੜੀ ਸਬਸਿਡੀ ਕਲਚਰ ਹੈ ਨਾ, ਉਹ ਸਰਕਾਰਾਂ ਨੂੰ ਜਿਤਾਉਣ ਦੇ ਲਈ ਹੁੰਦਾ ਆ, ਹੋਰ ਕੁਛ ਨੀ ਹੁੰਦਾ। ਤੇ ਪਾਲਾ ਬੈਂਸ ਜੀ ਕਹਿ ਰਹੇ ਨੇ, ਕਹਿੰਦੇ ਭਾਜੀ ਮੱਕੀ ਦਾ ਰੇਟ ਅੱਜ ਤੋਂ 12 ਸਾਲ ਪਹਿਲਾਂ ਵੀ 600-700 ਰੁਪਏ ਸੀ ਤੇ ਅੱਜ ਵੀ ਉਹੀ ਹਾਲ ਹੈ। ਤੁਹਾਨੂੰ ਵੀ ਪਤਾ ਹੈ ਕਿ ਮੱਕੀ ਦਾ ਸਾਡੇ ਏਰੀਏ ਚ ਕੀ ਹਾਲ ਹੈ। ਹਾਂਜੀ, ਮੱਕੀ ਦਾ ਇਸ ਕਰਕੇ ਮਾੜਾ ਹਾਲ ਹੈ ਕਿਉਂਕਿ ਇੱਕ ਤਾਂ ਵਧੀਆ ਵਰਾਇਟੀਆਂ ਨਹੀਂ ਲਾ ਰਹੇ, ਇੱਕ ਜਿਹੜਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਅਮਰੀਕਾ ਕਿਸੇ ਨੂੰ ਠੱਲ ਨਹੀਂ ਪੈਣ ਦਿੰਦਾ, ਤੇ ਜਾਂ ਤਾਂ ਸਾਨੂੰ ਕੰਪੈਟੀਟਿਵ ਹੋਣਾ ਪੈਣਾ ਆ ਕਿ ਵਰਾਇਟੀਆਂ ਬਰੀਡ ਕਰਨੀਆਂ ਪੈਣੀਆਂ। ਹੁਣ ਸਾਰਾ ਫੋਕਸ MSP ਵਾਲੀਆਂ ਫਸਲਾਂ ਤੇ ਹੀ ਹੈ, ਝੋਨਾ ਤੇ ਕਣਕ, ਇਹਨੂੰ ਹੀ ਇਹਦੀਆਂ ਹੀ ਬਰੀਡਾਂ ਆ ਰਹੀਆਂ।
ਨਹੀਂ ਨਹੀਂ ਅਮਨਦੀਪ, ਜਾਂ ਮੱਕੀ ਨੂੰ ਬੰਦ ਕਰੋ ਲਾਉਣਾ, ਮੱਕੀ ਨੂੰ ਬੰਦ ਕਰੋ, ਉਹਦੀ ਡਿਮਾਂਡ ਘੱਟ ਕਰੋ, ਜਿਹੜੀ ਡਿਮਾਂਡ ਘੱਟ ਹੋਗੀ ਤੇ ਪ੍ਰਾਈਸ ਵਧੂਗੀ
ਆਪੇ,
ਤਾਂ ਮੱਕੀ ਦੇ ਥਾਂ ਤੇ ਹੋਰ ਕੁਝ ਲਾਓ, ਗੈਟ ਰਿਡ ਆਫ ਮੱਕੀ ਦੈਨ।
ਬਿਲਕੁਲ, ਤੇ ਜਸਪ੍ਰੀਤ ਸਿੰਘ ਹੁਣੀ ਕਹਿ ਰਹੇ ਨੇ ਕਿ ਕਹਿੰਦੇ ਬਹੁਤ ਹੈਲਥੀ ਡਿਸਕਸ਼ਨ ਚੱਲ ਰਹੀ, ਈਚ ਐਂਡ ਐਵਰੀ ਪੁਆਇੰਟ ਰਿਗਾਰਡਿੰਗ ਆਰਡੀਨੈਂਸ ਬਿੱਲ ਐਂਡ ਰੈਲੀ, ਭਾਜੀ ਪੋਲਿਟਿਕਸ ਚੱਲ ਰਹੀ ਹੈ ਜੀ, ਫਾਰਮਰਸ ਨੂੰ ਯੂਜ਼ ਕੀਤਾ ਜਾ ਰਿਹਾ। ਤੇ ਦੀਪਜੋਤ ਸੋਈ ਕਹਿ ਰਹੇ ਨੇ ਕਿ ਭਾਜੀ ਸਤਿ ਸ੍ਰੀ ਅਕਾਲ ਜੀ ਆਪ ਨੂੰ, ਤੇ ਕੁਛ ਸੈਣੀ ਦੇ ਕੇਸ ਦੀ ਗੱਲਬਾਤ ਵੀ ਸੁਣਾ ਦਿਓ, ਤੇ ਕਹਿੰਦੇ ਖੇਤ ਮੁਕਾਬਲਿਆਂ ਲਈ ਵੀ ਵਰਤੇ ਗਏ ਸੀ ਉਸ ਵੇਲੇ, ਉੱਥੇ ਵੀ ਕਿਸਾਨੀ ਨੂੰ ਨੁਕਸਾਨ ਹੋਇਆ ਬਹੁਤ ਜੀ ਬਹੁਤ। ਤੇ ਇਹਦੀ ਗੱਲ ਆਪਾਂ ਕੱਲ ਕਰਾਂਗੇ। ਤੇ ਅਜਮੇਰ ਸਿੰਘ ਜੀ ਹੁਣੇ ਜੁੜੇ ਨੇ, ਕਹਿਣ ਪਤਾ ਕਹਿੰਦੇ ਸਰਕਾਰ ਹੁਣ ਕਾਲ ਨਹੀਂ ਕਰ ਰਹੀ, ਬਿੱਲ ਰਾਸ਼ਟਰਪਤੀ ਕੋਲ ਨਹੀਂ ਭੇਜ ਰਹੀ। ਉਹ ਕੋਈ ਚੱਕਰ ਨਹੀਂ ਜੀ, ਇਹ ਥੋੜਾ ਠੰਡਾ ਕਰਕੇ ਨਾ, ਉਹ ਰਾਸ਼ਟਰਪਤੀ ਦਾ ਉਹਨਾਂ ਦਾ ਆਪਣਾ ਹੀ ਆ, ਉਹਨੇ ਕਰੇ ਲੈਣਾ। ਅਮਰੀਕ ਭਾਜੀ ਏਦਾਂ ਕਰਦੇ ਆ, ਹੁਣ ਮੈਂ ਗੱਲਬਾਤ ਕੀਤੀ ਸੀ, ਤੁਹਾਡਾ ਵੀ ਖੇਤਾਂ ਦਾ ਮਾਮਲਾ ਰਿਹਾ, ਘੁਸਪੈਟ ਹੁੰਦੀ ਰਹੀ ਆ, ਤੇ ਅਸੀਂ ਫਿਰ ਉਹ ਗੱਲ ਕਰਨੀ ਆ। ਜੇ ਤੁਸੀਂ ਮਾਇੰਡ ਨਹੀਂ ਕਰਦੇ ਤਾਂ ਹਰਨਾਮ ਸਿੰਘ ਉਹਨਾਂ ਦੀ ਰਿਕਾਰਡਿੰਗ ਕੀਤੀ ਸੀਗੀ ਇੰਟਰਵਿਊ, ਉਹ ਲਾ ਲਈਏ ਫਿਰ।
ਅਮਨਦੀਪ ਮੈਂ ਕੀ ਕਹਿ ਸਕਦਾ, ਹੁਣ ਤੁਸੀਂ ਇੰਟਰਵਿਊ ਸਿੱਧੀ ਉਹਨਾਂ ਨਾਲ ਕੀਤੀ, ਤੁਸੀਂ ਗੱਲਬਾਤ ਕਰਾ ਸਕਦੇ ਆ, ਲਾ ਸਕਦੇ
ਆ, ਆਹੋ ਲਾ ਲਈਏ ਫਿਰ,
ਮੈਨੂੰ ਤਾਂ ਕੋਈ ਓਬਜੈਕਸ਼ਨ ਨਹੀਂ ਆਉਂਦੀ। ਹਾਂਜੀ ਹਾਂਜੀ ਲਾਓ ਜੀ,
ਆਹੋ ਤੇ ਇੱਦਾਂ ਕਰਦੇ ਆ ਵੀ
ਬਿਲਕੁਲ ਬਿਲਕੁਲ
ਹਨਾ ਇੱਕ ਗੀਤ ਲਾ ਕੇ ਨਾ ਫਿਰ ਉਸ ਤੋਂ ਬਾਅਦ ਫਿਰ ਮੈਂ ਗੱਲਬਾਤ ਸੁਣਾਉਣਾ ਉਹਨਾਂ ਦੀ ਤੇ ਚਲੋ ਠੀਕ ਹੈ ਭਾਜੀ ਮਿਲਦੇ ਹਾਂ ਫਿਰ ਅਗਲੇ ਹਫਤੇ
ਓਕੇ ਅਗਲੇ ਹਫਤੇ ਮਿਲਦੇ ਹਾਂ ਉਦੋਂ ਤੱਕ ਦੇ ਆਜ਼ਾਦ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ
ਠੀਕ ਸਤਿ ਸ਼੍ਰੀ ਅਕਾਲ ਮਲਹੀਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੇ ਹਰਨਾਮ ਸਿੰਘ ਉਹਨਾਂ ਦੀ ਗੱਲ ਸੁਣਾਉਣੀ ਹੈ ਜਾਂਦੇ ਜਾਂਦੇ ਤੇ ਪਾਲਾ ਬੈਂਸ ਸਤਿ ਸ਼੍ਰੀ ਅਕਾਲ ਹਾਂਜੀ ਸੋਰੀ ਤੁਹਾਡਾ ਮੈਸੇਜ ਪੜ੍ਹ ਲਿਆ ਲਾਡੀ ਪਰਥ ਵਾਲੇ ਜੁੜੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਜਵਾਨ ਹੈ ਸੀਰੀ ਸਿੱਧੂ ਸਾਹਿਬ ਦੇ ਅਮਰੀਕ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲਾਡੀ ਜੀ ਤੇ ਹਾਂਜੀ ਮੈਂ ਰਿਮਾਇੰਡ ਇਹਨਾਂ ਨੇ ਕਰਵਾ ਦਿੱਤਾ ਕਿ ਗੱਜਣ ਵਾਲਾ ਬਾਈ ਜੀ ਕੱਲ ਨੂੰ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਬਹੁਤ ਹੀ ਇੱਕ ਅਲਾਹਦਾ ਮਸਲਾ ਜਿਹੜਾ ਲੈ ਕੇ ਆਵਾਂਗੇ ਆਪਾਂ ਗੱਲਬਾਤ ਕਰਾਂਗੇ ਕੱਲ ਹੀ ਮੇਰੀ ਡਿਸਕਸ਼ਨ ਹੋ ਰਹੀ ਸੀ ਉਹਨਾਂ ਨਾਲ ਸੋ ਕੱਲ ਨੂੰ ਗੱਜਣ ਵਾਲਾ ਬਾਈ ਜੀ ਤੇ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਅਰਦਾਸ ਨੂੰ ਆਪਾਂ ਕੰਟੀਨਿਊ ਰੱਖਾਂਗੇ ਰਮਨਦੀਪ ਅਟਵਾਲ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੈਰੀ ਇੰਟਰਸਟਿੰਗ ਟੋਪਿਕ ਜੀ ਨਾਈਸ ਪ੍ਰੋਗਰਾਮ ਬਹੁਤ ਬਹੁਤ ਸ਼ੁਕਰਾਨਾ ਤੇ ਜਗਵੀਰ ਸਿੱਖੋਂ ਕਹਿ ਰਹੇ ਨੇ ਕਿ ਬਾਈ ਜੀ ਫਸਲ ਦੇ ਸਹੀ ਰੇਟ ਤੇ ਵੀ ਗੱਲ ਕਰੋ ਜੀ ਕਿਸਾਨ ਟੈਕਸ ਤੇ ਕੁਆਲਿਟੀ ਤੋਂ ਨਹੀਂ ਭੱਜਦਾ ਰੇਹ ਦਵਾਈਆਂ ਤੇਲ ਆਦਿ ਦੇ ਰੇਟ ਵੀ ਦੇਖੋ ਜੋ ਹਰ ਦਿਨ ਵੱਧ ਰਹੇ ਨੇ ਬਾਕੀ ਗੌਰਵ ਸ਼ਰਮਾ ਜੀ ਕਹਿੰਦੇ ਸਵੈਟਰ ਬੁਣਨੇ ਵੀ ਗਲਤ ਨੇ ਜੀ ਸਕੂਲਾਂ ਦੇ ਵਿੱਚ ਤੇ ਸਾਰੇ ਟੀਚਰ ਗਲਤ ਨਹੀਂ ਹੁੰਦੇ ਬਿਲਕੁਲ ਸਹੀ ਗੱਲ ਹੈ ਤੇ ਜਿਹੜੇ ਫਸਲਾਂ ਦੇ ਰੇਟ ਨੇ ਜੀ ਉਹ ਥੋੜੀ ਮਾਰਕੀਟਿੰਗ ਵੱਲ ਨੂੰ ਧਿਆਨ ਦੇਣਾ ਪੈਣਾ ਜਗਤਾਰ ਗਿੱਲ ਭਾਜੀ ਵੀ ਪ੍ਰੋਗਰਾਮ ਚ ਆ ਗਏ ਨੇ ਕਿ ਸੰਸਦ ਲੀਡਰ ਕਾਨੂੰਨ ਘਾੜੇ ਤੇ ਪੁਲਸੀਏ ਸਵੇਰੇ ਜਾਗਣ ਤੋਂ ਲੈ ਕੇ ਸੌਣ ਤੋਂ ਤੱਕ ਬਿਨਾਂ ਹਵਾ ਹਰ ਵਸਤ ਖਾਣ ਪੀਣ ਤੇ ਪਹਿਨਣ ਤੱਕ ਸਭ ਕੁਛ ਵਰਤਣ ਕਿਸਾਨ ਦਾ ਉਪਜਾਇਆ ਫਿਰ ਬਰਸਣ ਕਿਸਾਨ ਦੇ ਉੱਪਰ ਬਿਲਕੁਲ ਸਹੀ ਗੱਲ ਹੈ ਜੀ ਸਾਰਾ ਕੁਛ ਜਿਹੜਾ ਬੇਸ ਹੈ ਪ੍ਰਾਇਮਰੀ ਇੰਡਸਟਰੀ ਤੇ ਹੁੰਦਾ ਆ ਤੇ ਸਾਰੇ ਹੀ ਇਸ ਨੂੰ ਆਪਣਾ ਕਿੱਤਾ ਬਣਾਉਂਦੇ ਨੇ ਖਾਂਦੇ ਨੇ ਪੀਂਦੇ ਨੇ ਆਪਣੀ ਜ਼ਮੀਨ ਦੀ ਰਜਿਸਟਰੀਆਂ ਕਰਾਉਣੀਆਂ ਤਾਂ ਵੱਡੀਆਂ ਦੇਣੀਆਂ ਪੈਂਦੀਆਂ ਆ ਮਤਲਬ ਸਹੀ ਕੰਮ ਕਰਾਉਣ ਦੀਆਂ ਵੀ ਵੱਡੀਆਂ ਦੇਣੀਆਂ ਪੈਂਦੀਆਂ ਔਰ ਉਹ ਬੰਦੇ ਫਿਰ ਆਈ ਸਪੋਰਟ ਫਾਰਮਰਸ ਕਹਿੰਦੇ ਉਹਨੂੰ ਸੰਗ ਆਉਣੀ ਚਾਹੀਦੀ ਆ ਦਲਵੀਰ ਹਲਵਾਰਵੀ ਜੀ ਕਹਿੰਦੇ ਨੇ ਕਿ ਹਰਮਨ ਪਰਿਵਾਰ ਨੂੰ ਪਿਆਰ ਸਤਿ ਸ਼੍ਰੀ ਅਕਾਲ ਹਾਜ਼ਰੀ ਕਬੂਲ ਕਰਨੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਹੁਣ ਮੈਂ ਤੁਹਾਨੂੰ ਜਾਂਦੇ ਜਾਂਦੇ ਨਾ ਇੱਕ ਗੱਲਬਾਤ ਬੜੀ ਇੰਟਰਸਟਿੰਗ ਹੈ ਪੰਜ ਕੁ ਮਿੰਟ ਦੀ ਆ ਉਹ ਸੁਣਾਉਣ ਜਾ ਰਿਹਾ ਹਰਨਾਮ ਸਿੰਘ ਉਹਨਾਂ ਨੂੰ ਮੈਂ ਫੋਨ ਕੀਤਾ ਸੀ ਤੇ ਲਓ ਉਹ ਗੱਲਬਾਤ ਆਪਾਂ ਸੁਣਦੇ ਹਾਂ ਤੇ ਕੱਲ ਨੂੰ ਫੇਰ ਮਿਲਾਂਗੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਜਿਸ ਤਰ੍ਹਾਂ ਅਸੀਂ ਪਹਿਲਾਂ ਪ੍ਰੋਮਿਸ ਕੀਤਾ ਸੀ ਅਮਰੀਕ ਭਾਜੀ ਕਹਿੰਦੇ ਸੀ ਕਿ ਗੱਲ ਜ਼ਰੂਰ ਕਰਨੀ ਹੈ ਹਰਨਾਮ ਸਿੰਘ ਉਹਨਾਂ ਨਾਲ ਤੇ ਮੈਂ ਸੋਚਿਆ ਕਿ ਉਹਨਾਂ ਨਾਲ ਗੱਲਬਾਤ ਆਪਾਂ ਕਰ ਲਈਏ ਤੇ ਮੈਂ ਕੀਤੀ ਗੱਲਬਾਤ ਸੋ ਉਹ ਕਹਿੰਦੇ ਸੀ ਮੇਰੀ ਗੱਲਬਾਤ ਰਿਕਾਰਡ ਕਰ ਲਓ ਤੇ ਉਸ ਤੋਂ ਬਾਅਦ ਫਿਰ ਆਪਾਂ ਚਲਾ ਦੇਵਾਂਗੇ। ਤੇ ਮੇਰੀ ਹਰਨਾਮ ਸਿੰਘ ਉਹਨਾਂ ਨਾਲ ਗੱਲ ਹੋਈ ਤੇ ਆਓ ਆਪਾਂ ਉਹਨਾਂ ਦੀ ਜਿਹੜੀ ਗੱਲਬਾਤ ਉਹ ਸੁਣੀਏ। ਸਤਿ ਸ੍ਰੀ ਅਕਾਲ ਹਰਨਾਮ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਆਸਟ੍ਰੇਲੀਆ ਤੋਂ ਬੋਲ ਰਿਹਾ ਮੈਂ।
ਅੱਛਾ ਅੱਛਾ, ਸਿੱਧੂ ਸਾਹਿਬ ਬੋਲ ਰਹੇ ਨੇ। ਅੱਜ ਦੂਜੀ ਵਾਰ ਹੋਇਆ ਇਸ ਤਰ੍ਹਾਂ ਕਿ ਸਾਡੇ ਘਰ ਇੱਕ ਵਾਰੀ ਫਿਰ ਨਰਾਣ ਆ ਚੁੱਕੇ ਨੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ ਆਸਟ੍ਰੇਲੀਆ ਤੁਹਾਡੇ? ਸਿੱਧੂ ਸਾਹਿਬ, ਅਸੀਂ ਵੀ ਸਿੱਧੂ ਨੇ ਹੈਗੇ, ਤੁਹਾਨੂੰ ਬਾਅਦ ਚ ਪਤਾ ਲੱਗ ਗਿਆ ਹੋਣਾ।
ਹਾਂਜੀ,
ਸਿੱਧੂ ਹੈਗੇ, ਅਸੀਂ ਵੀ ਸਿੱਧੂ ਹੀ ਹੈਗੇ ਨੇਗੇ।
ਮੈਨੂੰ ਪਤਾ ਲੱਗਾ ਇਹ ਤਾਜ਼ੇ ਤਾਜ਼ੇ ਸਿੱਧੂ ਬਣੇ ਲੱਗਦੇ ਨੇ। ਤਾਜ਼ੇ ਤਾਜ਼ੇ ਸਿੱਧੂ ਬਣੇ ਲੱਗਦੇ, ਗਿੱਲੇ
ਨਹੀਂ ਵੀਰ ਜੀ, ਤਾਜ਼ੇ ਨੇ ਅਸੀਂ ਹੈ ਹੀ। ਸਿੱਧੂ ਕਦੇ ਮੈਂਸ਼ਨ ਹੀ ਨਹੀਂ ਕੀਤਾ ਹੈਗਾ, ਨਾ ਅਮਰੀਕ ਸਿੰਘ ਨੂੰ ਦੱਸਿਆ ਹੈਗਾ, ਨਾ ਆਲੇ ਦੁਆਲੇ ਦੱਸਿਆ। ਇਹ ਤਾਂ ਹੁਣ ਜਲੇ ਪਤਾ ਲੱਗਾ ਸਿੱਧੂ ਬੜੇ ਕੰਮ ਦੀ ਗੱਲ ਹੁੰਦੇ ਨੇਗੇ, ਅਸੀਂ ਆਪਣਾ ਨਾਂ ਉਜਾਗਰ ਕਰ ਦਿੱਤਾ, ਇਹਦਾ ਥੋੜਾ ਫਾਇਦਾ ਹੋਣ ਲੱਗ ਪਿਆ ਹੈਗਾ ਵੀਰ ਜੀ, ਫਾਇਦਾ ਹੁੰਦਾ ਹੈਗਾ। ਸਿੱਧੂ ਚੜਾਈ ਬੜੀ ਹੁੰਦੀ ਹੈ, ਸਿੱਧੂ ਕਹਿਣ ਦੇ ਨਾਲ ਉਹ ਬੜੇ ਅੱਛੇ ਚੱਲਦੇ ਨੇ।
ਤੁਹਾਡੀ ਚੜਾਈ ਜਿਹੜੀ ਆ ਪਤਾ ਲੱਗਾ, ਤੁਹਾਨੂੰ ਵਧਾਈਆਂ ਦੇਣੀਆਂ ਸੀ। ਕਹਿੰਦੇ ਤੁਹਾਨੂੰ ਮਨੀਕ ਭਾਈ ਦੱਸਦੇ ਵੀ 100 ਕਰੋੜ ਦਾ ਠੇਕਾ ਮਿਲਿਆ ਤੇ ਤੁਸੀਂ ਅਧਿਕਾਰ ਕੌਰ ਜੀ ਨੂੰ ਹਰਾਇਆ, ਤੇ ਫਿਰ ਬਣਾਈਆਂ ਤੁਹਾਨੂੰ ਬਹੁਤ ਬਹੁਤ।
ਵੀਰ ਜੀ ਇਸ ਤਰ੍ਹਾਂ ਹੁੰਦੀ ਹੈ, ਤੁਸੀਂ ਗੱਲ ਸੁਣੀਂਦੀ ਸੁਣੀਂਦੀ ਕੀਤੀ ਹੈ ਨਾ, ਅਧਿਕਾਰ ਕੌਰ ਜੀ ਨੂੰ ਹਰਾਉਣਾ ਪੈਂਦਾ, ਬਿਜਨਸ ਦੇ ਵਿੱਚ ਸਭ ਕੁਝ ਕਰਨਾ ਪੈਂਦਾ। 100 ਕਰੋੜ ਵੱਡੀ ਵੱਡੀ ਰਕਮ ਹੁੰਦੀ ਹੈਗੀ ਆ। ਸਾਨੂੰ ਦੇਖੋ ਸਾਰੀਆਂ ਕੰਟੀਨਾਂ ਦੇ ਠੇਕੇ ਇਸ ਵੇਲੇ ਮਿਲ ਗਏ ਨੇਗੇ, 5 ਸਾਲ ਦੇ ਠੇਕੇ ਹੁੰਦੇ ਨੇਗੇ ਸਾਰੇ ਕੰਟੀਨਾਂ ਦੇ, ਜਿਹੜੇ ਮਿਲਟਰੀ ਦੇ ਆਲੇ ਦੁਆਲੇ ਹੈਗੇ ਨਾ, ਉਹ ਸਾਰੇ ਕੰਟੀਨਾਂ, ਜਿੰਨਾ ਸਮਾਨ ਵੇਚਣਾ ਹੈਗਾ, ਜਿੰਨੀ ਡੀਲਰਸ਼ਿਪ ਕਰਨੀ ਹੈਗੀ ਹੈ, ਜਿੰਨਾ ਸਮਾਨ ਲਿਆਣਾ ਹੈਗਾ, ਜਿੰਨੀ ਸ਼ਰਾਬ ਵੇਚਣੀ ਹੈਗੀ ਅਸੀਂ ਵੇਚਣੀ ਹੈਗੀ, ਉਹ ਠੇਕਾ ਸਾਨੂੰ ਜੀ ਮਿਲ ਗਿਆ। ਬ੍ਰਿਗੇਡੀਅਰ ਦੀ ਜਿਹੜੀ ਜਨਾਨੀ ਸੀ ਨਾ, ਅਸੀਂ ਜਿਹੜੀ ਉਹਨਾਂ ਦੀ ਧਰਮ ਪਤਨੀ ਸੀ ਬ੍ਰਿਗੇਡੀਅਰ ਦੀ, ਉਹ ਸੀਗੀ ਤਾਂ ਨੀ ਇੰਨੀ ਵਧੀਆ ਹੈਗੀ ਏ, ਪਰ ਮੈਂ ਨੋਹ ਨੂੰ ਕਹਿ ਕੇ, ਮੇਰੀ ਨੋਹ ਜਿਹੜੀ ਨਾ ਨੇਹਾ, ਉਹ ਜੱਜ ਸੀਗੀ ਉਹਦੇ ਵਿਚ, ਤੇ ਉਹ ਕਹਿ ਕੇ ਉਹਨੂੰ ਜਿਤਾਤਾ ਤੇ ਆਪਣੇ ਅਧਿਕਾਰ ਕੋ ਨੂੰ ਹਰਾਤਾ, ਤੇ 100 ਕਰੋੜ ਦਾ ਜਿਹੜਾ ਠੇਕਾ ਹਾਲੇ ਪੇਮੈਂਟ ਨੀ ਹੋਈ ਹੈਗੀ ਏ। ਜਿਸ ਵੇਲੇ ਪੇਮੈਂਟ ਹੋਣੀ ਆ ਨਾ, ਤੁਹਾਨੂੰ ਵੀ ਉਹਦੇ ਵਿਚ ਬੁਲਾਣਾ ਹੈਗਾ, ਪਾਰਟੀ ਕਰਨੀ ਹੈਗੀ, ਜਿੰਨੇ ਵੀ ਸਾਡੇ ਦੋਸਤ ਮਿੱਤਰ ਹੈਗੇ ਸਾਰੇ ਸੱਦਨੇ ਹੈਗੇ, ਸੁਨਿੰਦੇ ਪਏ ਨੇ ਸਾਰੇ ਸੱਦਨੇ ਹੈਗੇ ਵੀਰ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨੀ ਹੈਗੀ।
ਠੀਕ ਠੀਕ, ਬਹੁਤ ਵਧੀਆ। ਤੁਸੀਂ ਆਰਮੀ ਦੀ ਗੱਲ ਕੀਤੀ, ਠੇਕਿਆਂ ਦੀ ਗੱਲ ਕੀਤੀ, ਤੁਸੀਂ ਫੇਰ ਇੱਥੇ ਜੰਮੂ ਕਸ਼ਮੀਰ ਚ ਬਾਰ ਜੋਨ ਟਾਈਪ ਚ ਰਹਿੰਦੇ ਆ, LOC ਦੇ ਲਾਗੇ ਜਾ ਕੇ ਰਹਿੰਦੇ, ਧਮਾਕੇ ਹੋ, ਬੰਬਾਰੀ ਹੋਰ ਬੜਾ, ਤੁਸੀਂ ਤਾਂ ਫੇਰ ਯੂਸਡ ਹੋ ਗਏ ਹੋਣੇ, ਕੀ ਤੁਹਾਡਾ ਰਾਏ ਇਹਦੇ ਬਾਰੇ?
ਵੀਰ ਜੀ ਕਿਹੜੀ ਗੱਲ ਕੀਤੀ ਤੁਸੀਂ, LOC ਦੀ ਕਿਹੜੀ ਗੱਲ ਕੀਤੀ ਹੈਗੀ? LOC ਦੇ ਨਾਲ ਪਹਿਲਾਂ ਅਸੀਂ ਬੜੇ ਵਾਕਫ ਨੇ ਹੈਗੇ। 1960 ਦੇ ਵਿਚ ਜਦੋਂ ਬੱਚੇ ਹੁੰਦੇ ਸੀਗੇ ਨਾ, ਅਮਰੀਕ ਸੋਹਣਾ ਦੇ ਪਿੰਡ ਦੇ ਨਾਲ ਸਾਡਾ ਪਿੰਡ ਹੈਗਾ ਚੰਬਲ ਕਲਾਂ, ਸਾਡੇ ਜਿਹੜੇ ਨਾਨਾ ਜੀ ਆ ਨਾ, ਅਮਰੀਕ ਸਿੰਘ ਦੇ ਦਾਦਾ ਜੀ ਦੋਸਤ ਹੈਗੇ ਨੇਗੇ, ਤੇ ਉੱਥੋਂ ਸਾਡੀ ਵੀ ਦੋਸਤੀ ਪਈ ਹੈ ਇਕੱਠੇ, ਅਸੀਂ ਪੜ੍ਹੇ ਹੈਗੇ ਪ੍ਰਾਇਮਰੀ ਦੇ ਵਿਚ ਵੀ। ਮੈਂ ਆਪਣੇ ਨਾਨਕੇ ਪਿੰਡ ਰਹਿੰਦਾ ਸੀਗਾ ਜੀ, ਅਮਰੀਕ ਸੋਹਣਾ ਦੇ ਪਿੰਡ ਦੇ ਨਾਲ ਜਿਹੜੀ ਇੱਕ ਸਾਡਾ ਪਿੰਡ ਹੈ ਨਾ, ਉਹਦਾ ਵਸੀਮਾ ਲੱਗਦਾ ਸੀ, ਉਹਨੂੰ LOC ਕਹਿੰਦੇ ਹੈਗੇ, ਲਾਈਨ ਆਫ ਕੰਟਰੋਲ, ਜਿਹੜਾ ਜਿੱਦਾਂ ਪਾਕਿਸਤਾਨ ਤੇ ਇੰਡੀਆ ਦਾ ਹੈਗਾ ਨਾ, ਲਾਈਨ ਆਫ ਕੰਟਰੋਲ ਹੈਗਾ ਉਹਦੇ ਤੇ ਅਸੀਂ ਜਾਣੀ ਸਵੇਰ ਨੂੰ ਆਉਂਦੇ ਉਧਰੋਂ ਸਾਡੇ ਪਿੰਡ ਦੇ ਲੋਕ, ਤੇ ਉਧਰੋਂ ਅਮਰੀਕ ਸਿੰਘ ਪਿੰਡ ਸਾਡੇ ਵੱਲ ਘੁਸਪੈਠ ਕਰ ਦਿੰਦੇ ਸੀ, ਤੇ ਉਧਰੋਂ ਅਸੀਂ ਉਹਨਾਂ ਦੇ ਇਲਾਕੇ ਸਵੇਰੇ ਸਵੇਰੇ ਚਲੇ ਜਾਂਦੇ ਸੀ, ਤੇ ਫਾਇਰਿੰਗ ਹੁੰਦੀ ਸੀ ਪੂਰੀ ਸਵੇਰੇ ਸਵੇਰੇ ਵੀਰ ਜੀ। ਸਿਚੁਏਸ਼ਨ ਬਣੀ ਹੈਗੀ ਹੈ ਨਾ, 60ਵਿਆਂ ਦੇ ਵਿੱਚ ਸਾਡੇ ਪਿੰਡਾਂ ਵੀ ਪਿੰਡ ਵੀ ਇਹੀ ਸਿਚੁਏਸ਼ਨ ਸੀਗੀ, ਵਸੀਵੇਂ ਦੇ ਉੱਪਰ ਜਿਹਨੂੰ LOC ਅੱਜ ਕੱਲ ਕਿਹਾ ਜਾਂਦਾ ਹੈਗਾ। ਕਮਾਲ ਕਰਦੇ ਅਮਨਦੀਪ ਜੀ, ਤੁਹਾਨੂੰ ਪਤਾ ਹੀ ਹੈਗਾ, ਤੁਸੀਂ ਵੀ ਤਾਂ ਪਿੰਡ ਤੋਂ ਹੀ ਆਏ ਹੈਗੇ। ਹੁਣ ਉਦੋਂ ਕਿਹੜੇ ਮੋਦੀ ਸਾਹਿਬ ਹੁੰਦੇ ਸਨ ਜਿਹਨਾਂ ਨੇ ਕਿ ਆ ਸਭ ਕੁਛ ਬਣਾ ਦੇਣਾ, ਹੁਣ ਜਿਹੜਾ ਕਿਹਾ ਜਾਂਦਾ ਹੈਗਾ, ਉਦੋਂ ਤਾਂ ਏਦਾਂ ਹੀ ਹੁੰਦਾ ਸੀ। ਕਦੇ ਸਾਡੇ ਧਮਾਕੇ ਜ਼ਿਆਦਾ ਹੋ ਗਏ ਨੇ, ਕਦੇ ਉਧਰ ਧਮਾਕੇ ਜ਼ਿਆਦਾ ਹੋ ਗਏ ਨੇ, ਇਸ ਤਰ੍ਹਾਂ ਚੱਲਦਾ ਜੀ ਕੰਮ ਵੀਰ ਜੀ।
ਮੈਂ ਸੁਣਿਆ ਇੱਕ ਵਾਰੀ ਤੁਹਾਡਾ ਮੁਕਾਬਲਾ ਵੀ ਹੋ ਗਿਆ ਸੀਗਾ ਦੋਨਾਂ ਜਣਿਆਂ ਦਾ।
ਵੀਰ ਜੀ ਚੜ੍ਹਤ ਜਿਹੜੀ ਹੁੰਦੀ ਹੈ ਨਾ, ਕਿਸ ਵੇਲੇ ਉਧਰ ਜ਼ਿਆਦਾ, ਕਿਸ ਵੇਲੇ ਨੇਂਦੇ ਖਾ ਲਏ, ਕਦੇ ਇੱਧਰ ਵਿਆਹ ਆ ਗਏ, ਜਿਸ ਪਿੰਡ ਵਿੱਚ ਜ਼ਿਆਦਾ ਵਿਆਹ ਆ ਗਏ ਨੇ, ਜੇ ਉਹਨਾਂ ਦੇ ਵੀ ਪਿੰਡ ਸਾਡੇ ਵਿਆਹ ਆ ਗਏ ਤਾਂ ਉਦਾਂ ਹੀ ਚੜ੍ਹਤ ਹੋ ਜਾਂਦੀ ਸੀਗੀ, ਜਿਹੜੇ ਸਾਡੇ ਇੱਧਰ ਵਿਆਹ ਹੋ ਗਏ ਨੇ ਸਾਡੀ ਚੜ੍ਹਤ ਹੋ ਜਾਂਦੀ ਸੀ। ਇਹ ਤਾਂ ਡਿਪੈਂਡ ਕਰਦਾ ਨਾ ਫਾਇਰਿੰਗ ਦੀ ਜਿਹੜੀ ਇੰਟੈਂਸਿਟੀ ਹੈਗੀ ਹੈ ਵੀਰ ਜੀ, ਉਹਦੇ ਤੇ ਡਿਪੈਂਡ ਕਰਦਾ ਹੈਗਾ, ਮੁਕਾਬਲਾ ਹੀ ਹੋ ਜਾਂਦਾ ਸੀ ਕਦੇ ਹੁੰਦਾ ਹੈਗਾ।
ਠੀਕ ਹੈ ਠੀਕ ਹੈ, ਚਲੋ ਫਿਰ ਮੇਰਾ ਖਿਆਲ ਫਿਰ ਸਮਝੌਤਾ ਹੋਇਆ ਦੋਹਾਂ ਪਿੰਡਾਂ ਵਿਚਾਲੇ, ਕਿ ਨਹੀਂ ਹੁਣ ਤਾਂ ਨੀ, ਅੱਜ ਕੱਲ ਤਾਂ ਨੀ ਹੁੰਦੇ ਹੁਣੇ
ਅੱਜ ਕੱਲ ਤਾਂ ਘਰਾਂ ਚ ਧਮਾਕੇ ਹੁੰਦੇ ਨੇ, ਅੱਜ ਕੱਲ ਨੀ, ਅੱਜ ਕੱਲ ਤਾਂ ਕੰਮ ਹੀ ਖਤਮ ਹੋ ਗਿਆ ਨਾ, ਅੱਜ ਕੱਲ ਕਿੱਥੇ LOC ਤੇ, ਅੱਜ ਕੱਲ ਤਾਂ LOC ਤੇ ਸ਼ਾਂਤੀ ਰਹਿੰਦੀ ਹੈਗੀ, ਉਹ ਤਾਂ LOC ਪਾਕਿਸਤਾਨ ਵਾਲੀ ਹੈਗੀ ਹੈ, ਇਹਦੇ ਤੇ ਧਮਾਕੇ ਹੁੰਦੇ ਨੇ, ਆਮ ਧਮਾਕੇ ਕਿੱਥੇ ਹੁੰਦੇ ਨੇ ਵੀਰ ਜੀ।
ਚਲੋ ਠੀਕ ਹੈ ਜੀ, ਆਪਾਂ ਇੰਨੀ ਚਲੋ ਗੱਲਬਾਤ ਫਤਿਹ ਬੁਲਾਈਏ, ਟਾਈਮ ਬਹੁਤਾ ਇਜਾਜ਼ਤ ਨਹੀਂ ਦੇ ਰਿਹਾ, ਤੇ ਕੋਈ ਨੀ ਫਿਰ ਆਪਾਂ ਅਗਲੀ ਵਾਰੀ ਫਿਰ 10-15 ਦਿਨ ਤੱਕ ਲਾਵਾਂਗੇ ਕਾਲ ਤੇ ਹੋਰ ਤੁਹਾਡੇ ਕੋਲ ਗੱਲਾਂ ਸੁਣਾਂਗੇ। ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਤੁਹਾਨੂੰ।
ਜੀ 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 ਅਮਨਦੀਪ, ਤੁਹਾਡਾ ਬੜਾ ਬੜਾ ਧੰਨਵਾਦ ਹੈਗਾ ਜਿਹੜਾ ਸਾਨੂੰ ਰੇਡੀਓ ਤੇ ਲਿਆਂਦੇ ਹੈਗੇ, ਗੱਲਬਾਤ ਕਰਾ ਦਿੰਦੇ ਹੈਗੇ ਨੇ, ਸਾਡਾ ਦਿਲ ਬੜਾ ਖੁਸ਼ ਹੁੰਦਾ ਹੈ। ਅਧਿਕਾਰ ਜੀ ਵੀ ਬੜੇ ਖੁਸ਼ ਨੇ ਹੈਗੇ, ਨਿਆਣੇ ਬੱਚੇ ਬੜੇ ਖੁਸ਼ ਨੇ ਹੈਗੇ, ਬੱਚੇ ਕਹਿੰਦੇ ਕਿਸ ਵੇਲੇ ਅਸੀਂ ਵੀ ਅਮਲਦੀਪ ਨਾਲ ਗੱਲ ਕਰਨੀ ਹੈਗੀ। ਮੈਂ ਕਿਹਾ ਏਦਾਂ ਅਮਨਦੀਪ ਥੋੜੀ ਬੜੀ ਗੱਲ ਨੀ ਕਰਦਾ, ਵੱਡੇ ਆਦਮੀਆਂ ਨਾਲ ਗੱਲ ਕਰਦਾ ਜਿੱਦਾਂ ਕੋਈ ਬਿਜ਼ਨਸਮੈਨ ਹੈਗੇ, ਏਦਾਂ ਪਹਿਲੇ ਪਹਿਲਾਂ ਬਿਜ਼ਨਸਮੈਨ ਬਣ ਕੇ ਦਿਖਾਓ ਫਿਰ ਤੁਹਾਡੀ ਗੱਲ ਕਰਾ ਦੇਣ ਹੈਗੀ। ਚੰਗਾ ਵੀਰ ਜੀ, ਫਿਰ ਕਿਸੇ ਗੱਲ ਕਰਾਂਗੇ ਤੇ ਹੋਰ ਵਿਸ਼ੇ ਤੇ ਗੱਲ ਕਰਾਂਗੇ, ਬੜੀਆਂ ਗੱਲਾਂ ਨੇ ਹੈਗੀਆਂ ਜਿਹੜੀਆਂ ਸ਼ੇਅਰ ਕਰਨੀਆਂ ਪੈਣੀਆਂ ਹੈਗੀਆਂ, ਸੁਣੀਦੀਆਂ ਵੀ ਬੜੀਆਂ ਨੇ, ਕਹਿੰਦੇ ਵੀ ਬੜੀਆਂ ਨੇ ਹੈਗੇ। ਤੇ ਕਾਰ ਜੀ ਕੋਲ ਕਹਿੰਦੇ ਸੀ ਮੇਰੇ ਅਮਰਜੀਤ ਅਮਨਦੀਪ ਉਹਨਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਕਹਿ ਦੇਣਾ ਹੈਗਾ, ਤੇ ਉਹ ਮੈਂ ਸਤਿ ਸ੍ਰੀ ਅਕਾਲ ਕਹਿ ਦੇਣਾ, ਤੁਸੀਂ ਕਬੂਲ ਕਰਨੀ ਤਾਂ ਕੱਲ ਹੋ, ਨਹੀਂ ਤਾਂ ਥੋੜੀ ਮਰਜ਼ੀ ਹੈਗੀ।
ਸਤਿ ਸ੍ਰੀ ਅਕਾਲ ਜੀ, ਸਤਿ ਚੰਗਾ ਜੀ ਫਿਰ
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਚੰਗਾ।